सुकहौ टल गुर सेविय अहनिस सहज सुभाए। दर्शन परसे आए गुरु का जन्म मरण दुख जाए। होवे सिफत खसाम दी नूर यार सौह कुर सौह चटिया। तुद डिठे सच्चे पात सार मल जन्म जन्म दी कटिया। सज्जन सच्चा पात साहो सिर साहांद साहो। जिस पास बैठिया सोहिया सब नावे साहो। बाणी गुरु गुरु है बाणी विच बाणी अमृत सारे। गुरबाणी कह सेवक जन मान प्रतख गुरु निस्तारे।
सतनाम श्री वाहेगुरु साहिब जी। अजा भोगंत कंद मूलं बसंते समीप कह रहे। तत्र गते संसार है नानक सोग हरखं व्यापते। अजा भोगंत कंद मूलं बसंते समीप कह रहे। तत्र गते संसार है नानक सोग हरखं व्यापते।
वाहिगुरु जी का खालसा वाहिगुरु जी की फतेह। सतगुरु दी साजी नवाजी होई। गुरु रूप गुरु खालसा साध संगत जीओ। सतगुरां दी अपार कृपा बख्शिश दा सदका सजे हुए सुंदर दीवान दियां हाजरियां भरदियां होया गुरमुख प्यारियां दी रसना द्वारा गुरु का शब्द कीर्तन सुन करके आनंद मानन दा यतन कर रहे सां। कलयुग मह कीर्तन प्रधाना गुरमुख जपिया लाए ध्याना। आप तारे सगले कुल तारे हर दरगह पत स्यों जाएंदा। राज लीला तेरा नाम बनाई जोग बनिया तेरा कीर्तन गाई। ऐसा गुरु की बाणी दा शब्द कीर्तन गुरमुख प्यारे सुना रहे सन। तित जाए बहु सत संगते जिथे हर का हर नाम बिलोई। सहजे ही हर नाम लहो जैसे तत न खोइए। उस गुरु की सत्संगत वे चल के बैठो भाई जिथे केवल हरि वाहिगुरु परमेश दे नाम दा ही विवाचन हुंदा कथन हुंदा है। होर कोई घुरोगी गल नहीं, कोई राजसी गल नहीं, कोई विहारां दी गल नहीं, कोई संसार दी गल नहीं। जिथे केवल ते केवल परमार्थ दियां ने ते वाहिगुरु दी प्राप्ति दियां गल्लां हन। गुरु की बाणी है, गुरु का उपदेश है। उस संगत विच हजूर कहिंदे भाई चल के बैठो। उह संगत करनी बड़ी उत्तम है। चार प्रकार की संगत हुंदी है विद्वानां ने मन्नी है। एक खालसा जी संगत हुंदी है जिथे सियाने दाने प्रधाने मनुख बैठे होण। गुरु घर दियां विचारां कोई साखी कोई विचार चलदी होवे उहनूं कहिंदे संगत है। संगत दा अखरी अर्थ है खालसा जी संगात है। संग भली प्रकार जिथे वाहिगुरु की गत प्राप्ति की गल होवे उहनूं संगत कहिंदा है। ਸੋ ਜਿੱਥੇ ਦਾਨੇ ਪ੍ਰਧਾਨੇ ਮਨੁੱਖ ਬੈਠੇ ਹੋਣ ਉਹ ਸੰਗਤ ਹੁੰਦੀ ਹੈ। ਇੱਕ ਖਾਲਸਾ ਜੀ ਸਾਧ ਸੰਗਤ ਹੈ, ਉਹ ਸਾਧੂਆਂ ਦੀ ਸੰਗਤ, ਰੱਬ ਦੇ ਪਿਆਰੇ ਭਜਨੀਕ ਸਾਧੂ ਜਿਹੜੇ ਪਰਮੇਸ਼ਰ ਦੀ ਯਾਦ 'ਚ ਜੁੜਨ ਵਾਲੇ ਹਨ, ਉਹਨਾਂ ਸਾਧੂ ਰੱਬ ਦੇ ਪਿਆਰਿਆਂ ਦੀ ਸੰਗਤ ਨੂੰ ਹਜ਼ੂਰ ਨੇ ਸਾਧ ਸੰਗਤ ਦਾ ਬਚਨ ਫਰਮਾਇਆ ਹੈ। ਇਹ ਬਚਨ ਵੀ ਕਹਿ ਵੀ ਵੱਡੇ ਭਾਗਾਂ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਦੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਵੱਡ ਭਾਗੇ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਸੋ ਐਸੀ ਗੁਰੂ ਕੇ ਪਿਆਰਿਆਂ ਦੀ ਜਿਹੜੀ ਸੰਗਤ ਹੈ, ਉਸ ਬਾਰੇ ਹਜ਼ੂਰ ਕਹਿੰਦੇ ਵੱਡੇ ਭਾਗਾਂ ਨਾਲ ਗੁਰੂ ਕੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਨਾਲ ਸਤਸੰਗਤ, ਭਾਗਾਂ ਨਾਲ ਸਾਧ ਸੰਗਤ ਹਜ਼ੂਰ ਕਹਿੰਦੇ ਪ੍ਰਾਪਤ ਹੁੰਦੀ ਹੈ। ਸੋ ਸਾਧੂ ਰੱਬ ਦੇ ਪਿਆਰਿਆਂ ਦਾ ਖਾਲਸਾ ਜਿਹੜਾ ਇਕੱਠ ਹੋਣਾ, ਸੰਗਤ ਹੋਣੀ ਹੈ, ਉਹਨੂੰ ਸਾਧ ਸੰਗਤ ਹਜ਼ੂਰ ਨੇ ਬਚਨ ਫਰਮਾਏ। ਤੀਸਰੀ ਹੈ ਸਤ ਸੰਗਤ, ਸਤ ਨਾਮ ਸੱਚ ਦਾ, ਜਿੱਥੇ ਸੱਚ ਦੀ ਵਿਚਾਰ ਹੀ ਹੁੰਦੀ ਹੋਵੇ, ਸੋ ਐਸੀ ਗੁਰੂ ਕੀ ਸਤ ਸੰਗਤ ਹੈ। ਉਸ ਸੰਗਤ ਬਾਰੇ ਹਜ਼ੂਰ ਦੇ ਬਚਨ ਨੇ, ਜਿਹੇ ਸਤਿਗੁਰ ਤਹਿ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਗਰੀਬ ਨਿਵਾਜ ਨੇ ਗੁਰੂ ਕੀ ਹਜ਼ੂਰ 'ਚ ਬੈਠੇ ਹੋਏ, ਗੁਰਸਿੱਖਾਂ ਦੀ ਸਤ ਸੰਗਤ ਹੈ। ਉਸ ਬਾਰੇ ਹਜ਼ੂਰ ਦੇ ਬਚਨ ਨੇ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਐਸੀ ਗੁਰੂ ਕੀ ਸਤਸੰਗਤ ਖਾਲਸਾ ਜੀ, ਗੁਰੂ ਕੇ ਪਿਆਰਿਆਂ ਦੇ, ਗੁਰਸਿੱਖਾਂ ਦੇ, ਜਿਹੜੇ ਗੁਰੂ ਕੀ ਹਜ਼ੂਰ 'ਚ ਜਿਵੇਂ ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ ਸਾਰੇ ਮਾਈ ਭਾਈ, ਇਹਦਾ ਨਾਮ ਸਤਸੰਗਤ ਹੈ। ਅਤੇ ਇਸ ਸਤਸੰਗਤ ਬਾਰੇ ਹਜ਼ੂਰ ਕੀਰਤਨ ਰਾਹੀਂ ਸਾਨੂੰ ਫਰਮਾ ਰਹੇ ਸਨ, ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਐਸੀ ਗੁਰੂ ਕੀ ਸਤਸੰਗਤ ਕਰਿਆ ਕਰੋ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਕੇਵਲ ਕਥਨ ਹੈ, ਉਸ ਵਾਹਿਗੁਰੂ ਪਰਮੇਸ਼ਰ ਜੀ ਯਾਦ 'ਚ ਜੁੜਨ ਦਾ, ਭਾਵ ਭਗਤੀ ਕਰਨ ਦਾ, ਸਿਮਰਨ ਅਭਿਆਸ ਦਾ, ਜਿੱਥੋਂ ਉਪਦੇਸ਼ ਪ੍ਰਾਪਤ ਹੁੰਦਾ, ਹਜ਼ੂਰ ਕਹਿੰਦੇ ਉਹ ਭਾਈ ਸਤਸੰਗਤ ਹੈ। ਇੱਕ ਮਨਮੁੱਖ ਲੋਕਾਂ ਦੀ ਵੀ ਸੰਗਤ ਮੰਨੀ ਹੋਈ, ਉਹਨੂੰ ਕੁਸੰਗਤ ਕਿਹਾ ਜਾਂਦਾ, ਕੁਸੰਗਤ ਹੈ, ਖੋਟੇ ਬੰਨੇ ਪ੍ਰੇਰਨਾ ਦੇਣ ਵਾਲੇ। ਆਪ ਤਾਂ ਜੀਵਨ ਵਿਗੜਿਆ ਹੋਇਆ, ਜਿਹੜਾ ਉਹਨਾਂ ਲੋਕਾਂ ਦੀ ਸੰਗਤ ਕਰ ਲਵੇ ਉਹਦਾ ਜੀਵਨ ਵਿਗੜ ਜਾਂਦਾ ਹੈ। ਖੋਟੀ ਸੰਗਤ ਤੋਂ ਖਾਲਸਾ ਜੀ ਭਾਈ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਜਿਹੜੀ ਖੋਟੀ ਸੰਗਤ ਹੈ ਨਾ, ਦੁਰਾਚਾਰ ਸੁਭਾਅ ਵਾਲੇ ਲੋਕਾਂ ਦਾ ਇਕੱਠ, ਉਹਦੇ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ, ਸਦਾ ਵਾਸਤੇ ਬਚਾਅ ਕਰਨਾ ਚਾਹੀਦਾ, ਭੈੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਖਾਲਸਾ ਜੀ, ਇਹ ਜਿਹੜਾ ਮਨ ਹੈ ਨਾ ਸਾਡਾ, ਇੱਕ ਵੱਲ ਵਰਗਾ, ਜਿਵੇਂ ਵੇਲ ਹੁੰਦੀ ਹੈ, ਇੱਕ ਵੱਲ ਖਰਬੂਜਿਆਂ ਦੀ ਤਰ੍ਹਾਂ ਦੀਆਂ ਵੱਲਾਂ, ਕਰੇਲਿਆਂ ਦੀਆਂ ਵੱਲਾਂ, ਉਹ ਜੇ ਤਾਂ ਲਾਗੇ ਰੂੜੀ ਦਾ ਢੇਰ ਹੋਵੇ ਤਾਂ ਉਹ ਵੱਲ ਜਿਹੜੀ ਹੈ ਉਹ ਰੂੜੀ ਦੇ ਢੇਰ 'ਤੇ ਜਾ ਚੜ੍ਹਦੀ ਹੈ। ਜੇ ਕੋਈ ਲਾਗੇ ਟੋਆ ਪੱਟਿਆ ਹੋਵੇ ਤਾਂ ਉਹ ਵੱਲ ਟੋਏ ਨੂੰ ਚਲੀ ਜਾਂਦੀ ਹੈ। ਜੇ ਕੋਈ ਲਾਗੇ ਬਿਰਸ਼ ਹੋਵੇ ਨਾ, ਲਾਗੇ ਬਿਰਸ਼, ਜੋ ਬਿਰਸ਼ ਦੇ ਉੱਪਰ ਜਾ ਚੜ੍ਹਦੀ ਹੈ ਉਹ ਵੱਲ, ਜਿਹੋ ਜਿਹਾ ਉਹਨੂੰ ਰਸਤਾ ਮਿਲਦਾ, ਸੰਗਤ ਮਿਲਦੀ, ਉਹੀ ਰਸਤਾ ਅਖਤਿਆਰ ਕਰ ਲੈਂਦੀ ਹੈ। ਇਸੇ ਤਰ੍ਹਾਂ ਸਾਡਾ ਮਨ ਵੀ ਖਾਲਸਾ ਜੀ ਇਹ ਵੱਲ ਵਰਗਾ ਹੈ। ਜੇ ਤਾਂ ਕੋਈ ਵਿਕਾਰੀ ਪੁਰਸ਼ਾਂ ਦੀ ਸੰਗਤ ਹੋਈ ਤਾਂ ਰੂੜੀ ਦੇ ਢੇਰ 'ਤੇ ਜਾ ਚੜ੍ਹੇਗਾ, ਮਤ ਮਲੀਨ ਹੋ ਜਾਵੇਗੀ, ਦੁਰਾਚਾਰੀ ਸੁਭਾਅ ਬਣ ਜਾਵੇਗਾ। ਅਤੇ ਇਸੇ ਤਰ੍ਹਾਂ ਟੋਏ ਦੀ ਨਹੀਂ ਆਈ, ਫਿਰ ਗਿਆ ਸਿੱਧਾ ਨਰਕਾਂ ਵੱਲ, ਬੁਰੀ ਸੰਗਤ, ਵਿਕਾਰੀ ਪੁਰਸ਼ਾਂ ਦੀ ਸੰਗਤ ਕਰਕੇ। ਅਤੇ ਜੇ ਕਿਤੇ ਗੁਰੂ ਕੇ ਪਿਆਰਿਆਂ ਰੂਪੀ ਬਿਰਸ਼ਾਂ ਦੀ ਸੰਗਤ ਹੋ ਗਈ ਤਾਂ ਫਿਰ ਸਿੱਧਾ ਉੱਪਰ ਚਿਦਾਕਾਸ਼ ਬ੍ਰਹਮ ਸਰੂਪ ਪਰਮੇਸ਼ਰ ਜਿਹੜਾ ਜੋਤੀ ਸਰੂਪ ਹੈ ਉਹਦੇ ਵਿੱਚ ਖਾਲਸਾ ਜੀ ਮਿਲਾਪ ਹੋ ਕੇ ਫਿਰ ਉਹਦਾ ਰੂਪ ਹੀ ਬਣ ਜਾਵੇਗਾ। ਸੋ ਭਗਤ ਜੀ ਨੇ ਤਾਂ ਹੀ ਬਚਨ ਕਹਿ ਵੀ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜਿਹੋ ਜਿਹੀ ਮਨੁੱਖ ਨੂੰ ਸੰਗਤ ਮਿਲਦੀ ਉਹੋ ਜਿਹਾ ਫਲ ਉਹਨੂੰ ਖਾਣਾ ਭੁਗਤਣਾ ਪੈਂਦਾ ਹੈ। ਇਸ ਕਰਕੇ ਜਿਹੜੀ ਭੈੜੀ ਸੰਗਤ ਹੈ, ਖੋਟੀ ਸੰਗਤ ਹੈ, ਉਸ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ। ਗੁਰੂ ਕੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ, ਜਿਨ੍ਹਾਂ ਬਾਬਤ ਹਜੂੜ ਦੇ ਪਵਿੱਤਰ ਬਚਨ ਵੀ ਨੇ, ਅਸੀਂ ਅਰਦਾਸ ਵਿੱਚ ਵੀ ਇਹ ਸ਼ਬਦ ਵਰਤਦੇ ਹਾਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਤੇ ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਐਸਾ ਬਚਨ ਕਿਹਾ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੇ ਆਣ, ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠੇ ਆਣ। ਹੇ ਸੱਚੇ ਪਾਤਸ਼ਾਹ, ਉਹਨਾਂ ਲੋਕਾਂ ਦੀ ਸੰਗਤ ਬਖਸ਼ੋ ਜਿਨ੍ਹਾਂ ਦੇ ਦਰਸ਼ਨ ਦੀਦਾਰ ਕੀਤਿਆਂ ਹੀ ਹੇ ਮਾਲਕ ਤੇਰੀ ਯਾਦ ਵਿੱਚ ਜੁੜ ਜਾਈਏ। ਉਹਨਾਂ ਗੁਰਸਿੱਖਾਂ ਦੁਆਰਾ ਮੇਲ ਦੁਆਰਾ ਸਤਿਗੁਰੂ ਭਾਵ ਭਗਤੀ ਦਾ ਜੀਵਨ ਸਾਨੂੰ ਪ੍ਰਾਪਤ ਹੋ ਜਾਵੇ ਅਤੇ ਤੇਰੀ ਯਾਦ ਵਿੱਚ ਜੁੜ ਰਹੀਏ। ਉਹਨਾਂ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਦਾ ਸਾਨੂੰ ਮੇਲ ਕਿਰਪਾ ਕਰਕੇ ਬਖਸ਼ੋ, ਤੁਹਾਡੀ ਯਾਦ ਬਣੀ ਰਹੇ। ਔਰ ਐਸੇ ਗੁਰੂ ਕੇ ਸਿੱਖਾਂ ਦੀ ਸੰਗਤ ਖਾਲਸਾ ਜੀ ਇੱਥੋਂ ਸੁਭ ਗੁਣ ਪ੍ਰਾਪਤ ਹੋਣੇ ਹਨ। ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਤਤਪਰ ਹੋਣਾ ਹੈ, ਅੰਮ੍ਰਿਤ ਵੇਲੇ ਦਾ ਜਾਗਣਾ, ਗੁਰਮੁਖ ਨਾਮਦਾਨ ਇਸ਼ਨਾਨ ਇਹ ਅਵਸਥਾ ਪ੍ਰਾਪਤ ਹੋਣੀ ਹੈ ਵੀ ਗੁਰੂ ਕੇ ਚਰਨਾਂ 'ਚ ਅੰਮ੍ਰਿਤ ਵੇਲੇ ਉੱਠ ਕੇ ਕਿਵੇਂ ਗੁਰੂ ਕੇ ਸਿੱਖ ਨੇ ਹਾਜ਼ਰੀ ਭਰਨੀ ਹੈ। ਪੰਜ ਬਾਣੀਆਂ ਦਾ ਨਿਤਨੇਮ, ਪੰਜਾਂ ਕਕਾਰਾਂ ਦੀ ਰਹਿਤ ਮਰਿਆਦਾ 'ਚ ਪਰਪਕਤਾ ਸਹਿਤ ਗੁਰੂ ਕੇ ਸਿੱਖ ਨੇ ਰਹਿਣਾ ਹੈ ਅਤੇ ਹਰ ਵੇਲੇ ਗੁਰੂ ਕੀ ਯਾਦ ਵਿੱਚ ਜੁੜਨਾ, ਅੰਮ੍ਰਿਤ ਵੇਲੇ ਨੂੰ ਸੰਭਾਲਣਾ, ਗੁਰੂ ਗੁਰੂ ਕਰਦੇ ਹੀ ਰਾਤ ਨੂੰ ਸੌਣਾ ਅਤੇ ਗੁਰੂ ਗੁਰੂ ਕਰਦੇ ਅੰਮ੍ਰਿਤ ਵੇਲੇ ਉੱਠ ਬੈਠਣਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਇਹ ਗੁਰੂ ਕੀ ਸਾਧ ਸੰਗਤ ਵਿੱਚ ਇਹ ਦਾਤ ਪ੍ਰਾਪਤ ਹੁੰਦੀ ਹੈ। ਸਿਆਣੇ ਪੁਰਸ਼ਾਂ ਨੇ ਕਿਹਾ ਚਾਰ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਜਾਗਦੇ ਨੇ, ਪਰ ਉਹਨਾਂ 'ਚ ਜਿਹੜੇ ਤਿੰਨ ਤਰ੍ਹਾਂ ਦੇ ਨੇ ਉਹਨਾਂ ਦੇ ਜਾਗਣ ਨੂੰ ਮੇਰੇ ਸਤਿਗੁਰਾਂ ਨੇ ਕੋਈ ਅਹਿਮੀਅਤ ਨਹੀਂ ਦਿੱਤੀ। ਉਹਨਾਂ 'ਚੋਂ ਇੱਕ ਰੱਬ ਦੇ ਪਿਆਰੇ ਨੇ ਚੌਥੇ, ਜਿਨ੍ਹਾਂ ਦਾ ਜਾਗਣਾ ਮੇਰੇ ਸਤਿਗੁਰਾਂ ਨੇ ਕਿਹਾ ਬੜਾ ਸਫਲਾ ਹੈ। ਚਾਰ ਤਰ੍ਹਾਂ ਦੇ ਲੋਕ ਜਾਗਦੇ ਨੇ ਖਾਲਸਾ ਜੀ। ਰਾਤ ਨੂੰ ਚੋਰ ਜਾਗਦਾ ਹੈ, ਵਿਭਚਾਰ ਕੁਰੀਤੀਆਂ ਬਦਫੈਲੀਆਂ ਕਰਨ ਵਾਲੇ ਲੋਕ ਜਾਗਦੇ ਨੇ, ਬਿਮਾਰੀ ਦਾ ਗ੍ਰਸਿਆ ਹੋਇਆ ਹਸਪਤਾਲ 'ਚ ਬੈੱਡ 'ਤੇ ਪਿਆ ਮਰੀਜ਼ ਜਾਗਦਾ ਹੈ, ਅਤੇ ਚੌਥਾ ਰੱਬ ਦਾ ਪਿਆਰਾ ਸੰਤ ਜਾਗਦਾ, ਭਗਤ ਜਾਗਦਾ ਹੈ। ਉਹਨਾਂ ਦੇ ਜਾਗਣ ਜਾਗਣ ਵਿੱਚ ਹਜ਼ੂਰ ਕਹਿੰਦੇ ਬੜਾ ਅੰਤਰਾ, ਬੜਾ ਫਰਕ ਹੈ। ਜਿਹੜਾ ਚੋਰ ਜਾਗਦਾ ਖਾਲਸਾ ਜੀ, ਉਹ ਲੋਕਾਂ ਦੇ ਸੰਨ ਲਾਉਣ ਵਾਸਤੇ, ਪਾੜ ਲਾਉਣ ਵਾਸਤੇ ਵੀ ਲੋਕ ਸੌਂ ਜਾਣ ਅਤੇ ਮੈਂ ਕਿਸੇ ਦੇ ਚੋਰੀ ਕਰ ਲਿਆ ਵਾਂ, ਉਹ ਕੇਵਲ ਚੋਰੀ ਕਰਨ ਵਾਸਤੇ ਜਾਗਦਾ, ਉਹਦਾ ਜਾਗਣਾ ਕੋਈ ਸਫਲਾ ਨਹੀਂ। ਜਿਹੜਾ ਵਿਕਾਰੀ ਪੁਰਸ਼ ਆ, ਵਿਕਾਰਾਂ ਦੀ ਪੂਰਤੀ ਵਾਸਤੇ ਵਿਸ਼ਿਆਂ ਦਾ ਸਤਾਇਆ ਹੋਇਆ ਜਾਗਦਾ, ਉਹਦਾ ਜਾਗਣਾ ਵੀ ਸਤਿਗੁਰੂ ਕਹਿੰਦੇ ਕੋਈ ਸਫਲਾ ਨਹੀਂ। ਅਤੇ ਜਿਹੜਾ ਮਰੀਜ਼ ਹੈ ਹਸਪਤਾਲ 'ਚ ਬਿਮਾਰ ਪਿਆ ਹੋਇਆ ਜਾਗਦਾ, ਉਹ ਤਾਂ ਬਿਮਾਰੀ ਦਾ ਗ੍ਰਸਿਆ ਹੋਇਆ ਜਾਗਦਾ, ਉਹ ਵੀ ਕੋਈ ਕਿਸੇ ਧਰਮ ਅਰਥ ਉਹਦਾ ਜਾਗਣਾ ਨਹੀਂ। ਫਿਰ ਜਾਗਣਾ ਸੱਚੇ ਪਾਤਸ਼ਾਹ ਸਫਲਾ ਕਿਹਨਾਂ ਲੋਕਾਂ ਦਾ ਹੋਇਆ? ਹਜ਼ੂਰ ਕਹਿੰਦੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਜਾਗਣਾ ਉਹਨਾਂ ਪੁਰਸ਼ਾਂ ਦਾ ਨੀਕਾ ਸੁੰਦਰ ਹੈ, ਭਲਾ ਹੈ, ਜਿਹੜੇ ਗੁਰੂ ਕੀ ਯਾਦ ਵਿੱਚ ਜਾਗਦੇ ਨੇ। ਗੁਰੂ ਕੀ ਸੰਗਤ ਜੀ, ਭਿੰਨੀ ਰਹਿ ਨੜੀਏ ਚਾ ਮੱਕਣ ਤਾਰੇ, ਜਾਗ ਹੈ ਸੰਤ ਜਨ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰ ਹੈ ਅਨ ਦਿਨੋ। ਉਹ ਰੱਬ ਦੇ ਪਿਆਰੇ ਜਾਗਦੇ ਨੇ ਭਿੱਜੀ ਹੋਈ ਰਾਤ। ਦੁਨੀਆਂ ਦੇ ਮਨੁੱਖ ਤਾਂ ਸੁੱਤੇ ਹੁੰਦੇ ਨੇ, ਜਦੋਂ ਕਿ ਜੇ ਲੋਕ ਟੀ ਵੀ ਵੇਖ ਕੇ, ਗੰਦੀਆਂ ਮੰਦੀਆਂ ਫਿਲਮਾਂ ਵੇਖ ਕੇ 12:30, 12:30, 1 ਵੱਜ ਜਾਂਦਾ, ਕਈਆਂ ਨੂੰ 2 ਹੀ ਵੱਜ ਜਾਂਦੇ ਨੇ। ਉਹਨਾਂ ਰਾਤ ਨੂੰ 2-2 ਵਜੇ ਤੱਕ ਟੈਲੀਵਿਜ਼ਨ ਮੂਹਰੇ ਸਾਰਾ ਟੱਬਰ ਫੱਬ ਕੇ ਬਹਿ ਰਹਿਣਾ। ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਕੀ ਸੋਝੀ ਹੈ ਅਤੇ ਕਦੋਂ ਉਹਨਾਂ ਵਿਚਾਰੇ ਉੱਠੇ ਅਤੇ ਕਦੋਂ ਉਹਨਾਂ ਨੇ ਨਹੀਂ ਕੋਈ ਮੂੰਹ ਧੋਣਾ, ਨਹੀਂ ਕੋਈ ਇਸ਼ਨਾਨ, ਅਤੇ ਨਹੀਂ ਕਿਤੇ ਜਪਜੀ ਸਾਹਿਬ ਦਾ ਪਤਾ, ਅਤੇ ਨਹੀਂ ਕਿਤੇ ਸਤਸੰਗਤ ਕਰਨੀ, ਨਹੀਂ ਕਿਤੇ ਗੁਰੂ ਘਰ ਦਰਸ਼ਨ ਹਜ਼ੂਰ ਦੇ ਕਰਨ ਵਾਸਤੇ ਆਉਣਾ। ਸੋ ਗੰਦੀਆਂ ਮੰਦੀਆਂ ਫਿਲਮਾਂ ਰਾਤ ਵੇਖਦੇ ਰਹਿਣਾ ਅਤੇ ਦਿਨੇ 10 ਵਜੇ ਤੱਕ ਘਰਾੜੇ ਮਾਰੀ ਜਾਣੇ, ਸੁੱਤੇ ਰਹਿਣਾ ਇਹੋ ਜਿਹੀ ਸੰਸਾਰ ਦੀ ਹਾਲਤ ਹੈ। ਜਦੋਂ ਖਾਲਸਾ ਜੀ ਸੰਸਾਰ ਹੀ ਮਨੁੱਖ ਹੈ ਉਹਦੇ ਸੌਣ ਦਾ ਟਾਈਮ ਹੁੰਦਾ ਨਾ 12:30 ਵਜੇ ਰੱਬ ਦੇ ਪਿਆਰੇ ਖਾਲਸਾ ਜੀ ਉਹਨਾਂ ਦੇ ਜਾਗਣ ਦਾ ਟਾਈਮ ਹੁੰਦਾ ਹੈ। ਸੰਸਾਰ ਹੀ ਮਨੁੱਖ ਸੁੱਤਾ ਹੁੰਦਾ ਹੈ, ਰੱਬ ਦਾ ਪਿਆਰਾ ਭਿੱਜੀ ਹੋਈ ਰਾਤ ਵਿੱਚ ਜਾਗਦਾ ਪ੍ਰਭੂ ਦੇ ਸਿਮਰਨ ਵਿੱਚ ਜੁੜਿਆ ਹੋਇਆ ਹੁੰਦਾ ਹੈ। ਤਿੰਨਾਂ ਦਰਿਆਵਾਂ ਸਿਓਂ ਦੋਸਤੀ ਮਾਨ ਮੁੱਖ ਸੱਚਾ ਸੋਏ। ਦਰਿਆਵਾਂ ਨਾਲ ਦੋਸਤੀ ਹੈ ਵੀ ਠੰਡੇ ਪਾਣੀ ਨਾਲ ਖੁੱਲ੍ਹੇ ਜਲ 'ਚ ਇਸ਼ਨਾਨ ਕਰਕੇ ਰਾਤ ਨੂੰ ਇਕਾਂਤ ਜਗ੍ਹਾ ਹੁੰਦੀ ਹੈ ਅਤੇ ਉੱਥੇ ਬੈਠ ਕੇ ਪ੍ਰਭੂ ਦਾ ਘੰਟਿਆਂ ਬੱਧੀ ਸਿਮਰਨ ਕਰਦੇ ਰਹਿਣਾ। ਉਹਨਾਂ ਗੁਰੂ ਕੇ ਪਿਆਰੇ ਮਹਾਂਪੁਰਖਾਂ ਦਾ ਖਾਲਸਾ ਜੀ ਜਾਗਣਾ ਸਤਿਗੁਰੂ ਕਹਿੰਦੇ ਸਫਲਾ ਹੈ। ਉਹਨਾਂ ਦਾ ਜਾਗਿਆ ਹੋਇਆ ਪ੍ਰਭੂ ਭਗਤ ਜੀ ਯਾਦ ਵਿੱਚ ਜੁੜਨ ਵਾਲਿਆਂ ਦਾ ਜਾਗਣਾ ਸਫਲਾ ਹੈ। ਸੋ ਐਸੇ ਗੁਰੂ ਕੇ ਪਿਆਰੇ ਇਹ ਦਾਤ ਪ੍ਰਾਪਤ ਕਿੱਥੋਂ ਹੁੰਦੀ ਹੈ? ਗੁਰੂ ਕੀ ਸਾਧ ਸੰਗਤ ਵਿੱਚੋਂ। ਅਤੇ ਹਜ਼ੂਰ ਕਹਿੰਦੇ ਤਿੱਤ ਜਾਏ ਬਹੁ ਸਤ ਸੰਗਤੇ ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਜਿੱਥੇ ਕੇਵਲ ਗੁਰੂ ਕੇ ਨਾਮ ਦਾ ਹੀ ਰਿੜਕਣਾ ਹੈ, ਜਿਵੇਂ ਦੁੱਧ ਰਿੜਕ ਕੇ ਅਤੇ ਮੱਖਣ ਕੱਢ ਲਈਦਾ ਨਾ ਅਤੇ ਲੱਸੀ ਪਾਸੇ ਰਹਿ ਜਾਂਦੀ ਹੈ, ਇਉਂ ਤਤ ਮਿਥਿਆ ਦਾ ਵਿਵੇਚਨ ਕਰਦੇ ਨੇ ਗੁਰੂ ਕੇ ਪਿਆਰੇ ਸੰਸਾਰ ਦੇ ਪਦਾਰਥਾਂ ਨੂੰ ਲੱਸੀ ਦੀ ਤਰ੍ਹਾਂ ਛੱਡ ਦਿੰਦੇ ਨੇ ਅਤੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਿਹੜਾ ਮੱਖਣ ਦੀ ਨਿਆਈ ਸੰਤ ਉਹ ਮੱਖਣ ਖਾਇਆ ਛਾਛ ਪੀਆ ਸੰਸਾਰ। ਉਹ ਰੱਬ ਦੇ ਪਿਆਰੇ ਤਾਂ ਨਾਮ ਸੁਭ ਗੁਣਾਂ ਦੇ ਭੰਡਾਰੇ ਨੂੰ ਪ੍ਰਾਪਤ ਕਰਕੇ ਮੱਖਣ ਨੂੰ ਖਾਂਦੇ ਨੇ, ਸੰਸਾਰ ਦੇ ਲੋਕ ਵਿਸ਼ਿਆਂ ਦੀ ਲੱਸੀ ਪੀਣ ਜੋਗੇ ਰਹਿ ਜਾਂਦੇ ਹਨ। ਐਸੇ ਗੁਰੂ ਕੇ ਪਿਆਰੇ ਨੇ ਉਹ ਸੰਗਤ ਬਾਰੇ ਹਜ਼ੂਰ ਦੇ ਬਚਨ ਨੇ ਵੀ ਤਿੱਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਸੋ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ ਸਹਿਜ ਕੀਰਤੀ ਦੀ ਅੰਮ੍ਰਿਤ ਰੂਪ ਬਾਣੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗਰੀਬ ਨਿਵਾਜ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੇ ਓ ਪਹਾਰ, ਪਹਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਮੂਰਤ ਪੁਰਖ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ ਸੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਸੱਚੇ ਪਾਤਸ਼ਾਹ ਜਿਹੜੇ ਮਹਾਂਪੁਰਖ ਨੇ ਰੱਬ ਦੇ ਪਿਆਰੇ ਉਹਨਾਂ ਦੀ ਕੋਈ ਨਿਸ਼ਾਨੀ ਦੱਸੋ। ਹਜ਼ੂਰ ਕਹਿਣਗੇ 6 ਉਹਨਾਂ ਦੀਆਂ ਨਿਸ਼ਾਨੀਆਂ ਨੇ, 6 ਪ੍ਰਕਾਰ ਦੇ ਬੰਦ ਜਿਹੜੇ ਉਹਨਾਂ ਦੇ ਉਹਨਾਂ ਗੁਰਸਿੱਖਾਂ ਰੱਬ ਦੇ ਸੰਤਾਂ ਮਹਾਂਪੁਰਖਾਂ ਦੇ ਨਿਸ਼ਾਨੀ ਕਰਤਵ ਹਨ। ਸੱਚੇ ਪਾਤਸ਼ਾਹ ਰੱਬ ਦੇ ਪਿਆਰੇ ਕੀ ਕਰਦੇ ਰਹਿੰਦੇ ਨੇ ਤਾਂ ਹਜ਼ੂਰ ਨੇ ਕਿਰਪਾ ਕਰਕੇ ਫਰਮਾਇਆ ਸੀ ਵੀ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵੱਤਰ ਪੂਰਨ ਹੈ। ਉਹ ਰਮੇ ਹੋਏ ਪਰਮੇਸ਼ੁਰ ਦੇ ਨਾਮ ਦਾ ਮੰਤਰ ਦਾ ਜਾਪ ਕਰਦੇ ਰਹਿੰਦੇ ਨੇ, ਹਰ ਵੇਲੇ ਧਿਆਨ ਉਹਨਾਂ ਦੀ ਸੁਰਤੀ ਬਿਰਤੀ ਵਾਹਿਗੁਰੂ ਦੇ ਨਾਮ ਵਿੱਚ ਟਿਕੀ ਰਹਿੰਦੀ ਹੈ ਜੋ ਸਰਵ ਥਾਵਾਂ 'ਤੇ ਪਰਿਪੂਰਨ ਹੈ। ਇੱਕ ਤਾਂ ਉਹਨਾਂ ਸੰਤਾਂ ਦਾ ਇਹ ਗੁਣ ਹੈ ਅਤੇ ਦੂਸਰਾ ਗੁਣ ਉਹਨਾਂ ਸੰਤਾਂ ਗੁਰੂ ਕੇ ਪਿਆਰਿਆਂ ਦਾ ਖਾਲਸਾ ਜੀ। ਸੋ ਐਸਾ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਗਿਆਨੰ ਸਮ ਦੁੱਖ ਸੁਖੰ, ਉਹ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਸਮਤਾ ਵਾਲੀ ਬਿਰਤੀ ਹੈ। ਦੁੱਖ ਬਣਿਆ ਅਤੇ ਤਾਂ ਵੀ ਪਰਮੇਸ਼ੁਰ ਦੀ ਯਾਦ, ਜੇ ਸੁੱਖ ਬਣਿਆ ਤਾਂ ਵੀ ਪਰਮੇਸ਼ੁਰ ਦੀ ਯਾਦ। ਸੋ ਇੱਕੋ ਜਿਹੀ ਬਿਰਤੀ ਵਾਲੇ ਨੇ। ਸੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਅਤੇ ਜੁਗਤ ਨਿਰਮਲ ਨਿਰਵੈਰਨ ਹੈ। ਨਿਰਵੈਰਤਾਈ ਵਾਲੀ ਪ੍ਰਭੂ ਦੀ ਪ੍ਰਾਪਤੀ ਵਾਲੀ ਉਹਨਾਂ ਸੰਤਾਂ ਦੀ ਜੁਗਤ ਹੈ। ਇਹ ਦੂਸਰੀ ਨਿਸ਼ਾਨੀ ਹੈ ਪਰਮੇਸ਼ੁਰ ਦੇ ਪਿਆਰਿਆਂ ਦੇ। ਤੀਸਰੀ ਨਿਸ਼ਾਨੀ ਹਜ਼ੂਰ ਕਹਿੰਦੇ ਦਿਆਲੰ ਸਰਵੱਤਰ ਜੀਆਂ ਪੰਚ ਦੋਖ ਬਿਵਰਜਤੇ ਹੈ, ਉਹ ਸਰਵੱਤਰ ਸਾਰੇ ਜੀਆਂ ਦੇ ਉੱਪਰ ਦਿਆਲਤਾ ਕਿਰਪਾਲਤਾ ਕਰਦੇ ਰਹਿੰਦੇ ਹਨ। ਅਤੇ 5 ਜਿਹੜੇ ਵਿਸ਼ੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਉਹਨਾਂ ਨੇ ਵਿਸਰਜਨ ਕੀਤਾ ਹੋਇਆ ਹੈ। ਸੋ ਉਹਨਾਂ ਨੂੰ ਰੋਕ ਕੇ ਰੱਖਦੇ ਨੇ ਗੁਰੂ ਕੇ ਪਿਆਰੇ, ਕਾਬੂ ਵਿੱਚ ਰੱਖਦੇ ਨੇ, ਇਹ ਤੀਸਰੀ ਨਿਸ਼ਾਨੀ ਹੈ। ਅਤੇ ਚੌਥੀ ਨਿਸ਼ਾਨੀ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਹ ਗੋਪਾਲ ਪਰਮੇਸ਼ੁਰ ਦਾ ਜਿਹੜਾ ਭਜਨ ਕਰਨਾ ਨਾ ਸਿਮਰਨ ਕਰਨਾ ਹੈ, ਇਹ ਹੀ ਉਹਨਾਂ ਦੇ ਰੂਹ ਦੀ ਖੁਰਾਕ ਬਣੀ ਹੋਈ ਹੈ ਗੁਰੂ ਕੇ ਪਿਆਰਿਆਂ ਦੀ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ, ਕੀਰਤਨ ਜਿਹੜਾ ਭਗਤੀ ਕਰਨੀ ਹੈ ਇਹ ਹੀ ਉਹ ਚੂਰਮਾ ਭੋਜਨ ਹੈ। ਅਲਪ ਮਾਇਆ ਜਲ ਕਮਲ ਰਹਿਤ ਹੈ, ਅਤੇ ਅਲਪ ਹਜ਼ੂਰ ਕਹਿਣਗੇ ਜਿਹੜੀ ਤੁਛ ਹੈ ਨਾ ਇਹ ਮਾਇਆ, ਜਿਹੜੇ ਤੁਛ ਸਮਝਦੇ ਨੇ, ਝੂਠੀ ਸਮਝਦੇ ਨੇ। ਸੋ ਤੁਛ ਮਾਇਆ ਜਾਣਦੇ ਹੋਏ ਜਿਵੇਂ ਕਬਲ ਫੁੱਲ ਪਾਣੀ 'ਚ ਨਰਲੇਪ ਰਹਿੰਦਾ ਹੈ, ਇਉਂ ਸੰਸਾਰ ਰੂਪੀ ਪਾਣੀ 'ਚ ਰਹਿੰਦੇ ਹੋਏ ਵੀ ਨਰਲੇਪ ਹੀ ਰਹਿੰਦੇ ਨੇ ਸੰਸਾਰ ਤੋਂ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਲਪਾਏ ਮਾਨਗੀ ਨਹੀਂ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਪਕੜ ਨਹੀਂ ਕਰਦੇ, ਪਰਮੇਸ਼ੁਰ ਦਾ ਧੰਨਵਾਦ ਕਰਦੇ, ਉਹਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਇਹ ਉਹਨਾਂ ਦੀ ਚੌਥੀ ਨਿਸ਼ਾਨੀ ਹੈ ਗੁਰੂ ਕੇ ਪਿਆਰਿਆਂ ਦੇ। ਅਤੇ ਹਜ਼ੂਰ ਕਹਿੰਦੇ ਫਿਰ ਉਪਦੇਸ਼ ਸੌ ਮਿੱਤਰ ਸੱਤਰ ਹੈ ਭਗਵੰਤ ਭਗਤ ਭਾਵਨੇ। ਜਦੋਂ ਉਪਦੇਸ਼ ਦਿੰਦੇ ਆ ਨਾ ਗੁਰੂ ਕੇ ਪਿਆਰੇ, ਉਹਨਾਂ ਦੀ ਪੰਜਵੀਂ ਨਿਸ਼ਾਨੀ ਇਹ ਹੈ, ਜਦੋਂ ਕਿਸੇ ਨੂੰ ਉਪਦੇਸ਼ ਦਿੰਦੇ ਨੇ, ਇਹ ਨਹੀਂ ਵੀ ਆਹ ਸਾਡਾ ਆ ਗਿਆ ਹੈ, ਆਹ ਪਰਾਇਆ ਹੈ, ਨੇਰ ਤੇਰ ਰੱਖ ਕੇ ਨਹੀਂ ਕਰੇ ਉਪਦੇਸ਼ ਦਿੰਦੇ। ਸਭ ਨੂੰ ਇੱਕੋ ਜਿਹੀ ਬਿਰਤੀ ਉਹਨਾਂ ਗੁਰੂ ਕੇ ਪਿਆਰਿਆਂ ਦੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣੇ ਆਏ। ਇੱਕੋ ਜਿਹਾ ਮਿੱਤਰ ਅਤੇ ਸੱਤਰ ਦੁਸ਼ਮਣ ਨੂੰ ਸਮਝਦਿਆਂ ਹੋਇਆਂ ਉਪਦੇਸ਼ ਦੇ ਕੇ ਦਿੰਦੇ ਹਨ, ਅਤੇ ਭਗਵੰਤ ਪਰਮੇਸ਼ੁਰ ਦੇ ਉੱਪਰ ਉਹਨਾਂ ਦੀ ਭਾਵਨਾ ਜੁੜੀ ਹੋਈ ਹੈ ਅਤੇ ਭਗਤੀ ਪ੍ਰੈਣ ਹੋਏ ਰਹਿੰਦੇ ਹਨ। ਇਹ ਪੰਜਵੀਂ ਨਿਸ਼ਾਨੀ ਉਹਨਾਂ ਗੁਰੂ ਕੇ ਪਿਆਰਿਆਂ ਦੇ। ਅਤੇ ਛੇਵੀਂ ਨਿਸ਼ਾਨੀ ਹੈ ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣਕ ਹੈ। ਪਰਾਈ ਨਿੰਦਿਆ ਚੁਗਲੀ ਨਹੀਂ ਕੰਨਾਂ ਵਿੱਚ ਕਰੇ ਸੁਣਦੇ, ਆਪਾਂ ਭਾਵ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਹਨ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਛੇ ਗੁਣ ਨੇ ਭਾਈ ਉਹਨਾਂ ਵਿੱਚ। ਖੱਟ ਲੱਖਿਆਂ ਨੂੰ ਪੂਰਨ ਪੁਰਖ ਹੈ, ਖੱਟ ਨਾਮ ਛਿਆਂ ਦਾ ਹੁੰਦਾ ਹੈ, ਜਿਨ੍ਹਾਂ 'ਚ ਛੇ ਲੱਛਣ ਨੇ ਨਾ ਉਹ ਪੂਰਨ ਪੁਰਖ ਰੱਬ ਦਾ ਪਿਆਰਾ ਹੈ, ਉਹਦਾ ਨਾਮ ਬ੍ਰਹਮ ਗਿਆਨੀ ਅਤੇ ਸੰਤ ਮਹਾਤਮਾ ਹੈ। ਖੱਟ ਲੱਖਿਆਂ ਨਾਲ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸੁਵੱਜਨ ਹੈ। ਅਤੇ ਹਜ਼ੂਰ ਕਹਿੰਦੇ ਉਹਦਾ ਨਾਮ ਹੀ ਸਾਧੂ ਹੈ ਅਤੇ ਉਹ ਹੀ ਸ੍ਰੇਸ਼ਟ ਰੱਬ ਦਾ ਪਿਆਰਾ ਸੱਜਣ ਹੈ। ਇਹ ਸੰਤਾਂ ਦੀਆਂ ਹਜ਼ੂਰ ਸੱਚੇ ਪਾਤਸ਼ਾਹ ਨੇ ਨਿਸ਼ਾਨੀਆਂ, ਛੇ ਖਾਲਸਾ ਜੀ ਲੱਛਣ ਜਿਹੜੇ ਨੇ ਗੁਰੂ ਕੇ ਪਿਆਰਿਆਂ ਦੀਆਂ, ਇਹ ਅੰਮ੍ਰਿਤ ਵੇਲੇ ਕਿਰਪਾ ਕਰਕੇ ਦੀਵਾਨ 'ਚ ਫਰਮਾਈਆਂ ਸਨ। ਹੁਣ ਸੱਚੇ ਪਾਤਸ਼ਾਹ ਜੀ ਸੰਸਾਰ ਦੀ ਹਾਲਤ ਦੱਸਦੇ ਨੇ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਮੁਕਤ ਕਿਉਂ ਨਹੀਂ ਹੁੰਦੇ, ਕੀ ਵਜ੍ਹਾ ਕੀ ਹੈ, ਸੱਚੇ ਪਾਤਸ਼ਾਹ ਕਿਉਂ ਨਹੀਂ ਇਹਨਾਂ ਨੂੰ ਕੋਈ ਪ੍ਰਾਪਤੀ ਹੁੰਦੀ? ਤਾਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜਾ ਪੋ ਗੰਤ ਕੰਦ ਮੂਲੰ।
ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਤੱਤਰ ਗਤੇ ਸੰਸਾਰ ਹੈ, ਸੰਸਾਰ ਦੀ ਹਾਲਤ ਹਜ਼ੂਰ ਕਹਿਣ ਇਹੋ ਜਿਹੀ ਹੈ, ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ। ਅਜਾ ਪੋ ਗੰਤ, ਅਜਾ ਨਾਮ ਹੁੰਦਾ ਖਾਲਸਾ ਜੀ ਬੱਕਰੀ ਦਾ, ਬੱਕਰੇ ਦਾ, ਉਹ ਜਿਹੜੀ ਬੱਕਰੀ ਹੈ ਨਾ ਅਜਾ ਨਾਮ ਬੱਕਰੀ, ਉਹ ਪੁਗੰਤ ਖਾਂਦੀ ਹੈ ਕੰਦ ਮੂਲੰ, ਉਹ ਜਿਹੜੇ ਕੰਦ ਮੂਲ ਹੁੰਦੇ ਨਾ ਫਲ ਫੁੱਲ ਬਿਰਛਾਂ ਦੇ ਵਿਚਾਰੀ, ਉਹ ਬੱਕਰੀ ਜਿਹੜੀ ਹੈ ਉਹਦੇ ਨਾਲ ਪੇਟ ਭਰਦੀ ਹੈ, ਕੰਦ ਮੂਲ ਫਲ ਫੁੱਲ ਬਿਰਛਾਂ ਦੇ ਖਾ ਕੇ। ਅਜਾ ਨਾਮ ਬੱਕਰੀ ਪੁਗੰਤ ਮੈਨੇ ਖਾਂਦੀ ਹੈ ਕੰਦ ਮੂਲ, ਫਲ ਫੁੱਲ ਤੋੜ ਕੇ ਖਾਂਦੀ ਹੈ।
ਬਸੰਤੇ ਸਮੀਪ ਕਹਿ ਰਹੇ
ਪਾਰੋ ਖਾਲਸਾ ਜੀ, ਜੇ ਉਹ ਖਾਂਦੀ ਤਾਂ ਫਲ ਫੁੱਲ ਹੈ, ਪਰ ਜੇ ਉਹ ਬਸੰਤੇ ਸਮੀਪ ਕਹਿ ਰਹੇ, ਜੇ ਉਹਨੂੰ ਬਸੰਤੇ ਵਸ ਕਰਦੀ ਹੈ ਨਾ, ਲਾਗੇ ਕਰਦੀ ਹੈ, ਬਸੰਤ ਵਸ ਪਵੇ ਉਹ ਸਮੀਪ ਨੇੜੇ ਕਹਿ ਰਿਹਾ ਕਿਹੜੀ ਸ਼ੇਰ ਦੇ, ਜੇ ਕਿਹੜੀ ਸ਼ੇਰ ਦੇ ਨੇੜੇ ਉਹਨੂੰ ਬੰਨ ਦਈਏ ਲਾਗੇ ਕਰ ਦਈਏ, ਤਾਂ ਉਹ ਜਿੰਨਾ ਖਾਧਾ ਹੁੰਦਾ ਨਾ ਸਾਰਾ ਹੀ ਉਹਦਾ ਖਾਧੇ ਦਾ ਕੋਈ ਅਸਰ ਨਹੀਂ ਹੁੰਦਾ। ਉਹ ਬੱਕਰੀ ਕਦੇ ਰਾਜੀ ਨਹੀਂ ਹੋ ਸਕਦੀ, ਜਾਂ ਬੱਕਰਾ ਰਾਜੀ ਨਹੀਂ ਹੋ ਸਕਦਾ ਜਿਹੜਾ ਛੇੜ ਦੇ ਕੋਲ ਬੰਨ ਦਈਏ, ਉਹਨੇ ਵਿਚਾਰੇ ਨੇ ਕੀ ਰਾਜੀ ਹੋਣਾ, ਜਿੰਨੇ ਮਰਜ਼ੀ ਉਹਨਾਂ ਨੂੰ ਫਲ ਫੁੱਲ ਖਵਾਈ ਜਾਈਏ, ਕੰਦ ਮੂਲ ਤੋੜ ਤੋੜ ਖਾਈ ਜਾਵੇ, ਉਹ ਛੇੜ ਦੇ ਨੇੜੇ ਬੱਝਾ ਹੋਣ ਕਰਕੇ ਕਦੇ ਰਾਜੀ ਨਹੀਂ ਹੋ ਸਕਦਾ। ਇੱਕ ਵਾਰ ਖਾਲਸਾ ਜੀ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਸੇ ਵਜ੍ਹਾ ਕਰਕੇ ਉਹਨੇ ਛੇਕ ਦਿੱਤਾ ਵੀ ਡਿਊਟੀ ਤੋਂ ਖਾਰਜ ਕਰਤਾ, ਮੁਅੱਤਲ ਕਰ ਦਿੱਤਾ ਹੈ। ਜਦੋਂ ਇਹਨੇ ਮਨ ਬਣਾ ਲਿਆ ਬੀਰਬਲ ਨੇ ਵੀ ਬਾਹਰ ਚਲੇ ਜਾਣਾ, ਪ੍ਰਦੇਸ਼ ਚਲਾ ਜਾਂਦਾ, ਜੇ ਬਾਦਸ਼ਾਹ ਨਹੀਂ ਰੱਖਣਾ ਚਾਹੁੰਦਾ ਤਾਂ ਪ੍ਰਦੇਸ਼ ਚਲੇ ਜਾਣ ਦੀ ਤਿਆਰੀ ਕਰ ਲਈ। ਦਿੱਲੀ ਦੇ ਲੋਕ ਸਿਆਣੇ ਮੰਤਰੀ ਨਾਲ ਸੀ, ਉਹਨਾਂ ਨੇ ਆਖਿਆ ਵੀ ਕਦੇ ਨਾ ਕਦੇ ਦੀ ਫਿਰ ਬਾਦਸ਼ਾਹ ਨੂੰ ਲੋੜ ਪੈ ਜਾਣੀ ਹੈ, ਏਡਾ ਲਾਇਕ ਅਤੇ ਹਾਜ਼ਰ ਜਵਾਬ ਬੰਦਾ ਮਿਲ ਨਹੀਂ ਸਕਦਾ, ਇਹਨੂੰ ਕਿਤੇ ਆਪਾਂ ਰਾਜੇ ਦਾ ਚਾਰ ਕੁ ਦਿਨ ਗੁੱਸਾ ਹੈ, ਅਤੇ ਇਹਨੂੰ ਲੁਕਾ ਕੇ ਕਿਸੇ ਦੇ ਘਰ 'ਚ ਵੱਖਰਾ ਰੱਖ ਲਈਏ। ਬੇਨਤੀ ਕੀਤੀ ਵੀ ਜਾਣ ਨਹੀਂ ਦੇਣਾ, ਕਦੇ ਨਾ ਕਦੇ ਲੋੜ ਪੈ ਜਾਣੀ ਹੈ ਅਤੇ ਮਸਲੇ ਸਾਥੋਂ ਹੱਲ ਨਹੀਂ ਹੋਣੇ। ਤੁਸੀਂ ਇਸ ਕਰਕੇ ਘਰ 'ਚ ਇੱਥੇ ਬੈਠੋ। ਇੱਕ ਘਰ ਵਿੱਚੋਂ ਖਾਲਸਾ ਜੀ ਉਹਨੇ ਬੀਰਬਲ ਨੂੰ ਰੱਖ ਲਿਆ। ਸਮਾਂ ਕੁਝ ਬੀਤਦਾ ਗਿਆ, ਅੱਜ ਥੋੜ੍ਹੇ ਦਿਨ ਹੋਏ ਸੀ, ਅਕਬਰ ਨੂੰ ਕੋਈ ਲੋੜ ਪੈ ਗਈ, ਕੰਮ ਕੋਈ ਮਸਲਾ ਹੱਲ ਕਰਨਾ ਸੀ, ਬੀਰਬਲ ਨੂੰ ਯਾਦ ਕੀਤਾ। ਪਰ ਹੁਣ ਦੱਸਦੇ ਨੇ ਵੀ ਉਹ ਬੀਰਬਲ ਦਿੱਲੀ ਕਿਹਦੇ ਘਰ 'ਚ ਬੈਠਾ ਹੋਇਆ ਹੈ। ਉਹਨੇ ਸਾਰੇ ਆਪਣੇ ਜਿੰਨੇ ਬੰਦੇ ਸੀ ਨਾ, ਉਹਨੇ ਉਹਨਾਂ ਸਾਰਿਆਂ ਨੂੰ ਬੱਕਰੇ ਦੇ ਦਿੱਤੇ ਤੋਲ ਤੋਲ ਕੇ। ਆ ਤੋਲ ਕੇ ਬੱਕਰੇ ਲੈ ਜਾਓ ਅਤੇ ਅਨਾਜ ਜਿਹੜਾ ਬੱਕਰਿਆਂ ਨੂੰ ਪਾਉਣਾ ਹੈ ਇਹ ਵੀ ਕਹਿੰਦਾ ਲੈ ਜਾਓ ਨਾਲ। ਹਫ਼ਤੇ ਬਾਅਦ ਇਹਨਾਂ ਬੱਕਰਿਆਂ ਨੂੰ ਮੈਂ ਦੁਬਾਰਾ ਤੋਲਾਂਗਾ, ਜਿਹਦਾ ਵਜ਼ਨ ਵੱਧ ਗਿਆ ਉਹਨੂੰ ਵੀ ਸਜ਼ਾ ਦੇਵਾਂਗਾ ਅਤੇ ਜਿਹਦਾ ਵਜ਼ਨ ਘੱਟ ਗਿਆ ਬੱਕਰੇ ਦਾ ਉਹਨੂੰ ਵੀ ਸਜ਼ਾ ਜ਼ਰੂਰ ਮਿਲੇਗੀ। ਬੱਕਰਿਆਂ ਨੂੰ ਰਾਸ਼ਨ ਵੀ ਪੂਰਾ ਦੇਣਾ ਹੈ ਅਤੇ ਇਹ ਵਜ਼ਨ ਵਧਣ ਵੀ ਨਹੀਂ ਦੇਣਾ ਅਤੇ ਘਟਣ ਵੀ ਨਹੀਂ ਦੇਣਾ ਹੈ। ਉਹ ਸਾਰਿਆਂ ਨੇ ਬੱਕਰੇ ਤਾਂ ਲੈ ਲਏ, ਪਰ ਚਿੰਤਾ ਬੜੀ ਪੈ ਗਈ ਵੀ ਜੇ ਹੁਣ ਇਹਨਾਂ ਨੂੰ ਚੱਜ ਨਾਲ ਦਾਣੇ ਪਾਏ ਅਤੇ ਨਾਰਾਜ਼ੀ ਹੋ ਜਾਣ, ਵਜ਼ਨ ਵੱਧ ਜਾਵੇਗਾ, ਜੇ ਘੱਟ ਪਾਏ ਅਤੇ ਭੁੱਖੇ ਰਹਿਣ ਨਾਲ ਇਹ ਮਾਸਕ ਵਜ਼ਨ ਘੱਟ ਜਾਵੇਗਾ, ਕਿਵੇਂ ਕਰੀਏ। ਜਿਹਦੇ ਘਰ ਖਾਲਸਾ ਜੀ ਉਹ ਬੀਰਬਲ ਰਹਿੰਦਾ ਸੀ ਨਾ, ਉਹ ਵੀ ਵਿਚਾਰਾ ਚਿੰਤਾ ਦਾ ਗ੍ਰਸਿਆ ਹੋਇਆ। ਪੁੱਛਿਆ ਬੀਰਬਲ ਨੇ ਵੀ ਕੀ ਵਜ੍ਹਾ ਬਣ ਗਈ, ਕਾਹਦੀ ਚਿੰਤਾ ਹੈ? ਕਹਿੰਦੇ ਆਹ ਗੱਲ ਹੈ, ਇਸ ਕਰਕੇ ਚਿੰਤਾ ਵੀ ਜੇ ਇਹਨਾਂ ਨੂੰ ਦਾਣੇ ਪਾਏ ਤਾਂ ਵਜ਼ਨ ਵਧਣ ਦਾ ਡਰ ਹੈ, ਨਾ ਪਾਏ ਤਾਂ ਵਜ਼ਨ ਘਟਣ ਦਾ ਡਰ ਹੈ, ਇਸ ਕਰਕੇ ਚਿੰਤਾ ਵੜ ਵੜ ਖਾਂਦੀ ਹੈ ਵੀ ਹਫ਼ਤੇ ਬਾਅਦ ਫਿਰ ਤੋਲਣੇ ਨੇ ਬਾਦਸ਼ਾਹ ਨੇ। ਉਹ ਬੀਰਬਲ ਕਹਿਣ ਲੱਗਾ ਕੋਈ ਬਹੁਤੀ ਚਿੰਤਾ ਦਾ ਮਸਲਾ ਨਹੀਂ, ਜਿੰਨੇ ਮਰਜ਼ੀ ਦਾਣੇ ਤੈਨੂੰ ਬਾਦਸ਼ਾਹ ਨੇ ਦਿੱਤੇ ਤੇਰੇ ਨਾਲ ਪਾਰ ਜਾ, ਪਰ ਇੱਕ ਵਚਨ ਮੰਨੀ ਵੀ ਜਿਹੜਾ ਚਿੜੀਆ ਘਰ ਹੈ ਨਾ ਆਪਣੇ ਸ਼ਹਿਰ ਦਾ, ਉੱਥੇ ਸ਼ੇਰ ਨੇ ਅਤੇ ਸ਼ੇਰ ਦੇ ਕੋਲ ਦੀ ਪਿੰਜਰੇ ਦੇ ਕੋਲ ਦੀ ਬੱਕਰੇ ਨੂੰ ਇੱਕ ਵਾਰ ਲੰਘਾ ਲਿਆ ਵੀ ਨਾ ਇਹਦਾ ਵਜ਼ਨ ਵਧੇਗਾ ਅਤੇ ਨਾ ਘਟੇਗਾ। ਇਸੇ ਤਰ੍ਹਾਂ ਕੀਤਾ ਖਾਲਸਾ ਜੀ, ਰੋਜ਼ ਚਿੜੀਆ ਘਰ ਤੋਂ ਘੁਮਾ ਕੇ ਲਾਇਆ ਕਰੇ, ਦਾਣੇ ਵੀ ਰੋਜ਼ ਪਾਇਆ ਕਰੇ, ਰਜਾਇਆ ਵੀ ਕਰੇ। ਪਰ ਜਦੋਂ ਉਹ ਹਫ਼ਤੇ ਬਾਅਦ ਅਕਬਰ ਬਾਦਸ਼ਾਹ ਨੇ ਸਾਰਿਆਂ ਨੇ ਬੱਕਰੇ ਤੋਲੇ, ਕਈਆਂ ਨੇ ਵੱਧ ਗਏ, ਕਈਆਂ ਨੇ ਘੱਟ ਗਏ, ਪਰ ਇਹਦਾ ਬੱਕਰਾ ਜਿਹੜਾ ਸੀ ਉਹ ਵਜ਼ਨ ਪੂਰਾ ਹੀ ਰਿਹਾ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਸੱਚ ਦੱਸ, ਤੈਨੂੰ ਇਹ ਕਿੰਨੇ ਦੱਸਿਆ ਹੈ, ਤੂੰ ਇਹ ਕੀ ਜੁਗਤ ਵਰਤੀ ਹੈ? ਉਹਨੇ ਆਖਿਆ ਬਾਦਸ਼ਾਹ ਜੁਗਤ ਇਹੋ ਹੀ ਹੈ ਵੀ ਮੇਰੇ ਘਰ ਬੀਰਬਲ ਬੈਠਾ ਹੈ ਅਤੇ ਇਹ ਸਲਾਹ ਉਹਨੇ ਹੀ ਦਿੱਤੀ ਹੈ। ਉਹਨੇ ਮੈਨੂੰ ਆਖਿਆ ਸੀ ਵੀ ਜਿੰਨੇ ਮਰਜ਼ੀ ਦਾਣੇ ਪੱਠੇ ਪਾ, ਜਿਹੜਾ ਸ਼ਹਿਰ ਦਾ ਚਿੜੀਆ ਘਰ ਹੈ ਨਾ ਉਹਦੇ ਮੂਹਰ ਦੀ ਪਿੰਜਰੇ ਦੇ ਇੱਕ ਵਾਰ ਤੂੰ ਇਹਨੂੰ ਬੱਕਰੇ ਨੂੰ ਰੋਜ਼ ਲੰਘਾ ਲਿਆ ਕਰੀ, ਜਿੰਨੇ ਖਾਧਾ ਪੀਤਾ ਹੋਵੇਗਾ ਸਭ ਖਤਮ ਹੋ ਜਾਵੇਗਾ, ਇਹਦਾ ਵਜ਼ਨ ਵਧੇਗਾ ਵੀ ਨਹੀਂ ਅਤੇ ਘਟੇਗਾ ਵੀ ਨਹੀਂ। ਉਸ ਵੇਲੇ ਖਾਲਸਾ ਜੀ ਕਹਿਣ ਲੱਗੇ ਲਿਆਓ ਬੀਰਬਲ ਨੂੰ ਮੇਰੇ ਪਾਸ, ਉਸ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ ਚੱਲਦਾ। ਇੰਨਾ ਹਾਜ਼ਰ ਜਵਾਬ ਸੀ ਖਾਲਸਾ ਜੀ ਲਾਇਕ ਸੀ। ਸੋ ਹਜ਼ੂਰ ਇੱਥੇ ਕਿਰਪਾ ਕਰਕੇ ਦ੍ਰਿਸ਼ਟਾਂਤ ਦਿੰਦੇ ਨੇ, ਅਜਾ ਭੋਗੰਤ ਕੰਦ ਮੂਲੰ, ਅਜਾ ਬੱਕਰੀ ਭੋਗੰਤ ਖਾਂਦੀ ਹੈ ਕੰਦ ਮੂਲ ਫਲ ਫੁੱਲ ਤੋੜ ਕਰਕੇ, ਪਰ ਬਸੰਤੇ ਸਮੀਪ ਕਿਹੜਾ ਹੈ, ਉਹ ਬਸੰਤੇ ਵੱਸਦੀ ਹੈ ਨਾ ਜਿਹੜਾ ਸਮੀਪ ਨੇੜੇ, ਕਿਹੜੀ ਸ਼ੇਰ ਦੇ ਝਾਟੀ ਸਾਹ ਸੁੱਕ ਜਾਂਦੇ ਨੇ, ਸ਼ੇਰ ਨੂੰ ਵੇਖ ਕੇ ਝਾਟੀ ਉਹ ਸਾਹ ਦਾ ਖਾਧਾ ਪੀਤਾ ਖਤਮ ਹੋ ਜਾਂਦਾ ਜਦੋਂ ਕਿਹੜੀ ਸ਼ੇਰ ਨੂੰ ਵੇਖਦੀ ਹੈ। ਹਜ਼ੂਰ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ, ਤੱਤਰ ਗਤੇ ਸੰਸਾਰ ਹੈ, ਤੱਤਰ ਤਿਹੋ ਜਿਹੀ ਗਤੇ ਹਾਲਤ ਹੈ ਇਹ ਸੰਸਾਰ ਦੇ, ਸੰਸਾਰ ਦੀ ਹਾਲਤ ਵੀ ਇਹੋ ਜਿਹੀ ਹੈ। ਸੋ ਹਜ਼ੂਰ ਕਹਿੰਦੇ ਜਿਹੜਾ ਸੰਸਾਰ ਦੇ ਜੀਵ ਨੇ ਇਹਨਾਂ ਦੇ ਵੀ ਬੱਕਰਿਆਂ ਵਰਗਾ ਜੀਵਨ ਸੁਭਾਅ ਹੈ।
ਨਾਨਕ ਸੋਗ ਹਰਖੰ ਵਿਆਪਤੇ,
ਹਜ਼ੂਰ ਕਹਿੰਦੇ ਜਦੋਂ ਕਿਤੇ ਪਦਾਰਥ ਆ ਜਾਂਦਾ ਨਾ ਕੋਲ, ਬੜੀ ਖੁਸ਼ੀ ਮਨਾਉਂਦੇ ਹਨ, ਬੜੀ ਖੁਸ਼ੀ ਹੁੰਦੀ ਹੈ ਵੀ ਪਦਾਰਥ ਆ ਗਿਆ, ਨੱਚੋ ਟੱਪੋ ਭੰਗੜੇ ਪਾਓ, ਇੰਨਾ ਕੁਝ ਅਸੀਂ ਸਰਦਾਰ, ਸਾਡੇ ਕੋਲ ਇੰਨੀ ਮਾਇਆ, ਸਾਡਾ ਸਰਮਾਇਆ, ਬੱਚੀ ਬੱਚੇ ਦੀ ਹੁਣ ਸ਼ਾਦੀ ਹੈ, ਜੇ ਗੁਰਮਤ ਦੀ ਗੱਲ ਰਹਿ ਗਈ ਤਾਂ ਫਿਰ ਕੀ ਹੋਏ ਸਰਦਾਰ, ਧੱਜੀਆਂ ਉਡਾ ਦਿਓ ਗੁਰਮਤ ਦੇ ਅਸੂਲਾਂ ਦੀਆਂ, ਨੱਚੋ ਟੱਪੋ, ਨੱਚਣ ਵਾਲੇ ਲਿਆਓ, ਕੋਈ ਗਾਉਣ ਵਾਲੇ ਲਿਆਓ, ਫਿਰ ਬਹੁਤ ਹੀ ਖੁਸ਼ੀ। ਅਤੇ ਜੇ ਕਿਤੇ ਮਾੜਾ ਜਾਂ ਬਦਕਿਸਮਤੀ ਨਾਲ ਕੋਈ ਘਾਟਾ ਵਾਧਾ ਜਿਹਾ ਹੋ ਜਾਵੇ, ਫਿਰ ਗੋਡਿਆਂ 'ਚ ਸਿਰ ਲੈ ਲੈਣਾ ਅਤੇ ਫਿਰ ਚੁੱਪ ਵੀ ਨਹੀਂ ਕਰਨਾ, ਕਦੇ ਬਹੁਤ ਹੀ ਖੁਸ਼ੀ ਅਤੇ ਕਦੇ ਬਹੁਤਾ ਹੀ ਸੋਗ। ਗੁਰੂ ਕੇ ਪਿਆਰੇ ਖਾਲਸਾ ਜੀ, ਆਏ ਪਦਾਰਥ ਤੋਂ ਖੁਸ਼ੀ ਕੋਈ ਨਹੀਂ, ਗਏ ਪਦਾਰਥ ਤੋਂ ਸੋਗ ਕੋਈ ਨਹੀਂ, ਆਵਤ ਹਰਖ ਨਾ ਜਾਵਤ ਦੁੱਖਾ, ਰੰਗ ਠਾਕੁਰ ਹੈ ਲਾਗਿਓ। ਜਿਵੇਂ ਬੱਕਰਾ ਉਹ ਦਾਣੇ ਖਾ ਕੇ ਰਾਜ਼ੀ ਹੋ ਜਾਂਦਾ ਅਤੇ ਸ਼ੇਰ ਦੇ ਕੋਲ ਦੀ ਲੰਘਾਈਏ ਅਤੇ ਉਹੋ ਜਿਹਾ ਹੀ ਰਹਿ ਜਾਂਦਾ ਨਾ, ਇਉਂ ਖਾਲਸਾ ਜੀ ਕਰੇ ਹਰਖ ਖੁਸ਼ੀ ਹੁੰਦੀ ਹੈ ਅਤੇ ਕਰੇ ਸੋਗ ਪਿਆ ਰਹਿੰਦਾ, ਸੋਗ ਫਿਰ ਬਹੁਤਾ ਸੋਗੀ ਜੇ ਹੋਏ ਰਹਿਣਾ ਅਤੇ ਅਸਲੋਂ ਹੀ ਰੋਣ ਧੋਣ ਜਿਹਾ ਬਣਿਆ ਰਹਿਣਾ। ਸੋ ਹਜ਼ੂਰ ਕਹਿੰਦੇ ਤੱਤਰ ਗਤੇ ਸੰਸਾਰ ਹੈ, ਤੱਤਰ ਤਾਂ ਇਹੋ ਜਿਹੀ ਗਤੇ ਹਾਲਤ ਹੈ ਜੀਵ ਦੀ ਸੰਸਾਰ ਦੇ ਅੰਦਰ ਹੈ, ਸੰਸਾਰੀ ਜੀਵਾਂ ਦੀ ਇਹੋ ਜਿਹੀ ਉਹਨਾਂ ਵਰਗੀ ਜਾਨਵਰਾਂ ਵਰਗੀ ਬੱਕਰਿਆਂ ਵਰਗੀ ਹਾਲਤ ਹੈ, ਕਦੇ ਬਹੁਤੀ ਖੁਸ਼ੀ ਅਤੇ ਕਦੇ ਬਹੁਤਾ ਹੀ ਸੋਗ ਪੈ ਜਾਂਦਾ ਹੈ, ਇਹੋ ਜਿਹੇ ਸੰਸਾਰ ਦੇ ਵਿੱਚ ਵਿਚਰਦੇ ਹਨ ਜੀਵ। ਧੰਨ ਨੇ ਗੁਰੂ ਕੇ ਪਿਆਰੇ ਜੇ ਪਰਮੇਸ਼ਰ ਦਿੱਤਾ ਹੈ ਅਤੇ ਉਹਦਾ ਕੁਟਾਨ ਕੋਟ ਸ਼ੁਕਰਾਨਾ, ਅਤੇ ਜੇ ਕੋਈ ਮੰਦੇ ਦਿਨ ਨੇ ਤਾਂ ਫਿਰ ਵੀ ਵਾਹਿਗੁਰੂ ਪਰਮੇਸ਼ਰ ਦੀ ਯਾਦ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਏ, ਜੇ ਭੁੱਖੇ ਦਿਨ ਨੇ ਤਾਂ ਫਿਰ ਵੀ ਵਾਹਿਗੁਰੂ ਤੇਰਾ ਤਾਂ ਦੋਸ਼ ਨਹੀਂ, ਇਹ ਤਾਂ ਸਾਡੇ ਕਰਮਾਂ ਦੀ ਗੱਲ ਹੈ। ਦੁੱਖ ਵਿੱਚ ਵੀ ਖਾਲਸਾ ਜੀ ਸੁੱਖਾਂ ਨੂੰ ਮਨਾਉਣਾ, ਗੁਰੂ ਕੇ ਪਿਆਰੇ ਭਾਈ ਭਿਖਾਰੀ ਪੁੱਤਰ ਦੀ ਸ਼ਾਦੀ ਰਚੀ ਹੋਈ ਹੈ, ਔਰ ਜਦੋਂ ਵਰੀ ਬਣਾਉਣ ਵਾਸਤੇ ਗਏ ਕਹਿਣਗੇ ਖੱਫਣ ਦਾ ਕੱਪੜਾ ਵੀ ਲੈ ਲਓ, ਪਰਿਵਾਰ ਬੜਾ ਹੈਰਾਨ ਹੋਇਆ ਕਿਹੋ ਜਿਹੇ ਬਚਨ ਕਰਦੇ ਹੋ, ਕਹਿੰਦੇ ਨਹੀਂ ਲੋੜ ਪੈ ਸਕਦੀ ਹੈ, ਲੱਕੜਾਂ ਵੀ ਬਹੁਤੀਆਂ ਇਕੱਠੀਆਂ ਕਰੋ, ਵਿਆਹ 'ਚ ਵੀ ਲੋੜ ਹੈ ਫਿਰ ਵੀ ਲੋੜ ਪੈ ਸਕਦੀ ਹੈ, ਬਾਲਣ ਦੇ ਢੇਰ ਲਵਾ ਲਿਆ, ਖੱਫਣ ਵਾਸਤੇ ਕੱਪੜਾ ਵੀ ਨਾਲ ਖਰੀਦ ਲਿਆ, ਪੁੱਤਰ ਦਾ ਵਿਆਹ ਕੀਤਾ ਖਾਲਸਾ ਜੀ। ਆਪ ਕੀਰਤਨ ਕਰਦੇ ਗੁਰੂ ਕੇ ਪਿਆਰੇ ਸਿੱਧਾ ਧਾਰਨਾ ਲਾ ਕੇ ਕੀਰਤਨ ਕਰਦੀ ਹੋਈ ਗੁਰਸਿੱਖਾਂ ਦੀ ਬਰਾਤ ਲੜਕੀ ਵਾਲੇ ਪਰਿਵਾਰ ਦੇ ਘਰ 'ਚ ਪਹੁੰਚੀ ਹੈ, ਕੀਰਤਨ ਕਰਦੇ ਗੁਰੂ ਕੇ ਪਿਆਰੇ ਗਏ ਅਤੇ ਫਿਰ ਉੱਥੇ ਵੀ ਕੀਰਤਨ ਭਗਤੀ ਜਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ, ਗੁਰਮਤ ਅਨੁਸਾਰ ਵਿਆਹ ਕੀਤਾ ਬੱਚੀ ਬੱਚੇ ਦਾ, ਫਿਰ ਕੀਰਤਨ ਕਰਦੇ ਹੀ ਵਾਪਸ ਗੁਰਸਿੱਖਾਂ ਦੀ ਬਰਾਤ ਆ ਰਹੀ ਹੈ। ਸਾਡੀ ਹੁਣ ਜਿਹੜੀਆਂ ਬਹੁਤੀਆਂ ਬਰਾਤਾਂ ਜਾਂਦੀਆਂ, ਜਾਂਦੇ ਵੇਲੇ ਤਾਂ ਸਾਡੇ ਪੱਗਾਂ ਹੁੰਦੀਆਂ ਨੇ ਸਿਰਾਂ 'ਤੇ, ਆਉਣ ਵਾਰੀ ਵਿਰਲਿਆਂ ਵਿਰਲਿਆਂ ਦੇ ਸਿਰਾਂ 'ਤੇ ਰਹਿ ਜਾਂਦੀਆਂ ਨੇ, ਅਤੇ ਗ੍ਰੰਥੀ ਵਿਚਾਰੇ ਕਹਿੰਦੇ ਹਮ ਘਰ ਸਾਜਣ ਆਏ, ਹਮ ਘਰ ਸਾਜਣ ਆਏ, ਕਿੱਡੇ ਲੋਹੜੇ ਆਏ ਸਾਜਣਾ ਨੂੰ, ਇਹੋ ਜਿਹੇ ਸਾਡੀ ਗੱਲ ਬਣੀ ਹੋਈ ਹੈ। ਗੁਰਸਿੱਖਾਂ ਦੀ ਬਰਾਤ, ਗੁਰੂ ਕੇ ਪਿਆਰਿਆਂ ਦੀ ਬਰਾਤ ਹੈ, ਕੀਰਤਨ ਕਰਦੇ ਗਏ ਨੇ, ਕੀਰਤਨ ਕਰਦੇ ਵਾਪਸ ਮੁੜ ਰਹੇ ਨੇ ਗੁਰੂ ਕੇ ਪਿਆਰੇ। ਰਾਤ ਖਾਲਸਾ ਜੀ ਪਈ, ਅੱਧੀ ਰਾਤ ਹੋਈ ਅਤੇ ਚੋਰ ਚੋਰੀ ਕਰਕੇ ਲੰਘ ਰਹੇ ਨੇ, ਮਗਰ ਵਾਰ ਲੱਗੀ ਹੋਈ ਹੈ, ਰੌਲਾ ਪੈ ਰਿਹਾ ਹੈ। ਭਾਈ ਸਾਹਿਬ ਦਾ ਪੁੱਤਰ ਜਿਹੜਾ ਅੱਜ ਹੀ ਵਿਆਹਿਆ ਸੀ, ਜਦੋਂ ਬਾਹਰ ਨਿਕਲ ਕੇ ਵੇਖਣ ਲੱਗਾ ਪਿੱਛੋਂ ਬਾਹਰ ਨੇ ਗੋਲੀ ਚਲਾਈ, ਉਹ ਸਿਰ ਵਿੱਚ ਵੱਜੀ ਅਤੇ ਮੌਤ ਹੋ ਗਈ। ਪੁੱਤਰ ਚੜ੍ਹਾਈ ਕਰ ਗਿਆ ਹੈ, ਜਿਹੜੇ ਸਾਜਾਂ ਨਾਲ ਕੀਰਤਨ ਕਰਦੇ ਪੁੱਤਰ ਨੂੰ ਵਿਆਹਣ ਗਏ ਸੀ ਨਾ, ਜਿਹੜੇ ਆਨੰਦ ਵਿੱਚ ਹੈ, ਅੱਜ ਪੁੱਤਰ ਦੀ ਲਾਸ਼ ਘਰ ਵਿੱਚ ਰੱਖ ਕੇ ਉਸੇ ਆਨੰਦ ਵਿੱਚ ਕੀਰਤਨ ਕਰ ਰਹੇ, ਉਸੇ ਆਨੰਦ ਵਿੱਚ ਹੈ, ਕੋਈ ਫਰਕ ਨਹੀਂ ਸਰੀਰ ਦੇ ਉੱਪਰ, ਕੋਈ ਚਿਹਰੇ ਵਿੱਚ ਘੁਮਲਾਰ ਵਿੱਚ ਕੋਈ ਫਰਕ ਨਹੀਂ। ਐਸੇ ਗੁਰੂ ਕੇ ਪਿਆਰੇ, ਐਸਾ ਪਰਮੇਸ਼ਰ ਦੀ ਭਾਉ ਭਗਤ ਦਾ ਰੰਗ ਚੜਿਆ ਹੋਇਆ। ਸੋ ਫਿਰ ਉਹੀ ਖੱਫਣ ਕੱਪੜਾ ਜਿਹੜਾ ਅਸੀਂ ਮੰਗਵਾਇਆ ਹੋਇਆ ਵਰਤਿਆ, ਔਰ ਗੁਰੂ ਕੇ ਪਿਆਰੇ ਫਿਰ ਉਸੇ ਹੀ ਆਨੰਦ ਵਿੱਚ ਬੈਠੇ ਹੋਏ, ਔਰ ਪੁੱਤਰ ਦਾ ਸਰੀਰ ਲੈ ਕੇ ਵੀ ਜਾ ਰਹੇ ਨੇ, ਉਸੇ ਆਨੰਦ 'ਚ ਕੀਰਤਨ ਕਰ ਰਹੇ ਨੇ, ਕੋਈ ਫਰਕ ਹੀ ਨਹੀਂ ਹੈ। ਜੇ ਵਾਹਿਗੁਰੂ ਪਰਮੇਸ਼ਰ ਨੇ ਦਾਤ ਦਿੱਤੀ ਹੈ ਤਾਂ ਫਿਰ ਵੀ ਉਹਦਾ ਸ਼ੁਕਰਾਨਾ, ਅਤੇ ਜੇ ਵਾਹਿਗੁਰੂ ਨੇ ਦਾਤ ਲੈ ਲਈ ਹੈ ਨਾ ਤਾਂ ਉਹਦਾ ਹੀ ਸੀ, ਮਾਲਕ ਦਾ ਦਿੱਤਾ ਹੋਇਆ ਸੀ, ਸਾਡਾ ਕੀ ਹੈ, ਅਤੇ ਫਿਰ ਇਸ ਲਈ ਰੋਣ ਧੋਣ ਜਿਹਾ ਫੜ ਲੈਣਾ, ਇਉਂ ਨਹੀਂ ਗੁਰੂ ਕੇ ਪਿਆਰੇ ਕਰਦੇ ਖਾਲਸਾ ਜੀ। ਆਵਤ ਹਰਕ ਨਾ ਜਾਵਤ ਦੁੱਖਾ, ਰੰਗ ਠਾਕੁਰ ਹੈ ਲਾਗਿਓ, ਆਏ ਪਦਾਰਥ ਤੋਂ ਖੁਸ਼ੀ ਕੋਈ ਨਹੀਂ ਅਤੇ ਗਏ ਪਦਾਰਥ ਤੋਂ ਸੋਗ ਕੋਈ ਨਹੀਂ, ਐਸੀ ਖਾਲਸਾ ਜੀ ਉਹਨਾਂ ਗੁਰੂ ਕੇ ਪਿਆਰੇ ਦੀ ਅਵਸਥਾ ਹੈ। ਪਰ ਹਜ਼ੂਰ ਕਹਿੰਦੇ ਸੰਸਾਰ ਤਾਂ ਇਹੋ ਜਿਹਾ ਹੈ, ਸੋਗ ਹਰਖ ਵਿਆਪ ਅਤੇ ਕਰੇ ਸੋਗ ਗਮੀ, ਅਤੇ ਕਦੇ ਹਰਖ ਖੁਸ਼ੀ ਵਿਆਪ ਅਤੇ ਚੰਬੜੀ ਰਹਿੰਦੀ ਹੈ, ਔਰ ਕਦੇ ਖੁਸ਼ੀ ਹੁੰਦੀ ਹੈ ਅਤੇ ਕਦੇ ਹੱਦੋਂ ਵੱਧ ਖੁਸ਼ੀ ਅਤੇ ਕਦੇ ਹੱਦੋਂ ਵੱਧ ਗਮੀ 'ਚ ਗਲਤਾਨ ਹੋਏ ਰਹਿੰਦੇ ਨੇ, ਇਹੋ ਜਿਹੀ ਸੰਸਾਰ ਦੀ ਹਾਲਤ ਹੈ ਜੀਵਾਂ ਦੀ।
ਸ਼ਰੰ ਛਿਦਰੰ ਕੋਟ ਬਿਗਨੰ,
ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਦੱਸੋ, ਹੋਰ ਉਪਦੇਸ਼ ਦਿਓ, ਸੰਸਾਰ ਦੇ ਜੀਵ ਦੀ ਕਿਹੋ ਜਿਹੀ ਹਾਲਤ ਹੈ। ਹਜ਼ੂਰ ਕਹਿਣਗੇ ਪੰਜ ਪ੍ਰਕਾਰ ਦੀ ਇਸ ਮਨੁੱਖ ਨੂੰ ਮੈਲ ਲੱਗੀ ਹੋਈ ਹੈ, ਪੰਜ ਪ੍ਰਕਾਰ ਦੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਦਿਓ ਵੀ ਕਿਹੜੀ ਕਿਹੜੀ ਮੈਲ ਹੈ। ਤਾਂ ਹਜ਼ੂਰ ਫਰਮਾਉਂਦੇ ਨੇ ਛਲੰ, ਛਲ ਕਰਨਾ ਕਿਸੇ ਨਾਲ, ਧੋਖਾ ਕਰਨਾ ਖਾਲਸਾ ਜੀ, ਠੱਗੀ ਮਾਰਨੀ। ਹਜ਼ੂਰ ਕਹਿੰਦੇ ਇੱਕ ਤਾਂ ਇਹ ਮੈਲ ਚੰਬੜੀ ਹੋਈ ਹੈ,
ਛਲੰ ਛਿਦਰੰ,
ਅਤੇ ਫਿਰ ਛਿਦਰੰ ਛਿਦਰੰ ਫਿਰ ਛਿਦਰ, ਦੋਸ਼ ਆਰੋਪਣੇ ਕਿਸੇ ਵਿੱਚ ਹੈ, ਕਿਸੇ ਵਿੱਚ ਹੋਣੇ ਗੁਣ, ਉਹਨਾਂ ਗੁਣਾਂ 'ਤੇ ਪਰਦਾ ਪਾ ਦੇਣਾ ਅਤੇ ਔਗਣ ਜ਼ਾਹਰ ਕਰੀ ਜਾਣੇ। ਹਜ਼ੂਰ ਕਹਿੰਦੇ ਨਿੰਦਕ ਦਾ ਸਵਾਇ ਨਿੰਦਿਆ ਕਰਨ ਵਾਲੇ ਦਾ, ਜੇ ਕਿਤੇ ਔਗਣ ਮਾੜਾ ਜਿਹਾ ਲੱਭ ਜਾਵੇ ਨਾ, ਕਿਤੇ ਮਾੜੀ ਮੋਟੀ ਗੱਲ ਹੱਥ ਲੱਗ ਜਾਵੇ, ਤਾਂ ਹਜ਼ੂਰ ਕਹਿੰਦੇ ਬੜਾ ਨਿੰਦਕ ਫਿਰ ਖੁਸ਼ ਹੁੰਦਾ ਵੀ ਬੱਲੇ ਬੱਲੇ ਹੁਣ ਅੜਿੱਕੇ 'ਚ ਆਇਆ ਹੀ, ਹੁਣ ਕੰਮ ਸੂਤ ਆਵੇਗਾ। ਜੋ ਦੇਖੈ ਛਿੱਦਰ ਤੋ ਨਿੰਦਕ ਉਹ ਮਾਹ, ਭਲੋ ਦੇਖ ਦੁੱਖ ਭਰੀ ਹੈ। ਜੇ ਭਲਾ ਵੇਖੇ ਨਾ, ਵਡਿਆਈ ਹੁੰਦੀ ਵੇਖੇ ਤਾਂ ਬੜਾ ਦੁਖੀ ਹੁੰਦਾ, ਅਤੇ ਜੇ ਕੋਈ ਔਗਣ ਪਤਾ ਲੱਗ ਜਾਵੇ ਤਾਂ ਫਿਰ ਬੜੀ ਖੁਸ਼ੀ ਮਨਾਉਂਦਾ ਵੀ ਹੁਣ ਲੋਕਾਂ 'ਚ ਗੱਲ ਕਰਨੀ ਸੌਖੀ ਹੋਵੇਗੀ। ਸੋ ਹਜ਼ੂਰ ਕਹਿੰਦੇ ਛਿੱਤਰ ਦੋਸ਼ ਰੋਪੀ ਜਾਣ, ਬਿਨਾਂ ਵਜ੍ਹਾ ਤੋਂ ਚੁਗਲੀ ਨਿੰਦਿਆ ਵਿਹਾਰ ਕਰੀ ਜਾਣਾ, ਇੱਕ ਤਾਂ ਦੂਜੀ ਇਹ ਮੈਲ ਚੰਬੜੀ ਹੋਈ ਹੈ,
ਕੋਟ ਵਿਘਨ
ਤੇ ਕਰੋੜਾਂ ਵਿਘਨ ਕਿਸੇ ਦੇ ਕੰਮ ਚਟਕਾ ਦੇਣੇ, ਵੀ ਕਿਸੇ ਦਾ ਕੰਮ ਸਿਰੇ ਚੜ੍ਹਨ ਨਹੀਂ ਦੇਣਾ। ਭਾਵੇਂ ਕੋਈ ਲੱਖ ਯਤਨ ਕਰੇ ਕੋਈ ਨਾ ਕੋਈ, ਭਾਵੇਂ ਉਹਦੇ 'ਚ ਆਪਣਾ ਕੋਈ ਲਾਭ ਨਾ ਹੋਵੇ, ਪਰ ਇੰਨੀ ਵੈਰਤਾਈ ਦਾ ਜੀਵਨ ਵੀ ਕਿਸੇ ਦਾ ਕੰਮ ਸੌਰ ਭਲਾ ਕਿਉਂ ਜਾਵੇ, ਨਹੀਂ ਸਿਰੇ ਚੜ੍ਹਨ ਦੇਣਾ। ਇਹੋ ਜਿਹਾ ਕਈਆਂ ਦਾ ਸੁਭਾਅ ਹੁੰਦਾ, ਹੁੰਦੇ ਕੰਮ 'ਚ ਕਰੋੜਾਂ ਵਿਘਨ ਰੋੜੇ ਅਟਕਾ ਦੇਣੇ। ਸੋ ਮਹਾਂਪੁਰਖ ਹਾਸ ਬਲਾਸ ਦਾ ਬਚਨ ਸੁਣਾਇਆ ਕਰਦੇ ਸੀ, ਇੱਕ ਮਾਈ ਉਹ ਗੁਆਂਢਣੀਆਂ ਦੇ ਮੁੰਡੇ ਦਾ ਸ਼ੁਹਾਰਾ ਲਾਉਣ ਵਾਸਤੇ ਆਏ, ਵੇਖਣ ਵਾਸਤੇ, ਰੋਕਣ ਵਾਸਤੇ। ਉਹ ਚਾਰ ਬੰਦੇ ਜਦੋਂ ਲੜਕੀ ਵਾਲੇ ਘਰੋਂ ਆਏ, ਉਹ ਗੁਆਂਢਣ ਬੀਬੀ ਨੇ ਕੰਧ ਉੱਪਰ ਦੀ ਵੇਖ ਲਿਆ ਵੀ ਰਿਸ਼ਤੇਦਾਰ ਆਏ ਬੈਠੇ ਨੇ। ਅੱਗ ਲੈਣ ਦੇ ਬਹਾਨੇ ਨਾਲ ਘਰੋਂ ਚੱਲ ਪਈ ਅਤੇ ਚੁੰਨੀ ਦੇ ਪੱਲੇ ਰੁਪਈਆ ਵੱਧਾ ਹੋਇਆ। ਸੋ ਉਸ ਵੇਲੇ ਪੁੱਛਿਆ, ਕਾਹਦੇ ਲਈ ਕੁੱਠ ਇਕੱਠੇ ਹੋਏ ਹੋ? ਕਹਿੰਦੇ ਮੁੰਡੇ ਨੂੰ ਰੋਕਣ ਵਾਸਤੇ ਆਏ ਨੇ, ਰਿਸ਼ਤਾ ਕਰਨ ਵਾਲੇ ਆਏ ਨੇ। ਕਹਿੰਦੇ ਭਾਵੇਂ ਮੈਨੂੰ ਬੁਲਾਇਆ ਤਾਂ ਨਹੀਂ ਸੀ, ਪਰ ਕੁਦਰਤੀ ਚਲੋ ਆ ਗਈ, ਬਹੁਤ ਚੰਗਾ ਹੋਇਆ। ਉਹ ਪੱਲੇ ਜਿਹੜਾ ਰੁਪਈਆ ਸੀ ਨਾ ਚੁੰਨੀ ਦੇ ਵੱਧਾ ਹੋਇਆ, ਉਹ ਕੱਢ ਲਿਆ, ਉਹ ਨਾਲੇ ਤਾਂ ਰੁਪਈਆ ਦਿੱਤਾ ਅਤੇ ਨਾਲੇ ਸਿਰ ਪਲੋਸਿਆ ਵੀ ਸ਼ੁਕਰ ਹੈ ਪੁੱਤਰ, ਆ ਜਿਵੇਂ ਤੇਰੀ ਮੰਗਣੀ ਹੋ ਚੱਲੀ ਨਾ, ਤੇਰੀ ਹੁਣ ਮਿਰਗੀ ਵੀ ਹਟ ਜਾਵੇਗੀ। ਉਹ ਕਹਿੰਦੇ ਪਿੰਡ ਮਿਰਗੀ ਪੈਂਦੀ ਹੈ? ਕਹਿੰਦੇ ਨਹੀਂ 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 ਨਹੀਂ, ਜਿੱਦਣ ਕਿਤੇ ਸ਼ਰਾਬ ਪੀ ਕੇ ਆਵੇ ਨਾ, ਸ਼ਰਾਬ ਪੀਵੇ ਉਦਣ ਪੈਂਦੀ ਹੈ। ਇਹਨੂੰ ਆਖੇ ਸ਼ਰਾਬ ਦੀ ਵੀ ਬਿਮਾਰੀ ਹੈ ਵੀ ਪੀਂਦਾ? ਕਹਿੰਦੇ ਰੋਜ਼ ਨਹੀਂ ਪੀਂਦਾ, ਜਿੱਦਣ ਕਿਤੇ ਕਿਤੇ ਜੂਆ ਜਿਹਾ ਖੇਡ ਕੇ ਆਇਆ ਹੋਵੇ, ਜਿੱਤ ਕੇ ਚਾਰ ਪੈਸੇ ਲਿਆਇਆ ਹੋਵੇ, ਉਦਣ ਇਹਨੂੰ ਇਹ ਮਿਰਗੀ ਪੈਂਦੀ ਹੈ। ਕਹਿੰਦੇ ਇਹ ਜੂਆ ਵੀ ਖੇਡਦਾ? ਕਹਿੰਦੇ ਰੋਜ਼ ਨਹੀਂ, ਜਿੱਦ ਕਿਤੇ ਚੋਰੀ ਕਰਕੇ ਆਇਆ ਹੋਵੇ, ਚਾਰ ਪੈਸੇ ਹੱਥ ਲੱਗੇ ਹੋਣ, ਉਦਣ ਆਖੇ ਇਹਨੂੰ ਇਹ ਮਿਰਗੀ ਪੈਂਦੀ ਹੈ। ਉਹਨਾਂ ਆਖੇ ਇਹੋ ਜਿਹੇ ਨੀਂਗਰ ਦੀ ਸਾਨੂੰ ਲੋੜ ਹੀ ਕੋਈ ਨਹੀਂ, ਵਿੱਚੇ ਹੀ ਛੱਡ ਕੇ ਤੁਰ ਗਏ। ਸੋ ਕਿਸੇ ਦਾ ਹੁੰਦਾ ਕੰਮ ਵੀ ਰੋਕ ਦੇਣਾ, ਕੋਟ ਵਿਘਨ ਕਰੋੜਾਂ ਵਿਘਨ ਰੋੜੇ ਅਟਕਾ ਦੇਣੇ, ਨਹੀਂ ਸਿਰੇ ਚੜ੍ਹਨ ਦੇਣਾ। ਹਜ਼ੂਰ ਕਹਿੰਦੇ ਇੱਕ ਤੀਜੀ ਇਹ ਮੈਲ ਚੰਬੜੀ ਹੋਏ ਜੀਵ ਦੇ ਤਾਈ
ਅਪਰਾਧੰ
ਤੇ ਅਪਰਾਧੰ ਅਪਰ ਹੋਰਨਾਂ ਦੀ ਅਰਾਧਨਾ ਕਰਦੇ ਫਿਰਾਂ, ਆਪਣਾ ਇਸ਼ਟ ਦੇਵ ਛੱਡ ਕਰਕੇ, ਆਪਣੇ ਇਸ਼ਟ ਦੇਵ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਹੋਰਾਂ ਦੀ ਦੇਵੀਆਂ ਦੇਵਤਾਂ ਦੀ ਥਾਵਾਂ ਥਾਵਾਂ 'ਤੇ ਕਿਤੇ ਗੁੱਗੇ ਪੂਜੀ ਜਾਂਦਾ, ਕੋਈ ਮੜੀਆਂ ਪੂਜੀ ਜਾਂਦਾ, ਕੋਈ ਵੀਰਵਾਰ ਨੂੰ ਕਿਸੇ ਮੁਸਲਮਾਨ ਦੇ ਦੀਵੇ ਜਗਾਈ ਜਾਂਦਾ, ਕੋਈ ਕਿਤੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮਾਕਾ ਸਰਵਰ ਦਾ, ਕੋਈ ਕਿਸੇ ਦੀ ਪੂਜਾ ਕਰੀ ਜਾਂਦਾ, ਕੋਈ ਕਿਸੇ ਦੀ ਪੂਜਾ ਕਰੀ ਜਾਂਦਾ। ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਗੁਰੂ ਕਾ ਸਿੱਖ ਹੋਵੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾਂ ਦੇ ਅੱਗੇ ਸਿਰ ਝੁਕਾਉਂਦਾ ਫਿਰੇ, ਕਦੇ ਵਾਸਤੇ ਵੀ ਨਹੀਂ। ਗੁਰੂ ਕੇ ਸਿੱਖ ਦਾ ਸਿਰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਝੁਕੇ ਤੇ ਸੋਭਾ ਦਿੰਦਾ ਹੈ। ਭਾਵ ਸੁਹਾਵੇ ਜਾਂ ਤਾਂ ਉਹ ਤੇਰੇ ਜੁਲਦੇ, ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ, ਜਾਂ ਤਾਂ ਉਹ ਜਸ ਗਾਵੈ ਜੀਓ ਪਿਆ ਤਾਂ ਸਰਣੀ। ਦ੍ਰਿੜ ਵਿਸ਼ਵਾਸ ਆਪਣੇ ਸਤਿਗੁਰੂ ਦੇ ਉੱਪਰ ਹੋਵੇ। ਮਹਾਂਪੁਰ ਕਿਆ ਕਰਦੇ ਸੀ, ਬਚਨ ਸੁਣਾਉਂਦੇ ਸੀ, ਭਾਵੇਂ ਕੋਈ ਖਾਲਸਾ ਜੀ ਕਾਲੇ ਆਜ਼ਾਦੂਆਂ ਵਾਲੇ ਟੂਣਿਆਂ ਵਾਲੇ ਬੜਾ ਕੁਝ ਕਰਕੇ ਲੋਕਾਂ ਨੂੰ ਭਰਮਾਉਂਦੇ ਨੇ, ਕੰਧ ਦੇ ਉੱਪਰ ਕੱਪੜਾ ਪਾ ਕੇ ਅਤੇ ਘੋੜੇ ਵਾਂਗ ਉਹਨੂੰ ਭਜਾ ਕੇ ਵੀ ਵਿਖਾ ਦੇਵੇ ਨਾ, ਅਤੇ ਗੁਰੂ ਗ੍ਰੰਥ ਸਾਹਿਬ ਦਾ ਸਿਦਕਵਾਨ ਸਿੱਖ ਆਪਣੇ ਗੁਰੂ ਤੋਂ ਉਹਦਾ ਸਿਦਕ ਡੋਲੇ ਨਾ, ਉਹ ਕੰਧ ਭਜਾਉਣ ਵਾਲੇ ਦੇ ਪੈਰ ਨਾ ਫੜੇ ਵੀ ਮਸਾਂ ਹੀ ਤੂੰ ਲੱਭਾ। ਨਹੀਂ ਨਹੀਂ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦ੍ਰਿੜ ਵਿਸ਼ਵਾਸ, ਇੰਨਾ ਵਿਸ਼ਵਾਸ ਹੋਵੇ ਆਪਣੇ ਇਸ਼ਟ ਦੇਵ ਦੇ ਉੱਪਰ। ਅਤੇ ਅਪਰਾਧ ਖਾਲਸਾ ਜੀ, ਇੱਕ ਹੁੰਦਾ ਜਿਹੜੇ ਚਾਰ ਔਗਣ ਕਰਨ ਵਾਲੇ ਨੇ, ਚਾਰ ਔਗਣ ਹੈ, ਚਾਰ ਗਲਤੀਆਂ ਵੱਡੇ ਅਪਰਾਧ ਮੰਨੇ ਹੋਏ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਵਧੀਆ, ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵੀ ਸਰ ਨਾਨਕਾ ਇੱਕ ਨਾਮ ਹੈ। ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕਰਨਾ ਘੋਰ ਪਾਪ ਹੈ, ਜਿਹਨੂੰ ਅਪਰਾਧ ਕਿਹਾ ਹੈ। ਫਿਰ ਖਾਲਸਾ ਜੀ, ਗਊ ਦਾ ਕਤਲ ਕਰ ਦੇਣਾ ਮਾਰਨਾ ਇੱਕ ਹੋਰ ਪਾਪ ਮੰਨਿਆ ਹੋਇਆ ਹੈ। ਅਤੇ ਤੀਸਰਾ, ਜੰਮਦੀਆਂ ਲੜਕੀਆਂ ਨੂੰ ਮਾਰ ਦੇਣਾ, ਪੁਰਾਣੇ ਹੁੰਦੇ ਸੀ ਰਿਵਾਜ਼, ਹੁਣ ਤਾਂ ਦੁਨੀਆ ਬੜੀ ਸਿਆਣੀ ਹੋ ਗਈ ਹੈ। ਅੱਗੇ ਤਾਂ ਜੰਮੀ ਹੋਈ ਬੱਚੀ ਦੋ ਚਾਰ ਸਾਹ ਬਦੋ ਬਦੀ ਲੈ ਜਾਂਦੀ ਸੀ ਨਾ ਗੱਲ 'ਚ ਗੂਠਾ ਗਾਠਾ ਦਿੰਦੇ ਆ, ਹੁਣ ਤਾਂ ਉਹਨੂੰ ਜੰਮਣ ਦਾ ਵੀ ਹੁਕਮ ਨਹੀਂ, ਇੰਨੀ ਸਾਇੰਸ ਨੇ ਤਰੱਕੀ ਕਰ ਲਈ ਹੈ। ਧੀਆਂ ਨੂੰ ਮਾਰਨਾ ਖਾਲਸਾ ਜੀ, ਕੋਹੋਰ ਪਾਪ, ਕੋਹੋਰ ਪਾਪ ਹੈ। ਅਤੇ ਪੁਰਾਣੀਆਂ ਬੁਰੜੀਆਂ ਔਰ ਗੱਲ 'ਚ ਅੰਗੂਠਾ ਜਿਹਾ ਦੇ ਕੇ ਨਾ, ਅਤੇ ਕਹਿਣਾ ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰਾਂ ਨੂੰ ਕੱਤੀ। ਜਿਹਨੇ ਗੱਲ 'ਚ ਅੰਗੂਠਾ ਦੇ ਕੇ ਉਹਨੂੰ ਤੋਰਿਆ, ਉਹ ਵੀਰ ਨੂੰ ਜਾਂਦੇ ਹੀ ਘੱਲੂ ਵੀ ਤੂੰ ਜਾ, ਮੈਂ ਤਾਂ ਮੁਰੰਮਤ ਕਰਾ ਲਿਆਈ ਹੈ। ਇਹੋ ਜਿਹੇ ਕੁਝ ਯਤਨ ਖਾਲਸਾ ਜੀ, ਸੋ ਇੱਕ ਹੋਰ ਪਾਪ ਮੰਨਿਆ ਹੋਇਆ, ਇੱਕ ਹੋਰ ਪਾਪ, ਅਤੇ ਜੰਮਦੀਆਂ ਲੜਕੀਆਂ ਨੂੰ ਮਾਰਨਾ ਤਾਂ ਜਾਂ ਵਿਆਹਾਂ ਵੇਲੇ ਪੈਸੇ ਵੱਟ ਲੈਣੇ, ਮੁੱਲ ਵੱਟ ਲੈਣਾ, ਧੀਆਂ ਵੇਚ ਦੇਣੀਆਂ, ਇੱਕ ਹੋਰ ਪਾਪ ਹੈ ਖਾਲਸਾ ਜੀ। ਅਤੇ ਚੌਥਾ ਪਾਪ ਹਜ਼ੂਰ ਨੇ ਕਿਹਾ ਅਣਚਾਰੀ ਕਾ ਤਹਾਨ ਹੈ, ਜਿਹਦਾ ਕੋਈ ਦੀਨ ਧਰਮੀ ਨਾ, ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ, ਜਿਹਦਾ ਕੋਈ ਧਰਮ ਹੀ ਨਹੀਂ, ਕੋਈ ਮਾਣ ਮਰਿਆਦਾ ਹੀ ਨਹੀਂ, ਕੋਈ ਗੁਰੂ ਪੀਰ ਵਾਲਾ ਹੀ ਨਹੀਂ, ਉਹਦੇ ਘਰ ਦਾ ਲੰਗਰ ਪ੍ਰਸ਼ਾਦ ਪਾਣੀ ਛਕ ਲੈਣਾ ਜਾਂ ਵੇਸਵਾ ਦੇ ਘਰ ਦਾ ਲੰਗਰ ਖਾ ਲੈਣਾ, ਇਹ ਚੌਥਾ ਘੋਰ ਪਾਪ ਹੈ। ਦਸਮ ਸਰੂਪ 'ਚ ਸਾਨੂੰ ਅੱਗੇ ਹੀ ਕਰ ਦਿੱਤੀ ਚੌਜੀ ਪ੍ਰੀਤਮ ਨੇ ਕਿ ਜਹ ਕਹਿ ਕਾ ਜੇਵੈਂ ਪ੍ਰਸਾਦ, ਮੇਰਾ ਸਿੰਘ ਨਹੀਂ ਆਦਿ ਜੁਗਾਦ। ਜਿੱਥੋਂ ਮਿਲਿਆ ਬੱਕਰੀ ਤਰ੍ਹਾਂ ਮੂੰਹ ਹਿਲਾਈ ਜਾਣਾ, ਵੀ ਉੱਥੋਂ ਮਿਲਿਆ ਸੀ ਜੀ, ਜੇ ਕਬਰ ਤੋਂ ਦੋ ਲੱਡੂ ਮਿਲ ਗਏ ਤਾਂ ਉਹ ਵੀ ਖਾ ਲੈ, ਜੇ ਮੰਦਰ 'ਚੋਂ ਮਿਲ ਗਏ ਤਾਂ ਉੱਥੋਂ ਖਾ ਲੈ, ਜੇ ਹੋਰ ਕਿਸੇ ਜਗ੍ਹਾ ਤੋਂ ਮਿਲ ਗਏ ਤਾਂ ਉੱਥੋਂ ਵੀ ਖਾ ਲੈ। ਨਹੀਂ ਗੁਰੂ ਕੇ ਪਿਆਰਿਆ, ਗੁਰੂ ਕਾ ਸਿੱਖ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਜਿਹੜਾ ਪ੍ਰਸ਼ਾਦ ਵਰਤਦਾ ਹੈ, ਜਿਸ ਨੂੰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਕਿਰਪਾਨ ਭੇਟ ਹੋਈ ਹੋਈ ਹੈ, ਉਹੀ ਗੁਰੂ ਕੇ ਸਿੱਖ ਨੇ ਗੁਰੂ ਕਾ ਪ੍ਰਸ਼ਾਦ ਸਮਝ ਕੇ ਪ੍ਰਾਪਤ ਕਰਨਾ ਹੈ। ਜਣੇ ਖਾਣੇ ਥਾਂ ਤੋਂ ਖਾਣ ਵਾਲਾ ਹਜ਼ੂਰ ਕਹਿਣਗੇ ਮੇਰਾ ਸਿੰਘ ਨਹੀਂ ਆਦਿ ਜੁਗਾਦ, ਉਹ ਸਾਡਾ ਸਿੰਘ ਨਹੀਂ, ਨਾ ਅੱਜ ਅਤੇ ਨਾ ਕੱਲ੍ਹ। ਸੋ ਤਿਆਰ ਪ੍ਰਤਿਆਰ ਗੁਰੂ ਕੇ ਸਿੱਖ ਨੇ ਖਿਆਲ ਕਰਨਾ ਕਰੇ ਖਾਣ ਤੋਂ। ਸੋ ਹਜ਼ੂਰ ਕਹਿੰਦੇ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ, ਫਿਟਕਾਰ ਜੀਵਨ ਨੂੰ ਜਿਨ੍ਹਾਂ ਨੇ ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕੀਤਾ ਹੈ। ਹਜ਼ੂਰ ਕਹਿੰਦੇ ਦੇਰ ਫਿਟੇ ਮੂੰਹ ਫਿਟਕਾਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਊ ਦਾ ਕਤਲ ਕੀਤਾ ਹੈ, ਕਰੋੜਾਂ ਬਦੀਆਂ ਉਹਨਾਂ ਲੋਕਾਂ ਨੇ ਖੱਟ ਲਈਆਂ ਜਿਨ੍ਹਾਂ ਨੇ ਧੀ ਨੂੰ ਮਾਰਿਆ ਜਾਂ ਧੀ ਨੂੰ ਦਾ ਮੁੱਲ ਵੱਟ ਲਿਆ, ਅਤੇ ਸਦਾ ਸਦਾ ਅਭਿਮਾਨ, ਸਦਾ ਸਦਾ ਵਾਸਤੇ ਅਭਿਮਾਨੀ ਪੁਰਸ਼ ਉਹ ਨੇ ਜਿਹੜਾ ਕਹਿੰਦੇ ਜਿੱਥੋਂ ਮਰਜ਼ੀ ਖਾ ਲਈਏ ਸਾਨੂੰ ਭਲਾ ਕੀ ਲੱਗਣ ਲੱਗਾ ਹੈ, ਕੀ ਅਪਰਾਧ ਲੱਗਣ ਲੱਗਾ, ਕੀ ਪਾਪ ਭਲਾ ਲੱਗਣ ਲੱਗਾ, ਮਨ ਸਾਫ ਚਾਹੀਦਾ। ਹਜ਼ੂਰ ਕਹਿੰਦੇ ਅਭਿਮਾਨ ਹੀ ਚੁੱਕੀ ਫਿਰਦੇ ਨਾ, ਹੰਕਾਰ ਹੀ ਚੁੱਕੀ ਫਿਰਦੇ, ਹੋਰ ਤਾਂ ਕੁਝ ਨਹੀਂ ਪੱਲੇ। ਸੋ ਹਜ਼ੂਰ ਕਹਿੰਦੇ ਉਹਨਾਂ ਲੋਕਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਇਹ ਚਾਰ ਖਾਲਸਾ ਜੀ ਵੱਡੇ ਅਪਰਾਧ ਮੰਨੇ ਜਿਹਨੂੰ ਘੋਰ ਪਾਪ ਕਹੀਦਾ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਾਰਾਂ ਵਧੀਕ 'ਚ ਬਚਨ ਕਿਰਪਾ ਕਰਕੇ ਫਰਮਾਏ ਸਨ, ਸਤਿਗੁਰੂ ਕਹਿੰਦੇ ਇਹ ਚੌਥੀ ਮੈਲ ਹੈ ਜੀਵ ਦੇ ਤਾਂ ਲੱਗੀ ਹੋਈ,
ਕਿਲ ਵਿਖ ਮਲੰਗ,
ਤੇ ਕਿਲ ਨਿਸ਼ਚੇ ਕਰਕੇ ਵਿਖ ਵਿਓ ਰੂਪ, ਪਾਪ ਕਰਨ ਤੋਂ ਗੁਰੇਜ ਨਾ ਕਰਨਾ। ਮਨ ਜਾਣਦਾ ਹੈ ਸਾਰਾ ਕੁਛ, ਮਨ ਜਾਣ ਤਾਂ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਕਾਹਦਾ ਸੁੱਖ ਮਿਲਣਾ ਜੇ ਹੱਥ 'ਚ ਦੀਵਾ ਫੜਿਆ ਹੋਵੇ ਅਤੇ ਸਾਹਮਣੇ ਖੂਹ ਵੀ ਨਜ਼ਰ ਆਉਂਦਾ ਹੋਵੇ ਅਤੇ ਬਦੋ ਬਦੀ ਕੋਈ ਛਾਲ ਮਾਰੇ ਅਤੇ ਫਿਰ ਆ ਕੇ। ਇਸ ਤਰੀਕੇ ਨਾਲ ਮਨ ਜਾਣਦਾ ਕਿ ਇਹ ਪਾਪ ਹੈ, ਗਲਤ ਗੱਲ ਹੈ, ਕਿਉਂ ਜੀਵਾਂ ਨੂੰ ਮਾਰ ਮਾਰ ਖਾਂਦੇ ਹੈ, ਫਿਰ ਵੀ ਹਜ਼ੂਰ ਕਹਿੰਦੇ ਗੁਰੇਜ ਨਹੀਂ ਕਰਦਾ ਪਾਪ ਕਰਨ ਤੋਂ। ਇਹ ਵੱਡੇ ਪਾਰੀ ਇੱਕ ਮੈਲ ਚੰਬੜੀ ਹੋਈ ਹੈ, ਮੈਲ ਇਹ ਪੰਜਵੀਂ ਮੈਲ ਹੈ। ਹਜ਼ੂਰ ਕਹਿੰਦੇ ਕਿਲ ਵਿਖ ਮਲੰਗ, ਇਹ ਕਿਲ ਨਿਸ਼ਚੇ ਕਰਕੇ ਵਿਓਰੁਖ ਪਾਪਾਂ ਦੀ ਕੀਤੀ ਹੋਈ ਇਹ ਮੈਲ, ਇਹ ਪੰਜਵੀਂ ਮੈਲ ਹੈ। ਹਜ਼ੂਰ ਕਹਿੰਦੇ ਪੰਜ ਤਰ੍ਹਾਂ ਦੀ ਇਹ ਮੈਲ ਚੰਬੜੀ ਹੋਈ ਹੈ, ਛਲ ਕਰਨਾ, ਕਿਸੇ 'ਚ ਦੂਸ਼ਣਬਾਜ਼ੀ ਕਰਨੀ, ਹੁੰਦੇ ਕੰਮ 'ਚ ਵਿਘਨ ਪਾ ਦੇਣਾ, ਇਸੇ ਤਰ੍ਹਾਂ ਘੋਰ ਪਾਪ ਕਰਨੇ, ਚੌਥਾ ਅਤੇ ਪੰਜਵਾਂ ਖਾਲਸਾ ਜੀ ਇਹ ਨਿਸ਼ਚੇ ਕਰਕੇ ਪਾਪੀ ਹੋ ਜਾਣਾ ਜੀਵਨ। ਇਹ ਪੰਜ ਪ੍ਰਕਾਰ ਦੀ ਮੈਲ ਇਸ ਜੀਵਾਂ ਨੂੰ ਲੱਗੀ ਹੋਈ ਹੈ।
ਪਰਮ ਮੋਹੰ ਮਾਨ ਅਪਮਾਨ,
ਹਜ਼ੂਰ ਕਹਿੰਦੇ ਜਿਸ ਕਾਰਨ ਕਰਕੇ ਪਰਮ ਮੋਹੰ ਪਰਮ ਦਾ ਸ਼ਿਕਾਰ ਹੋ ਰਿਹਾ, ਪਰਮ ਦਾ ਸ਼ਿਕਾਰ ਅਤੇ ਮੋਹ ਦਾ ਗਲਤਾਨ ਹੋ ਰਿਹਾ, ਜੀਵ ਪਰਮ ਵਿੱਚ ਪੈ ਰਿਹਾ ਅਤੇ ਜੀਵਾਂ ਦੇ ਮੋਹ 'ਚ ਫਸਿਆ, ਜੰਜਾਲ 'ਚ ਫਸਿਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਕਈ ਵਾਰ ਗੁਰੂ ਕੀ ਸੰਗਤ ਜੀ ਆਪਾਂ ਪੜ੍ਹੇ ਹੋਣਗੇ। ਸਤਿਗੁਰੂ ਕਹਿੰਦੇ ਜਦੋਂ ਤੱਕ ਮਨੁੱਖ ਨੂੰ ਭਰਮ ਪੈ ਗਿਆ ਉਦੋਂ ਤੱਕ ਥਾਲੀ ਦੇ ਪਾਣੀ ਤਰ੍ਹਾਂ ਡਾਵਾਂ ਡੋਲ ਹੀ ਰਹੇਗਾ, ਡਾਵਾਂ ਡੋਲ ਫਿਰਦਾ, ਭਰਮ ਦਾ ਭਰਮਾਇਆ ਹੋਇਆ, ਉਹਨੂੰ ਕਦੇ ਟਿਕਾ ਅਤੇ ਕਦੇ ਆਨੰਦ ਨਹੀਂ ਪ੍ਰਾਪਤ ਹੋਵੇਗਾ, ਉਦੋਂ ਤੱਕ ਡਿੱਗਣਾ ਅਤੇ ਡੋਲਣਾ ਉਹਦੀ ਜ਼ਿੰਦਗੀ 'ਚ ਬਣਿਆ ਰਹਿੰਦਾ ਹੈ। ਬਚਨ ਫਰਮਾਏ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ, ਡੀਂਗਨ ਡੋਲਾ ਤਉ ਲਓ ਜੋ ਮਨ ਕੇ ਭਰਮਾਂ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਜਦੋਂ ਤੱਕ ਭਰਮ ਵਿੱਚ ਫਿਰਦਾ, ਭਰਮ ਦਾ ਸ਼ਿਕਾਰ ਹੋਇਆ ਫਿਰਦਾ, ਹਜ਼ੂਰ ਕਹਿੰਦੇ ਡਾਵਾਂ ਡੋਲ ਅਵਸਥਾ ਬਣੀ ਰਹਿੰਦੀ ਹੈ। ਜਦੋਂ ਭਰਮ ਦੀ ਨਿਵਿਰਤੀ ਹੋ ਜਾਂਦੀ ਹੈ ਉਦੋਂ ਹਿਰਦੇ ਵਿੱਚ ਖਾਲਸਾ ਜੀ ਟਿਕਾ ਅਤੇ ਖੇੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਭਰਮ ਜਿਹੜਾ ਉਹ ਬੰਦੇ ਨੂੰ ਭਰਮਾਈ ਫਿਰਦਾ। ਭਗਤ ਨਾਮਦੇਵ ਜੀ ਦੇ ਬਚਨਾਂ ਦਾ ਇੱਕ ਦਿਨ ਹੁਕਮਨਾਮਾ ਆਪਾਂ ਸੁਣਿਆ ਸੀ, ਪਹਿਲ ਪੁਰੀਏ ਪੁੰਡਰਕ ਵਨਨ, ਤਾਚੇ ਹੰਸਾ ਸਗਲੇ ਜਨ, ਕ੍ਰਿਸ਼ਨਾ ਤੇ ਜਾਨਾਊ ਹਰ ਹਰ ਨਾ ਚੰਤੀ ਨਾਚਨ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਆਸਗਾ ਆਸ ਓਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰ। ਪਿੰਦੀ ਉਬ ਕਲੇ ਇਸੇ ਤਰ੍ਹਾਂ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਭਗਤ ਰਸਨਾਂ ਦੁਆਰਾ ਬਚਨ ਹਨ। ਸੋ ਅਖੀਰ ਵਿੱਚ ਭਗਤ ਜੀ ਕਹਿੰਦੇ, ਪਿੰਦੀ ਉਬ ਕਲੇ ਸੰਸਾਰਾ ਭਰਮ ਭਰਮ ਆਏ ਤੋਮ ਚੇ ਦੁਆਰਾ। ਭਰਮ ਦਾ ਭਰਮਾਇਆ ਹੋਇਆ ਗਿਆਨ ਦੇਵ ਜੀ ਤੁਹਾਡੇ ਕੋਲ, ਕਹਿੰਦੇ ਨਾਮਦੇਵ ਜੀ ਕਹਿੰਦੇ ਆਏ ਹਾਂ। ਅੱਧੀ ਰਾਤ ਜਾ ਦਰਵਾਜ਼ਾ ਖੁੜਕਾਇਆ, ਜਦੋਂ ਮਨ 'ਚ ਭਰਮ ਪੈ ਗਿਆ ਵੀ ਇਹ ਸੰਸਾਰ ਦੀ ਰਚਨਾ ਕਿਵੇਂ ਹੋਈ, ਪਰਮੇਸ਼ਰ ਨੇ ਕਿਵੇਂ ਪੈਦਾ ਕੀਤਾ ਸੰਸਾਰ। ਇਹ ਜਦੋਂ ਭਰਮ ਨਾਮਦੇਵ ਜੀ ਦੇ ਮਨ 'ਚ ਭਗਤ ਜੀ ਦੇ ਆਇਆ, ਅੱਧੀ ਰਾਤ ਨੂੰ ਗੁਰੂ ਗਿਆਨ ਦੇਵ ਜੀ ਦੇ ਵੱਲ ਚੱਲ ਪੈਣ, ਜਾਂ ਡੋਰ ਖੜਕਾਈ, ਜਾਂ ਦਰਵਾਜ਼ਾ ਖੜਕਾਇਆ। ਉਹਨਾਂ ਨੇ ਪੁੱਛਿਆ ਵੀ ਸਮਾਧੀ 'ਚ ਬੈਠੇ ਹੋਏ, ਜਦੋਂ ਦਰਵਾਜ਼ਾ ਖੜਕਾਇਆ ਉੱਠੇ, ਪੁੱਛਿਆ ਤੂੰ ਕੌਣ ਰੇ, ਤੂੰ ਇਸ ਵੇਲੇ ਭਾਈ ਕੌਣ ਆਇਆ? ਕਹਿੰਦੇ ਮੈਂ ਜੀ ਨਾਮਾ ਹੋ ਜੀ, ਮੈਂ ਨਾਮਦੇਵ ਹੈ ਜੀ। ਕਾਹਦੇ ਲਈ ਆਏ? ਮਹਾਰਾਜ ਆਲਾ ਤੇ ਨਿਵਾਰਨਾ ਜਮ ਕਾਰਨਾ। ਆ ਜਿਹੜਾ ਆਲਾ ਸੰਸਾਰ ਹੈ ਨਾ, ਇਹਦੇ ਪੈਦਾਇਸ਼ ਦੀ ਮੇਰੇ ਮਨ 'ਚ ਭਰਮ ਪੈ ਗਿਆ ਸੀ, ਭਰਮ ਦੀ ਗੰਢ ਵੱਜ ਗਈ। ਸੋ ਕਿਰਪਾ ਕਰਕੇ ਮੇਰੇ ਭਰਮ ਦੀ ਨਿਵਿਰਤੀ ਕਰੋ। ਸੋ ਹਜ਼ੂਰ ਕਹਿੰਦੇ ਐਸਾ ਭਰਮ ਹੈ ਜਿਹੜਾ ਪੈ ਜਾਂਦਾ ਅਤੇ ਮਨ ਉਚਾਟ ਹੋ ਜਾਂਦਾ ਉਪਰਾਮ, ਉਹ ਭਰਮ ਜਦੋਂ ਤੱਕ ਨਿਕਲੇ ਨਾ ਉਹਨਾਂ ਚਿਰ ਸ਼ਾਂਤੀ ਮਿਲਦੀ ਨਹੀਂ। ਭਗਤ ਰਵਿਦਾਸ ਜੀ ਦੇ ਪਵਿੱਤਰ ਬਚਨ ਨੇ, ਮਹਾਰਾਜ ਭਰਮ ਦਾ ਸ਼ਿਕਾਰ ਹੋ ਗਏ ਸਨ, ਜਦੋਂ ਤੱਕ ਭਰਮ ਦੇ ਭਰਮਾਏ ਹੋਏ ਸਨ, ਭਰਮ ਦੇ ਸ਼ਿਕਾਰ ਸਨ, ਉਦੋਂ ਤੱਕ ਮੈਂ ਚੁੱਕੀ ਫਿਰਦਾ ਸੀ ਵੀ ਮੈਂ ਹੀ ਸਾਰਾ ਕੁਝ ਹਾਂ। ਤੇਰੀ ਤਾਂ ਮਾਲਕ ਉਹਦੀ ਯਾਦ ਹੀ ਭੁੱਲੀ ਹੋਈ ਸੀ ਵੀ ਰੱਬ ਵੀ ਕਿਤੇ ਹੈ। ਜਦੋਂ ਹੁਣ ਤੁਹਾਡੀ ਹੋਈ ਕਿਰਪਾ, ਹੁਣ ਤੂੰ ਹੀ ਤੂੰ ਨਜ਼ਰ ਆਉਣਾ, ਹੁਣ ਮੈਂ ਵਾਲੀ ਗੱਲ ਸੱਚੇ ਪਾਤਸ਼ਾਹ ਰਹੀ ਕੋਈ ਨਹੀਂ। ਭਰਮ ਪਿਆ ਹੋਇਆ ਸੀ, ਹੇ ਪਰਮੇਸ਼ਰ ਕਿਰਪਾ ਹੋਈ, ਭਰਮ ਨਿਵਿਰਤ ਹੋ ਗਿਆ। ਇਉਂ ਭਰਮ ਪੈ ਗਿਆ ਸੱਚੇ ਪਾਤਸ਼ਾਹ, ਜਿਵੇਂ ਕੋਈ ਰਾਜਾ ਚੱਕਰਵਰਤੀ ਉਹ ਸਿੰਘਾਸਣ 'ਤੇ ਸੁੱਤਾ ਹੋਵੇ ਅਤੇ ਸੁਪਨੇ ਵਿੱਚ ਭਿਖਾਰੀ ਮੰਗਤਾ ਬਣ ਜਾਵੇ, ਉਹ ਆਪਣੇ ਰਾਜ ਤੋਂ ਵਿਛੜ ਕੇ ਜਿਵੇਂ ਦੁਖੀ ਹੋ ਜਾਂਦਾ ਹੈ ਨਾ, ਉਹ ਮਹਾਰਾਜ ਮੇਰੀ ਹਾਲਤ ਇਹੋ ਜਿਹੀ ਹੋ ਗਈ ਭਰਮ ਦੇ ਵਿੱਚ ਪੈਣ ਕਰਕੇ। ਨਾਨਾ ਪ੍ਰਕਾਰ ਦੇ ਸੋਨੇ ਦੇ ਗਹਿਣੇ ਹੁੰਦੇ ਨੇ, ਉਹ ਗਹਿਣਿਆਂ ਦੇ ਵੱਖੋ ਵੱਖਰੇ ਨਾਮ ਲੋਕਾਂ ਨੇ ਰੱਖੇ ਹੁੰਦੇ ਨੇ, ਆ ਮੁੰਦੀ ਹੈ ਜੀ, ਆ ਛਾਪ ਹੈ ਜੀ, ਆ ਛੱਲਾ ਹੈ ਜੀ, ਆ ਕੜਾ ਹੈ, ਹੁੰਦਾ ਉਹ ਸਾਰਾ ਸੋਨਾ ਹੀ ਹੈ, ਪਰ ਉਹ ਵੱਖੋ ਵੱਖਰੇ ਨਾਮ ਰੱਖੇ ਹੋਏ ਹੁੰਦੇ ਨੇ। ਜਦੋਂ ਸੁਨਿਆਰਾ ਉਹਨੂੰ ਕੁਠਾਲੀ 'ਚ ਪਾ ਕੇ ਤਾ ਦਿੰਦਾ ਹੈ ਨਾ, ਉਹ ਢਲ ਕੇ ਇੱਕ ਡਲੀ ਹੋ ਜਾਂਦੀ ਹੈ। ਫਿਰ ਕਹਿੰਦੇ ਪੁੱਛੋ ਕਿਸੇ ਨੂੰ ਵੀ ਤੇਰਾ ਕੜਾ ਕਿੱਧਰ ਗਿਆ, ਤੇਰੀ ਮੁੰਦੀ ਕਿੱਥੇ ਹੈ, ਤੇਰੀ ਛਾਪ ਕਿੱਥੇ ਹੈ, ਇੱਕੋ ਹੀ ਡਲੀ ਢਲ ਕੇ ਹੋ ਜਾਂਦਾ ਹੈ। ਜਦੋਂ ਤੱਕ ਨਾਨਾ ਪ੍ਰਕਾਰ ਦੀ ਇਹ ਸੰਸਾਰ ਦੀ ਸਰੀਟੀ ਗਹਿਣਿਆਂ ਵਰਗੀ ਪ੍ਰਤੀਤ ਹੁੰਦੀ ਹੈ, ਜਦੋਂ ਪਰਮੇਸ਼ਰ ਨੇ ਖਾਲਸਾ ਜੀ ਆਪਣੇ ਵਿੱਚ ਸਾਰੀ ਸਰੀਟੀ ਮੇਲ ਲਈ, ਤਾਂ ਸ਼ੁੱਧ ਭੂਮਾ ਰੂਪ ਬ੍ਰਹਮ ਪਰਮੇਸ਼ਰ ਖਾਲਸਾ ਜੀ, ਡਲੀ ਜਿਵੇਂ ਇੱਕ ਸੋਨੇ ਦੀ ਹੁੰਦੀ ਹੈ ਨਾ, ਉਹ ਪਰਮੇਸ਼ਰ ਹੀ ਪਰਮੇਸ਼ਰ ਨਜ਼ਰ ਆਇਆ। ਉਹ ਵੱਖ ਵੱਖ ਜੀਵਾਂ ਦੇ ਜੀਵ ਜਿਹੜੇ ਗਹਿਣਿਆਂ ਦੀ ਪ੍ਰਤੀ ਗਹਿਣਿਆਂ ਦੀ ਨਿਆਈ ਪ੍ਰਤੀਤ ਹੁੰਦੇ ਸੀ, ਸਭ ਸਮਾਪਤ ਹੋ ਗਿਆ ਮਨ 'ਚੋਂ ਭਰਮ। ਕਹਿਣ ਲੱਗੇ ਮਹਾਰਾਜ, ਜਿਵੇਂ ਕੋਈ ਰੱਸੀ ਪਈ ਹੋਵੇ ਰਸਤੇ 'ਚ, ਰਾਤ ਹਨੇਰੀ ਵਿੱਚ ਰੱਸੀ ਪਈ ਹੋਵੇ ਨਾ, ਬੰਦੇ ਕਹਿੰਦੇ ਸੱਪ ਪਿਆ ਹੋਇਆ, ਦੂਜਾ ਕਹਿੰਦਾ ਨਹੀਂ ਕਿਸੇ ਨੇ ਪਿਸ਼ਾਬ ਕੀਤਾ ਹੋਣਾ, ਤੀਜਾ ਕਹਿਣ ਲੱਗਾ ਧਰਤੀ 'ਚ ਤਰੇੜ ਆਈ ਹੋਈ ਹੈ, ਪਰ ਜਦੋਂ ਦੀਵਾ ਜਗਾ ਕੇ ਵੇਖਿਆ ਤਾਂ ਭਰਮ ਸਾਰਾ ਨਿਵਿਰਤ ਹੋ ਗਿਆ। ਭਰਮ ਦਾ ਕਾਰਨ ਸੀ ਵੀ ਹਨੇਰਾ ਸੀ, ਤਾਂ ਕਰਕੇ ਕੋਈ ਰੱਸੀ ਕਹਿੰਦਾ ਸੀ, ਕੋਈ ਕਹਿੰਦਾ ਸੀ ਵੀ ਕਿਸੇ ਨੇ ਪਿਸ਼ਾਬ ਕੀਤਾ ਹੋਇਆ ਜਾਂ ਪਾਣੀ ਡੋਲਿਆ ਹੋਇਆ, ਜਾਂ ਖਾਲਸਾ ਜੀ ਇੱਥੇ ਧਰਤੀ 'ਚ ਤਰੇੜ ਆਈ ਹੋਈ ਹੈ। ਉਦੋਂ ਤੱਕ ਸੀ ਜਦੋਂ ਤੱਕ ਹਨੇਰਾ ਸੀ, ਜਦੋਂ ਦੀਵੇ ਦੀ ਲੋਅ ਹੋਈ, ਪ੍ਰਕਾਸ਼ ਹੋਇਆ, ਭਰਮ ਨਿਵਿਰਤ ਹੋ ਗਿਆ। ਜਦੋਂ ਤੱਕ ਅਗਿਆਨਤਾ ਦਾ ਹਨੇਰਾ ਨਾ ਅੰਦਰ, ਉਦੋਂ ਤੱਕ ਮਨ ਭਰਮ 'ਚ ਡਾਵਾਂਡੋਲ ਹੋਇਆ ਰਹਿੰਦਾ ਹੈ। ਜਦੋਂ ਅਪਰੋਕਸ਼ ਗਿਆਨ ਗੁਰੂ ਕਾ ਪ੍ਰਾਪਤ ਹੋਇਆ ਤਾਂ ਦੀਵਾ ਹਿਰਦੇ 'ਚ ਜਗ ਪਿਆ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪ। ਇਹ ਸਾਰਾ ਪ੍ਰਕਰਨ ਜਿਹੜਾ ਬੇਨਤੀ ਮੈਂ ਕੀਤੀ ਹੈ, ਇਹ ਭਗਤ ਜੀ ਨੇ ਸੋਰਠ ਰਾਗ ਦੀ ਭਗਤ ਬਾਣੀ 'ਚ ਭਗਤ ਰਵਿਦਾਸ ਜੀ ਦੇ ਪਵਿੱਤਰ ਬਚਨ ਹਨ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈ ਓਦਦ ਜਲ ਕੇਵਲ ਜਲ ਮਾਹੇ। ਅਨਲ ਅਗਮ, ਜਿਵੇਂ ਖਾਲਸਾ ਜੀ ਹਵਾ ਦੇ ਵਗਣ ਕਰਕੇ ਅਗੋਂ ਬੇਅੰਤ ਤਰ੍ਹਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਪਾਣੀ ਵਿੱਚ, ਉਹ ਲਹਿਰਾਂ ਵੱਖਰੀਆਂ ਪ੍ਰਤੀਤ ਹੋਣ ਲੱਗ ਪੈਂਦੀਆਂ ਵੀ ਇਹ ਵੱਖਰੀਆਂ ਨੇ ਸ਼ਾਇਦ, ਪਰ ਜਦੋਂ ਹਵਾ ਦੀ ਗੰਢ ਜੀ ਖੁੱਲ੍ਹ ਗਈ ਨਾ, ਉਹ ਪਾਣੀ ਦੇ ਵਿੱਚੇ ਹੀ ਸਮਾ ਜਾਂਦੀਆਂ, ਉਹ ਕੋਈ ਵੱਖਰੀਆਂ ਨਹੀਂ ਹੁੰਦੀਆਂ। ਇਹ ਜੀਵਾਂ ਰੂਪੀ ਲਹਿਰਾਂ ਪਰਮੇਸ਼ਰ ਰੂਪੀ ਪਾਣੀ ਤੋਂ ਵੱਖਰੀਆਂ ਤਾਂ ਪ੍ਰਤੀਤ ਹੁੰਦੀਆਂ ਨੇ, ਪਰ ਉਹ ਖਾਲਸਾ ਜੀ ਜਦੋਂ ਅਖੀਰ ਵਿੱਚੇ ਹੀ ਸਮਾ ਗਈਆਂ। ਸੋ ਜਿਵੇਂ ਕਿਰਨਾਂ ਸੂਰਜ ਦੀਆਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ, ਪਰ ਉਹ ਜਲ ਵਿੱਚੇ ਹੀ ਸਮਾ ਜਾਂਦੀਆਂ ਨੇ, ਵੱਖਰੀਆਂ ਨਹੀਂ ਰਹਿ ਸਕਦੀਆਂ। ਇਸੇ ਤਰ੍ਹਾਂ ਅਨਲ ਅਗਮ ਜੈਸੇ ਲਹਿਰ ਮੈ ਓਦਦ ਜਲ ਕੇਵਲ ਜਲ ਮਾਹੇ। ਮਾਧਵੇ ਕਿਆ ਕਹੀਏ ਭਰਾਮੇ, ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੜਤ ਦੁੱਖ ਪਾਇਆ ਸੋ ਗਤ ਪਈ ਹਮਾਰੀ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰੱਜੂ ਨਾਮ ਰੱਸੀ ਦਾ ਹੁੰਦਾ, ਰੱਸੀ ਰੱਸੀ ਵਿੱਚ ਕਿਸੇ ਨੇ ਆਖਿਆ ਸੱਪ ਪਿਆ ਹੋਇਆ, ਕਿਸੇ ਨੇ ਆਖਿਆ ਤਰੇੜ ਆਈ ਹੋਈ ਹੈ, ਪਾਣੀ ਡੁੱਲਾ ਹੋਇਆ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਵਕਸ਼ ਮਰਮ ਜਨ ਆਇਆ ਕਣਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕੈ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਏ। ਜਦੋਂ ਤੱਕ ਭਰਮ ਪਿਆ ਹੋਇਆ, ਜੂਰ ਕਹਿੰਦੇ ਇਹ ਜੀਵਾਂ ਦੇ ਮਨਾਂ 'ਚ ਭਰਮ ਪਿਆ ਹੋਇਆ, ਭਰਮ ਦੇ ਭਰਮਾਏ ਹੋਏ ਫਿਰਦੇ ਨੇ ਪਰਮੇਸ਼ੁਰ ਤੋਂ ਵਿਛੜੇ। ਬਾਜਾਂ ਵਾਲੇ ਸਤਿਗੁਰੂ ਨੇ ਸਾਨੂੰ ਇੱਕ ਹੁਕਮ ਕੀਤਾ ਖਾਲਸਾ ਜੀ, ਉਹ ਸਿੱਖ ਹਜ਼ੂਰ ਕਹਿਣਗੇ ਮੇਰੇ ਲਈ ਬੜਾ ਪਿਆਰਾ ਹੈ ਅਤੇ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਅਤੇ ਗੁਰੂ ਸਮਾਨ ਜਾਣ ਕੇ ਉਹਦਾ ਸਤਿਕਾਰ ਕਰਦੇ ਹਾਂ। ਜਿਸ ਸਿੱਖ ਵਿੱਚ ਨਾ ਭਰਮ ਹੋਵੇ ਅਤੇ ਨਾ ਸਿੱਖ ਦੇ ਕੋਲ ਭੇਖ ਦੀ ਸਿੱਖੀ ਹੋਵੇ, ਨਾ ਸਿੱਖ ਭੇਖੀ ਹੋਵੇ ਵੀ ਕਦੇ ਲਿਬਾਸ ਹੋਰ। ਜੇ ਕਿਤੇ ਖਾਲਸਾ ਜੀ ਵਿਆਹ 'ਤੇ ਜਾਣਾ ਹੋਵੇ ਨਾ ਫਿਰ ਸਾਡਾ ਲਿਬਾਸ ਹੋਰ, ਗੁਰਦੁਆਰੇ ਆਉਣਾ ਹੋਵੇ ਤਾਂ ਲਿਬਾਸ ਹੋਰ, ਪਾਰਟੀ 'ਚ ਜਾਣਾ ਹੋਵੇ ਤਾਂ ਲਿਬਾਸ ਹੋਰ, ਅਤੇ ਜੇ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਜਾਣਾ ਹੋਵੇ ਫਿਰ ਸਾਡਾ ਲਿਬਾਸ ਹੋਰ। ਸਾਨੂੰ ਤਾਂ ਹੁਣ ਲਿਬਾਸਾਂ ਦਾ ਹੀ ਨਹੀਂ ਨਾ ਪਤਾ ਲੱਗਦਾ ਵੀ ਕਿੰਨੇ ਕੁ ਸਾਡੇ ਲਿਬਾਸ ਨੇ। ਸਤਿਗੁਰੂ ਨੇ ਕਿਹਾ ਭੇਖ ਦੀ ਸਿੱਖੀ ਨਹੀਂ ਮੈਨੂੰ ਚਾਹੀਦੀ, ਭੇਖ ਦਿਖਾਈ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਤੀ ਕੱਟਿਓ ਬਾਸ ਨਰਕਮੋ ਲੀਨ। ਕਿਹੋ ਜਿਹਾ ਹਜ਼ੂਰ ਕਹਿੰਦੇ ਸਿੱਖ ਹੋਣਾ ਚਾਹੀਦਾ, ਭੇਖੀ ਸਿੱਖ ਨਾ ਹੋਵੇ। ਸੋ ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੇ ਭਿੱਖ। ਹਜ਼ੂਰ ਕਹਿਣਗੇ ਮੈਨੂੰ ਨਹੀਂ ਉਹ ਪ੍ਰਵਾਨ, ਜਿਹੜਾ ਭਰਮ ਤੋਂ ਰਹਿਤ ਹੈ ਅਤੇ ਭੇਖ ਤੋਂ ਰਹਿਤ ਹੋ ਕੇ ਅੰਦਰੋਂ ਬਾਹਰੋਂ ਇੱਕ ਮਿੱਕ ਹੈ ਨਾ, ਉਹ ਖਾਲਸਾ ਅਤੇ ਉਹ ਮੇਰੇ ਗੁਰੂ ਸਮਾਨ ਹੋਵੇਗਾ। ਭਰਮ ਭੇਖ 'ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਇੰਨੀ ਵਡਿਆਈ ਹਜ਼ੂਰ ਨੇ ਦਿੱਤੀ ਵੀ ਨਾ ਸਿੱਖ ਦੇ ਮਨ 'ਚ ਆਪਣੇ ਗੁਰੂ ਪ੍ਰਤੀ ਭਰਮ ਹੋਵੇ ਅਤੇ ਨਾ ਸਿੱਖ ਭੇਖੀ ਹੋਵੇ, ਅੰਦਰੋਂ ਅਤੇ ਬਾਹਰੋਂ ਇੱਕ ਮਿੱਕ ਹੋਵੇ। ਸੋ ਹਜ਼ੂਰ ਕਹਿੰਦੇ ਨੇ ਇਹ ਭਰਮ ਦੇ ਕਾਰਨ ਕਰਕੇ ਜੀਵਾਂ ਦੀ ਹਾਲਤ ਹੋ ਰਹੀ ਹੈ ਅਤੇ ਮੋਹ ਵਿੱਚ ਗਲਤਾਨ ਹੋਏ ਲੋਕ, ਸੰਸਾਰ ਦੇ ਜੀਵ ਮੋਹ 'ਚ ਗਲਤਾਨ ਹੋਏ। ਵੱਡੇ ਵੱਡੇ ਰਿਸ਼ੀ ਮੁਨੀ, ਬੜੇ ਬੜੇ ਲੋਕ, ਇਹ ਤਾਂ ਮੇਰਾ ਬਾਜਾਂ ਵਾਲਾ ਧਰਮੀ ਬਾਪੂ ਹੈ ਜਿਹਦੇ ਮਨ 'ਚ ਕੋਈ ਮੋਹ ਹੀ ਨਹੀਂ ਹੈ। ਅਨੰਦਪੁਰ ਸਾਹਿਬ ਦੀ ਧਰਤੀ, ਹਜ਼ੂਰ ਸੱਚੇ ਪਾਤਸ਼ਾਹ ਦੇ ਮਹਿਲ, ਸਾਡੇ ਮਾਤਾ ਅਜੀਤ ਕੌਰ ਜੀ, ਜਦੋਂ ਨਾ ਮਾਤਾ ਨੇ ਇਹ ਵੇਖਿਆ ਆਉਣ ਵਾਲੇ ਭਵਿੱਖ ਕਾਲ ਦਾ ਸਮਾਂ, ਸਤਿਗੁਰੂ ਪਤੀ ਦੇਵ ਨੂੰ ਬੇਨਤੀ ਕੀਤੀ, ਸਤਿਗੁਰੂ ਮੈਂ ਵੇਖਿਆ ਜੋ ਪਾਣਾ ਆਉਣ ਵਾਲੇ ਸਮੇਂ 'ਚ ਵਾਪਰਨਾ ਹੈ ਇਹ ਆਪਣੇ ਸਾਹਿਬਜ਼ਾਦੇ ਬਚਾ ਲੈਣੇ ਚਾਹੀਦੇ ਹਨ। ਹਜ਼ੂਰ ਕਹਿਣਗੇ ਅਜੀਤ ਕੌਰ, ਤੁਸੀਂ ਜਿਹੜੀ ਯੋਗ ਸਿੱਖਿਆ ਸੀ ਇਹ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਸਿੱਖਿਆ ਸੀ ਕਿ ਮੋਹ ਵਾਸਤੇ ਸਿੱਖਿਆ ਸੀ? ਕਹਿੰਦੇ ਜੀ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਸਿੱਖਿਆ ਸੀ। ਫਿਰ ਸਤਿਗੁਰੂ ਕਹਿਣਗੇ ਮੋਹ ਨਾ ਕਰੋ, ਇਹ ਸਾਡੇ ਕੌਤਕ ਨੇ, ਇਹਦੇ 'ਚ ਕੋਈ ਦਖਲ ਨਾ ਦਿਓ। ਸੱਚੇ ਪਾਤਸ਼ਾਹ ਫਿਰ ਆਪ ਮੇਰੇ 'ਤੇ ਕਿਰਪਾ ਕਰੋ। ਹਜ਼ੂਰ ਕਹਿਣਗੇ ਫਿਰ ਪਹਿਲਾਂ ਹੀ ਆਪ ਸੱਚਖੰਡ ਨੂੰ ਜਾਓ। ਸੋ ਮਾਤਾ ਅਜੀਤ ਕੌਰ ਅਨੰਦਪੁਰ ਸਾਹਿਬ ਰਹਿੰਦਿਆਂ ਹੋਏ ਖਾਲਸਾ ਜੀ ਸੱਚਖੰਡ ਗਮਨ ਕੀਤਾ, ਉੱਥੇ ਮਾਤਾ ਜੀ ਦੀ ਯਾਦ ਬਣੀ ਹੋਈ ਹੈ। ਐਸੇ ਨਿਰਮੋਹ ਸਤਿਗੁਰੂ ਗਰੀਬ ਨਿਵਾਜ, ਮੈਦਾਨਾਂ ਜੰਗ ਹੋ ਰਿਹਾ ਹੈ, ਬਹਾਦਰ ਸੂਰਮੇ ਲੜਾਈ ਲੜ ਰਹੇ ਨੇ, 10 ਲੱਖ ਮਲਖਈਏ ਨੇ ਘੇਰਾ ਪਾਇਆ ਹੋਇਆ, 10 ਲੱਖ। ਹਜ਼ੂਰ ਨੇ ਆਪਣੇ ਜ਼ਫਰਨਾਮੇ ਵਿੱਚ ਆਪਣੀ ਕਲਮ ਨਾਲ ਲਿਖਿਆ ਵੀ 10 ਲੱਖ ਮਲਖਈਆ ਜਿਹਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਹੋਇਆ। ਔਰ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਹਾਦਰ ਸੂਰਮੇ ਭੁੱਕੜ ਪਾਣੇ, 8 ਮਹੀਨਿਆਂ ਤੋਂ ਰੋਟੀ ਨਸੀਬ ਨਹੀਂ ਸੀ ਹੋ ਰਹੀ। ਸੋ ਬੜੇ ਭਾਰੀ ਫਾਕੇ ਦੇ ਦਿਨ ਕੱਟਣੇ ਪਏ। 40 ਗਿਣਤੀ ਦੇ ਸਿੰਘ, 2 ਖਾਲਸਾ ਜੀ ਗੁਰੂ ਕੇ ਵੱਡੇ ਸਾਹਿਬਜ਼ਾਦੇ, ਆਪ ਧਰਮੀ ਪਿਤਾ, 2-2, 4-4 ਸਿੰਘਾਂ ਦਾ ਜਥਾ ਬਾਹਰ ਨਿਕਲਦਾ ਹੈ, ਮੈਦਾਨੀ ਜੰਗ ਵਿੱਚ ਦੁਸ਼ਮਣ ਦੇ ਆਓ ਲਾਉਂਦਾ ਸ਼ਹਾਦਤ ਦਾ ਜਾਮ ਪੀ ਰਿਹਾ ਹੈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕੋਲ ਆਏ ਨੇ, ਪਿਤਾ ਜੀ ਮੈਦਾਨੀ ਜੰਗ ਜਾਣ ਦੀ ਆਗਿਆ ਬਖਸ਼ੋ, ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ ਹੈ, ਪੁੱਤਰ ਸ਼ਹੀਦ ਹੋਣ ਵਾਸਤੇ ਚੱਲਿਆ ਹੈ, ਧਰਮੀ ਪਿਤਾ ਗਰੀਬ ਨਿਵਾਜ ਸ਼ਾਬਾਸ਼ ਕਹਿ ਕੇ 5 ਸਿੰਘਾਂ ਦਾ ਜਥਾ ਨਾਲ ਤੋਰਿਆ, ਮੈਦਾਨੀ ਜੰਗ 'ਚ ਤੋਰ ਰਹੇ ਨੇ ਪੁੱਤਰ ਨੂੰ। ਸਾਹਿਬਜ਼ਾਦਾ ਹਰਨ ਵਾਂਗ ਚੁੰਗੀਆਂ ਮਾਰਦਾ ਮੈਦਾਨੀ ਜੰਗ 'ਚ ਕੁੱਦਿਆ, ਮਹਾਨ ਜੰਗ ਕੀਤਾ ਗੁਰੂ ਕੇ ਪਿਆਰ ਨੂੰ, ਕਈ ਫੱਟ ਵੱਜੇ। ਔਰ ਖਾਲਸਾ ਜੀ ਜ਼ਖਮੀ ਹੋਇਆ ਗੁਰੂ ਕਾ ਪਿਆਰਾ, ਜਦੋਂ ਸਾਹਿਬਜ਼ਾਦਾ ਜ਼ਮੀਨ 'ਤੇ ਡਿੱਗਣ ਲੱਗਾ, ਉੱਚੀ ਅਟਾਰੀ 'ਚ ਬੈਠੇ ਹੋਏ ਸਤਿਗੁਰੂ ਸਾਹਿਬਜ਼ਾਦੇ ਨੂੰ ਸ਼ਹੀਦ ਹੁੰਦੇ ਨੂੰ ਅੱਖਾਂ ਨਾਲ ਤੱਕ ਰਹੇ ਨੇ। ਬਾਬਾ ਅਜੀਤ ਸਿੰਘ ਜੀ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਅਟਾਰੀ ਵੱਲ ਚਿਹਰਾ ਕਰਕੇ ਸਤਿਗੁਰੂ ਪਿਤਾ ਵੱਲ ਫਤਿਹ ਕੇ ਜਾਈ। ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਜਾਂ ਵਾਲਾ ਸਤਿਗੁਰੂ ਧਰਮੀ ਪਿਤਾ, ਚਿੱਤ ਰੋਮ ਰੋਮ ਪ੍ਰਸੰਨ ਹੋ ਰਿਹਾ ਹੈ ਔਰ ਗਰੀਬ ਨਿਵਾਜ ਜੈਕਾਰੇ ਛੱਡਣ ਲੱਗ ਪਏ। ਆਪਣੀ ਮੁਬਾਰਕ ਰਸਨਾ ਤੋਂ ਬਚਨ ਕਹਿ ਗਗਨ ਦਮਾਮਾ ਬਾਜਿਓ, ਪਰ ਉਹ ਨਿਸ਼ਾਨ ਹੈ ਕਹਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਘਮਸਾਨ ਦਾ ਯੁੱਧ ਚੱਲ ਰਿਹਾ ਹੈ, ਛੋਟਾ ਸਾਹਿਬਜ਼ਾਦਾ ਕੋਲ ਆ ਗਿਆ ਹੈ। ਚਾਰ ਪੁੱਤਰ ਸਾਹਿਬਜ਼ਾਦੇ ਦੋ ਵਿਛੜ ਗਏ ਨੇ ਸਰਸਾ ਦੇ ਕਿਨਾਰੇ 'ਤੇ। ਉਹ ਵੱਡੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਨਾਲ ਗਏ ਨੇ, ਜ਼ਿੰਦਗੀ 'ਚ ਦੁਬਾਰਾ ਮੇਲ ਨਹੀਂ ਹੋਣਾ। ਦੋ ਸਾਹਿਬਜ਼ਾਦੇ ਕੋਲ ਵੱਡੇ ਸੀ, ਵੱਡਾ ਸ਼ਹੀਦ ਹੋ ਗਿਆ ਅਤੇ ਛੋਟਾ ਇਕੱਲਾ ਹੀ ਕੋਲ ਰਹਿ ਗਿਆ। ਕੋਈ ਸਮਾਂ ਹੋਇਆ ਅਤੇ ਸਤਿਗੁਰੂ ਪਿਤਾ ਜੀ ਦੇ ਕੋਲ ਆਉਣ ਫਤਿਹ ਬੁਲਾਏ। ਇਤਿਹਾਸ ਇਹ ਗੱਲ ਕਹਿੰਦਾ ਵੀ ਉੱਚੇ ਥਾਂ 'ਤੇ ਆ ਕੇ ਖਲੋਤੇ ਸਤਿਗੁਰਾਂ ਦੇ ਕੋਲ ਉੱਚੇ ਥਾਂ 'ਤੇ, ਅਤੇ ਦੁਮਾਲਾ ਦਸਤਾਰ ਵੀ ਉੱਚੀ ਸਜਾਈ ਵੀ ਸਤਿਗੁਰੂ ਕਿਤੇ ਇਹ ਨਾ ਕਹਿ ਦੇਣ ਵੀ ਜੁਝਾਰ ਸਿੰਘ ਤੇਰੀ ਉਮਰ ਛੋਟੀ ਹੈ, ਤੈਨੂੰ ਮੈਦਾਨੀ ਜੰਗ ਜਾਣ ਦੀ ਆਗਿਆ ਨਹੀਂ। ਇਸ ਕਰਕੇ ਉੱਚੇ ਥਾਂ 'ਤੇ ਖਲੋਤਾ ਵੀ ਉੱਚਾ ਜਾਪਾਂ ਅਤੇ ਦਸਤਾਰ ਵੀ ਉੱਚੀ ਸਜਾਈ। ਆਉਣ ਫਤਿਹ ਬੁਲਾਈ। ਪਿਤਾ ਜੀ ਵੱਡੇ ਵੀਰ ਕਾਹਲੀ ਨਾਲ ਲਈ ਸੱਚਖੰਡ ਨੂੰ ਚਲੇ ਗਏ ਨੇ, ਇੱਕੇ ਹੀ ਵਿਮਾਨ 'ਤੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਗੁਰੂ ਦੀ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਸਾਂ, ਪਰ ਕਾਹਲੀ ਨਾਲ ਇਕੱਲੇ ਹੀ ਸੱਚਖੰਡ ਨੂੰ ਚਲੇ ਗਏ। ਹੁਣ ਮੇਰੀ ਕੰਧ 'ਤੇ ਲਾਓ ਥਾਪੜਾ, ਮੈਨੂੰ ਮੈਦਾਨੀ ਜੰਗ ਜਾਣ ਦੀ ਆਗਿਆ ਬਖਸ਼ੋ। ਕਿਹੋ ਜਿਹਾ ਸਮਾਂ ਹੋਵੇਗਾ ਕਰੇ ਖਿਆਲ ਕਰਕੇ ਵੇਖੀਏ। ਮੇਰੇ ਸਤਿਗੁਰੂ ਪਿਤਾ ਦੀ ਕੌਣ ਰੀਸ ਕਰ ਸਕਦਾ, ਕੱਚੇ ਪਿੱਲੇ ਮੈਂ ਗੁਰੂ ਕਮਲ ਕਦਾਉਂਦੇ ਫਿਰਦੇ ਹੈ, ਕੌਣ ਖਾਲਸਾ ਜੀ ਸਤਿਗੁਰੂ ਦੀ ਰੀਸ ਮੁਕਾਬਲਾ ਕੌਣ ਕਰ ਸਕਦਾ ਹੈ। ਔਰ ਛੋਟਾ ਸਾਹਿਬਜ਼ਾਦਾ ਅੱਗਾ ਮੰਗਦਾ ਹੈ, ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ, ਸਿੰਘਾਂ ਦਾ ਜਥਾ ਤਿਆਰ ਕੀਤਾ, ਗੜੀ ਦਾ ਦਰਵਾਜ਼ਾ ਖੁੱਲ੍ਹਾ, 13 ਸਾਲ ਦਾ ਮੋਛ ਫੁੱਟ ਗੱਭਰੂ ਬਾਬਾ ਜੁਝਾਰ ਸਿੰਘ ਮੈਦਾਨੀ ਜੰਗ 'ਚ ਲੜਾਈ ਲੜ ਰਹੇ ਨੇ। ਕਿੰਨੀ ਤੇਜ਼ ਤਲਵਾਰ ਚਲਾਈ ਇਹ ਸਾਡੀ ਗੱਲ ਨਹੀਂ, ਮੁਸਲਮਾਨ ਵੀਰਾਂ ਨੂੰ ਕਰੇ ਉਹਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਪੜ੍ਹ ਕੇ ਵੇਖੀਏ। ਉਹ ਕਹਿੰਦੇ ਬਾਬਾ ਜੁਝਾਰ ਸਿੰਘ ਜੰਗ ਨਹੀਂ ਕਰ ਰਿਹਾ, ਖੁਦਾ ਦੀ ਕਰੋਪੀ ਹੋ ਗਈ, ਕਿਆਮਤ ਦੀ ਰਾਤ ਸਾਡੇ 'ਤੇ ਆਉਣ ਪਏ। ਇੰਨੀ ਤੇਜ਼ ਤਲਵਾਰ ਚਲਾਈ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ, ਤਲਵਾਰ ਟੁੱਟ ਗਈ, ਕਮਰ ਕੱਸੇ 'ਚੋਂ ਬਰਛਾ ਕੱਢ ਲਿਆ, ਉਹਦੇ ਨਾਲ ਦੁਸ਼ਮਣ ਦੀਆਂ ਛਾਤੀਆਂ ਪਰੋਈ ਜਾਂਦੇ ਨੇ। ਸੋ ਖਾਲਸਾ ਜੀ ਇੱਕ ਬਰੀਕ ਤਾਰਾਂ ਦੀ ਸੰਜੋ ਪੈਣੀ ਹੋਈ ਪਠਾਨ ਨੇ ਜਦ ਜੋੜ ਕੇ ਉਹਦੀ ਛਾਤੀ 'ਚ ਬਰਛਾ ਮਾਰਿਆ, ਪਾੜ ਕੇ ਸਜੋ ਉਹਦੀ ਛਾਤੀ ਵਿੰਨ ਸੁੱਟੀ, ਜ਼ਮੀਨ 'ਤੇ ਲਟਾ ਦਿੱਤਾ, ਅਤੇ ਜਦੋਂ ਉਹ ਬਰਛਾ ਕੱਢਣ ਲੱਗੇ ਨਾ, ਸੋਟਾ ਹੱਥ 'ਚ ਰਹਿ ਗਿਆ, ਫਲ ਵਿੱਚ ਰਹਿ ਗਿਆ। ਗੁਰੂ ਕੇ ਸਾਹਿਬਜ਼ਾਦੇ ਕੋਲ ਬੁੱਕਲ ਦਾ ਹਥਿਆਰ ਕਟਾਰ ਪੈਣੀ ਹੋਈ ਛੋਟੀ, ਛੇਤੀ ਨਾਲ ਬੁੱਕਲ ਦੇ ਹਥਿਆਰ ਕਟਾਰ ਨੂੰ ਕੱਢਿਆ। ਮੈਦਾਨੀ ਜੰਗ 'ਚ ਗੁਰੂ ਕਾ ਸਾਹਿਬਜ਼ਾਦਾ ਖਾਲਸਾ ਜੀ ਉਹ ਛੋਟੇ ਜਿਹੇ ਹਥਿਆਰ ਨਾਲ ਲੜਾਈ ਲੜ ਰਿਹਾ। ਕਿੰਨਾ ਕੁ 'ਚ ਲੜਾਈ ਲੜੀ ਜਾ ਸਕਦੀ ਸੀ ਛੋਟੇ ਜਿਹੇ ਹਥਿਆਰ ਦੇ ਨਾਲ? ਅਖੀਰ ਸਰਹੰਦ ਦਾ ਗਵਰਨਰ ਵਜੀਦ ਖਾਂ ਮਾਰੋ ਮਾਰ ਕਰਦਾ, ਅਲੀ ਅਲੀ ਦੇ ਨਾਅਰੇ ਲਾਉਂਦਾ, ਆਪਣੀ ਫੌਜ ਨੂੰ ਕਹਿਣ ਲੱਗਾ ਗੁਰੂ ਕਾ ਸਾਹਿਬਜ਼ਾਦਾ ਕਿਤੇ ਬਚ ਕੇ ਨਾ ਚਲਾ ਜਾਵੇ। ਦੁਸ਼ਮਣ ਨੇ ਇਕੱਠੇ ਵਾਰ ਕੀਤੇ, ਸਰੀਰ ਛਲਣੀ ਛਲਣੀ ਹੋਇਆ ਹੈ। ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਅਟਾਰੀ 'ਚ ਬੈਠੇ ਸਤਿਗੁਰੂ ਪਿਤਾ ਜੀ ਵੱਲ ਘੇਰਾ ਕੀਤਾ ਅਤੇ ਫਤਿਹ ਕੀ ਜਾਈ। ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਸਾਹਿਬਜ਼ਾਦਾ ਜ਼ਮੀਨ 'ਤੇ ਲਿਟ ਗਿਆ। ਧੰਨ ਮੇਰਾ ਧਰਮੀ ਬਾਪੂ ਕਲਗੀਆਂ ਵਾਲਾ, ਖੁਸ਼ੀਆਂ ਦੇ ਜੈਕਾਰੇ ਛੱਡੇ, ਪੁੱਤਰ ਸ਼ਹੀਦ ਹੋ ਗਏ ਨੇ ਫਿਰ ਵੀ ਮਨ 'ਚ ਖੁਸ਼ੀ ਚਾਹ ਅਤੇ ਜੈਕਾਰੇ ਛੱਡੇ ਜਾ ਰਹੇ ਨੇ। ਮੁਬਾਰਕ ਰਸਨਾ ਤੋਂ ਸ੍ਰੀ ਮੁਖ ਵਾਗ ਫਰਮਾਏ, ਧੰਨ ਜੀਓ ਤੇਹੇ ਕੋ ਜੱਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਤਹਮ ਬਣਾਏ ਇਹ ਹੈ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨ ਹੈ ਕੀ ਵਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬਹਾਰੈ। ਪੁੱਤਰ ਸ਼ਹੀਦ ਹੋ ਗਏ, ਬਾਜਾਂ ਵਾਲਾ ਸਤਿਗੁਰੂ ਅਰਦਾਸ ਵਿੱਚ ਜੁੱਟ ਗਏ। ਅਰਦਾਸ ਵਿੱਚ ਜਿਹੜੀ ਅਰਦਾਸ ਮੇਰੇ ਸਤਿਗੁਰੂ ਨੇ ਕੀਤੀ ਹੈ ਉਹ ਅਰਦਾਸ ਅਸੀਂ ਨਹੀਂ ਕਰ ਸਕਦੇ, ਨਾ ਤਾਂ ਪਹਿਲੇ ਯੁੱਗਾਂ 'ਚ ਹੋਈ ਸੀ ਅਤੇ ਨਾ ਕਲਯੁੱਗ ਵਿੱਚ ਖਾਲਸਾ ਜੀ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਕੋਈ ਅਰਦਾਸ ਕਰ ਸਕਿਆ ਅਤੇ ਨਾ ਆਉਣ ਵਾਲੇ ਸਮੇਂ 'ਚ ਕੋਈ ਕਰ ਸਕੇਗਾ। ਨੌ ਪਾਤਸ਼ਾਹੀਆਂ ਨੂੰ ਸਿਮਰਿਆ, ਨੌ ਪਾਤਸ਼ਾਹੀਆਂ, ਹੇ ਪਰਮੇਸ਼ੁਰ ਅਕਾਲ ਪੁਰਖ ਪੰਜ ਪਿਆਰਿਆਂ ਦੀ ਕੀਤੀ ਸਿਰਜਣਾ ਜਿਸ ਦਿਨ ਖਾਲਸਾ ਪੰਥ ਸਜਾਇਆ ਸੀ 1756 ਬਿਕਰਮੀ 1699 ਈਸਵੀ ਵਿਸਾਖੀ ਵਾਲੇ ਦਿਹਾੜੇ 'ਤੇ ਉਹਨਾਂ ਪੰਜ ਪਿਆਰਿਆਂ ਨੇ ਸੀਸ ਲਏ ਅਤੇ ਅੰਮ੍ਰਿਤ ਦੀ ਦਾਤ ਦਿੱਤੀ। ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨਾਮ ਬਦਲੇ, ਕਾਇਆ ਬਦਲੇ। ਫਿਰ ਉਹਨਾਂ ਪੰਜਾਂ ਪਿਆਰਿਆਂ ਨੂੰ ਹੱਥ ਜੋੜ ਕੇ ਕਿਹਾ, ਖਾਲਸਾ ਜੀ ਹੁਣ ਤੁਸੀਂ ਖਾਲਸਾ ਗੁਰੂ ਗੁਰੂ ਖਾਲਸਾ ਬਣ ਚੁੱਕੇ ਹੋ, ਛਕਾਓ ਸਾਨੂੰ ਅੰਮ੍ਰਿਤ। ਉਹਨਾਂ ਅੱਗੇ ਹੱਥ ਜੋੜ ਕੇ ਅੰਮ੍ਰਿਤ ਮੰਗਿਆ। ਹੈਰਾਨ ਰਹਿ ਗਏ ਪੰਜ ਪਿਆਰੇ, ਸੱਚੇ ਪਾਤਸ਼ਾਹ ਸੀ ਤੁਹਾਡੇ ਦਰ ਦੇ ਭਿਖਾਰੀ ਮੰਗਤੇ, ਤੁਸੀਂ ਸਾਡੇ ਅੱਗੇ ਹੱਥ ਜੋੜੀ ਖਲੋਤੇ ਹੋ। ਹਜ਼ੂਰ ਕਹਿਣਗੇ ਹੁਣ ਖਾਲਸਾ ਭਿਖਾਰੀ ਨਹੀਂ ਰਿਹਾ, ਸਾਨੂੰ ਵੀ ਅੰਮ੍ਰਿਤ ਛਕਾਓ। ਹਜ਼ੂਰ ਸੱਚੇ ਪਾਤਸ਼ਾਹ ਸੀ ਹਮੇ ਦਾਵੇ ਨਾਲ ਕਹਿਣਾ ਚਾਹੁੰਦੇ ਹੈ, ਇਹ ਅੰਮ੍ਰਿਤ ਦੀ ਵਡਮੁੱਲੀ ਦਾਤ ਸਾਡੇ ਪਹਿਲੋਂ ਸਿਰ ਲੈ ਨੇ ਅਤੇ ਫਿਰ ਦਿੱਤਾ, ਐਵੇਂ ਨਹੀਂ ਦਿੱਤਾ ਸਾਨੂੰ ਅੰਮ੍ਰਿਤ। ਅਤੇ ਸਤਿਗੁਰੂ ਤੁਸੀਂ ਕੀ ਦੇਣੇ ਹੋ ਅੰਮ੍ਰਿਤ ਬਦਲੇ? ਧੰਨ ਬਾਜਾਂ ਵਾਲਾ ਸਤਿਗੁਰੂ ਆਖਿਆ, ਪਿਆਰੇ ਦਇਆ ਸਿੰਘਾ, ਮੈਂ ਅੰਮ੍ਰਿਤ ਦੀ ਕੀਮਤ ਨਹੀਂ ਤਾਰ ਸਕਦਾ, ਨਾ ਗੁਰੂ ਕੀ ਬਾਣੀ ਦੇ ਸ਼ਬਦ ਦੀ ਅਤੇ ਨਾ ਖਾਲਸਾ ਜੀ ਗੁਰੂ ਕੇ ਅੰਮ੍ਰਿਤ ਦੇ, ਕੌਣ ਭਲਾ ਕੀਮਤ ਦੇ ਸਕੇ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਸੋਨੇ ਚਾਂਦੀ ਦੇ ਵੱਟੇ ਨਾਲ ਨਹੀਂ ਮਿਲਦਾ, ਧਨ ਪਦਾਰਥਾਂ ਨਾਲ, ਨਾ ਗੁਰੂ ਕਾ ਅੰਮ੍ਰਿਤ ਅਤੇ ਨਾ ਗੁਰੂ ਕਾ ਖਾਲਸਾ ਜੀ ਸ਼ਬਦ। ਧੰਨ ਬਾਜਾਂ ਵਾਲੇ ਸਤਿਗੁਰੂ ਕਹਿਣਗੇ, ਪਿਆਰੇ ਦਇਆ ਸਿੰਘਾ, ਮੈਂ ਅੰਮ੍ਰਿਤ ਦੀ ਕੀਮਤ ਨਹੀਂ ਦੇ ਸਕਦਾ, ਪਰ ਮੈਨੂੰ ਅੰਮ੍ਰਿਤ ਛਕਾ ਦਿਓ, ਮੈਂ ਭੇਟਾ ਵਜੋਂ ਸਤਿਕਾਰ ਵਜੋਂ ਸਾਰੇ ਦਾ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ, ਪੰਜ ਚੋਲੇ ਮੈਨੂੰ ਵੀ ਅੰਮ੍ਰਿਤ ਛਕਾਓ।
ਸ੍ਰੀ ਅਕਾਲ।
ਮੈਂ ਕਈ ਵਾਰ ਹੈਰਾਨ ਹੁੰਦਾ ਅੱਜ ਗੁਰੂ ਕੇ ਸਿੱਖ ਨੂੰ ਜਦੋਂ ਵੇਖਦਾ ਨਾ, ਜੇ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਭੈਣਾਂ ਵੀ ਅਤੇ ਸਾਡੇ ਵੀਰ ਵੀ, ਜੇ ਸਾਡਾ ਤਾਂ ਛਕਿਆ ਹੀ ਵਰਗਾ, ਕੀ ਲੋੜ ਹੈ ਜੀ? ਮਨ ਸਾਫ਼ ਚਾਹੀਦਾ, ਸਾਡਾ ਅੰਮ੍ਰਿਤਧਾਰੀਆਂ ਨਾਲੋਂ ਕੀ ਘੱਟ ਹੈ, ਸਾਡਾ ਮਨ ਸਾਫ਼ ਚਾਹੀਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਨਾ ਤੂੰ ਗੁਰਦੁਆਰੇ ਆਵੇਂ, ਨਾ ਤੂੰ ਕੋਈ ਰਹਿਤ ਰੱਖੇ, ਨਾ ਤੂੰ ਬਾਣੀ ਪੜ੍ਹੇ, ਨਾ ਤੂੰ ਅੰਮ੍ਰਿਤ ਛਕੇ, ਤੇਰਾ ਘਰ 'ਚ ਬੈਠੇ ਦਾ ਵੀ ਮਨ ਸਾਫ਼ ਹੈ, ਸਨ ਟੋਪੀ ਸਨ ਕੱਪੜੀ ਜੁੱਤੇ ਸਨ, ਇਹ ਖੁਦਾ ਘਰ 'ਚ ਖੁਦਾ ਬਣਿਆ ਬੈਠਾ ਹੈ। ਪਰ ਕੀ ਬਾਜਾਂ ਵਾਲੇ ਸਤਿਗੁਰੂ ਧਰਮੀ ਬਾਪੂ ਦਾ ਮਨ ਬੇਈਮਾਨ ਸੀ? ਜਿਹੜੇ ਸਤਿਗੁਰੂ ਕਹਿੰਦੇ ਨੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦਿਓ, ਅਸੀਂ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗੇ, ਅਸੀਂ ਉਸ ਗੁਰੂ ਦੇ ਸਿੱਖ ਹੋਈਏ, ਪੁੱਤਰ ਪੁੱਤਰੀਆਂ ਹੋਈਏ, ਅਤੇ ਖਾਲਸਾ ਜੀ ਇਹੋ ਜਿਹੇ ਟਕਾਉਂਸਲੇ ਕਰੀਏ? ਕਦੇ ਵਾਸਤੇ ਵੀ ਨਹੀਂ। ਅਸੀਂ ਅੰਮ੍ਰਿਤ ਦੀ ਕੀਮਤ ਨੂੰ ਨਹੀਂ ਜਾਣਿਆ, ਸਾਰ ਨੂੰ ਨਹੀਂ ਜਾਣ ਸਕੇ। ਗੋਰੇ ਜਿਹੜੇ ਅਮੈਰੀਕਾ ਕਨੇਡਾ ਜਾ ਕੇ ਵੇਖੀਦਾ, ਉਹ ਕਹਿੰਦੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੀ ਮਹਾਨ ਸ਼ਖਸੀਅਤ ਸਾਡੇ ਮੁਲਕ 'ਚ ਪੈਦਾ ਹੁੰਦੀ ਤਾਂ ਇੱਕ ਵੀ ਸਾਡੇ ਮੁਲਕ ਦਾ ਬੰਦਾ ਬੇਅੰਮ੍ਰਿਤਿਆ ਨਾ ਹੁੰਦਾ ਹੈ। ਤੁਹਾਡੀ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਦੀ ਅਤੇ ਬਖਸ਼ੇ ਹੋਏ ਅੰਮ੍ਰਿਤ ਦੇ ਦਾਤੇ ਸਤਿਗੁਰੂ ਦੇ ਅੰਮ੍ਰਿਤ ਦੀ ਕੀਮਤ ਨੂੰ ਜਾਣ ਹੀ ਨਹੀਂ ਸਕੇ। ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਚਨ ਕਹਿਣ, ਮੈਂ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗਾ। ਅਤੇ ਭੈਣ ਕਵੇ ਵੀ ਕੋਈ ਨਹੀਂ, ਛਕ ਲਵਾਂਗੇ, ਜੇ ਨੱਚਣ ਟੱਪਣ ਦਾ ਵਿਆਹ ਮੈਂ ਸ਼ਾਦੀਆਂ ਦਾ ਟਾਈਮ ਹੋਇਆ ਫਿਰ ਛਕ ਲਵਾਂਗੇ। ਅਤੇ ਵੀਰ ਕਵੇ ਵੀ ਮੇਰੇ ਖਾਣ ਪੀਣ ਦਾ ਟਾਈਮ ਹੈ ਫਿਰ ਛਕ ਲਵਾਂ, ਕਦੋਂ ਛਕਣਾ ਹੈ? ਸਤਿਗੁਰੂ ਤਾਂ ਕਹਿੰਦੇ ਢਿੱਲ ਨਹੀਂ ਕਦੇ ਕਰਨੀ ਚਾਹੀਦੀ, ਜ਼ਿੰਦਗੀ ਦਾ ਕੀ ਭਰੋਸਾ ਹੈ? ਇਸ ਕਰਕੇ ਖਾਲਸਾ ਜੀ ਕਦੇ ਵਾਸਤੇ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੇਨਤੀ ਕੀ, ਪੰਜਾਂ ਪਿਆਰਿਆਂ ਅੱਗੇ ਕਿਹਾ, ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਫਿਰ ਆਪ ਵਾਅਦਾ ਕਰਕੇ ਸ਼ਹੀਦ ਕਰਾਉਣ ਲਈ ਪਰਿਵਾਰ ਦਾਤੇ ਨੇ ਆਪ ਅੰਮ੍ਰਿਤ ਛਕਿਆ ਅਤੇ ਸਾਰੇ ਪਰਿਵਾਰ ਨੂੰ ਛਕਾਇਆ। ਅੱਜ ਜਦੋਂ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਤਿਗੁਰਾਂ ਦੇ, ਅਰਦਾਸ ਕੀਤੀ ਜਾ ਰਹੀ ਹੈ, ਹੇ ਅਕਾਲ ਪੁਰਖ, 1699 ਈਸਵੀ 1756 ਬਿਕਰਮੀ ਵਿਸਾਖੀ ਵਾਲੇ ਦਿਹਾੜੇ 'ਤੇ ਖਾਲਸੇ ਦੀ ਸਿਰਜਣਾ ਦੇ ਮੌਕੇ 'ਤੇ ਪੰਜਾਂ ਪਿਆਰਿਆਂ ਅੱਗੇ ਵਾਅਦਾ ਕੀਤਾ ਸੀ ਵੀ ਗੁਰੂ ਸਮਾਨ ਜਾਣ ਕੇ ਵਾਅਦਾ ਕਰਦਾ, ਅੰਮ੍ਰਿਤ ਛਕਾਓ, ਮੈਂ ਸਾਰਾ ਪਰਿਵਾਰ ਲੇਖੇ ਲਾਵਾਂਗਾ। ਹੇ ਅਕਾਲ ਪੁਰਖ, ਤੇਰੀ ਰਹਿਮਤ ਬਖਸ਼ੀ ਦਾ ਸਦਕਾ ਪੰਜਾਂ ਪਿਆਰਿਆਂ ਅੱਗੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਅੱਜ ਅੱਧੀ ਇਮਾਨਤ ਤੇਰੇ ਚਰਨਾਂ 'ਚ ਪਹੁੰਚ ਗਈ ਹੈ। ਪੌਣੇ 9 ਸਾਲ ਦੀ ਉਮਰ 'ਚ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਸੰਮਤ 1732 11 ਮਗਰ ਸੁ ਦੀ ਪੰਚਮੀ ਵੀਰਵਾਰ ਵਾਲੇ ਦਿਨ ਪਿਤਾ ਜੀ ਨੂੰ ਸ਼ਹੀਦ ਕਰਵਾ ਚੁੱਕਾ ਹਾਂ। ਅੱਜ ਦੋ ਵੱਡੇ ਸਾਹਿਬਜ਼ਾਦੇ, 4 ਪੁੱਤਰਾਂ 'ਚੋਂ 2 ਸਾਹਿਬਜ਼ਾਦੇ ਤੁਹਾਡੇ ਚਰਨਾਂ 'ਚ ਪਹੁੰਚਾ ਦਿੱਤੇ ਨੇ। ਅੱਜ ਤੋਂ ਠੀਕ 5ਵੇਂ ਦਿਨ ਨੂੰ 13 ਪੋਹ ਵਾਲੇ ਦਿਨ ਆਪਣੀ ਬਿਰਧ ਮਾਂ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੁਹਾਡੀ ਇਮਾਨਤ ਤੁਹਾਡੇ ਚਰਨਾਂ 'ਚ ਮੈਂ ਪਹੁੰਚਾ ਕੇ ਸੁਰਖਰੂ ਹੋ ਜਾਵਾਂਗਾ, ਪੰਜ ਪਿਆਰ ਅੱਗੇ ਕੀਤੇ ਵਹਿਰੇ 'ਤੇ ਫੁੱਲ ਚੜ੍ਹਾ ਦੇਵਾਂਗਾ। ਕੋਈ ਇਹੋ ਜਿਹਾ ਲੱਭ ਸਕਦਾ ਨਿਰਬੋਧ ਸਤਿਗੁਰੂ? ਕੋਈ ਮੋਹ ਨਹੀਂ। ਹਜ਼ੂਰ ਦੀਨੇ ਕਾਂਗੜ ਪਹੁੰਚੇ ਨੇ। ਭਾਈ ਰੂਪੇ ਦੇ ਪੋਤਰੇ ਭਾਈ ਪਰਮ ਸਿੰਘ ਧਰਮ ਸਿੰਘ ਨੇ ਕਿਹਾ, ਸਤਿਗੁਰੂ ਜੀ ਸਾਹਿਬਜ਼ਾਦੇ ਰੱਖ ਲੈਣੇ ਚਾਹੀਦੇ ਸੀ, ਸ਼ਹੀਦ ਹੋਣ ਤੋਂ ਬਚਾ ਲੈਣੇ ਚਾਹੀਦੇ ਸੀ। ਸਤਿਗੁਰੂ ਕਹਿਣਗੇ, ਪਰਮ ਸਿੰਘ ਧਰਮ ਸਿੰਘ ਜ਼ਮੀਨ 'ਤੇ ਲਕੀਰਾਂ ਕੱਢੋ। ਜਦੋਂ ਲਕੀਰਾਂ ਕੱਢੀਆਂ, ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਮੇਸ ਦਿਓ। ਲਕੀਰਾਂ ਮੇਸ ਦਿੱਤੀਆਂ, ਹਜ਼ੂਰ ਕਹਿੰਦੇ ਜਦੋਂ ਕੱਢੀਆਂ ਸੀ ਲਕੀਰਾਂ ਕੋਈ ਫਰਕ ਪਿਆ? ਕਹਿੰਦੇ ਮਹਾਰਾਜ ਕੀ ਪੈਣਾ ਸੀ ਫਰਕ? ਹਜ਼ੂਰ ਕਹਿੰਦੇ ਜਦੋਂ ਮੇਸੀਆਂ ਉਦੋਂ ਕੋਈ ਫਰਕ ਪਿਆ ਹੋਵੇ? ਕਹਿੰਦੇ ਮਹਾਰਾਜ ਕੀ ਫਰਕ ਪੈਣਾ ਸੀ? ਹਜ਼ੂਰ ਕਹਿਣਗੇ, ਧਰਮ ਸਿੰਘ ਪਰਮ ਸਿੰਘ ਉਹ ਸਾਹਿਬਜ਼ਾਦੇ ਇਸੇ ਤਰ੍ਹਾਂ ਪੈਦਾ ਹੋਏ, ਜਦੋਂ ਹੁਣ ਲੇਖੇ ਲੱਗ ਗਏ ਨੇ ਫਿਰ ਵੀ ਅਸੀਂ ਆਨੰਦ ਵਿੱਚ ਹਾਂ। ਉਹਨਾਂ ਦੀਆਂ ਮਾਵਾਂ ਦੀਆਂ ਕੁੱਖਾਂ ਸਫਲੀਆਂ ਹੋਈਆਂ ਨੇ ਔਰ ਨਿਰੰਕਾਰ ਦੀ ਰਹਿਮਤ ਹੋਈ, ਕੌਮ ਦੇ ਲੇਖੇ ਲੱਗੇ ਨੇ। ਮੇਰੇ ਮਨ 'ਚ ਰੀਝ ਹੈ ਚਾਹ ਕਿ ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਕਨੇਰਾਂ, ਮੇਰੀ ਕੌਮ ਵਸਦੀ ਰਸਦੀ ਰਵੇ। ਖਾਲਸਾ ਜੀ, ਐਸਾ ਕੋਈ ਗੁਰੂ ਲੱਭ ਸਕਦਾ? ਕੋਈ ਮੋਹ ਹੀ ਨਹੀਂ। ਮੁਹੰਮਦ ਸਾਹਿਬ ਦੀ ਹੋਈ ਯਹੂਦੀਆਂ ਨਾਲ ਲੜਾਈ, ਅਤੇ ਉਹ ਯਹੂਦੀਏ ਬੜੇ ਮਤਸਵੀ ਸੀ। ਉਹ ਜਦੋਂ ਸਾਰੀ ਫੌਜ ਮੁਹੰਮਦ ਸਾਹਿਬ ਦੇ ਨਾਲ ਮੂਰਛਿਤ ਕਰ ਦਿੱਤੇ, ਮੁਹੰਮਦ ਸਾਹਿਬ ਆਪ ਮੂਰਛਿਤ ਹੋਏ ਪਏ। ਜਦੋਂ ਉਹਨਾਂ ਨੇ ਵੇਖਿਆ ਵੀ ਕੋਈ ਬੰਦਾ ਰਹਿ ਨਾ ਜਾਵੇ, ਇੰਨੇ ਮਤਸਵੀ ਸੀ, ਕਹਿਣਗੇ ਬੰਦਾ ਕੋਈ ਛੱਡਣਾ ਨਹੀਂ ਇਹਨਾਂ ਦਾ ਜਿਉਂਦਾ, ਪੱਥਰ ਲੈ ਲਓ ਹੱਥਾਂ ਵਿੱਚ, ਅਤੇ ਸਾਰੇ ਜਿਹੜੇ ਪਏ ਆ ਨਾ ਲਾਸ਼ਾਂ ਸਰੀਰ, ਇਹਨਾਂ ਦੇ ਦੋ ਦੋ ਦੰਦ ਭੰਨੋ ਵੀ ਵੇਖੋ ਵੀ ਕੋਈ ਜਿਉਂਦਾ ਤਾਂ ਨਹੀਂ। ਜਿਹੜਾ ਕੋਈ ਜਿਉਂਦਾ ਹੋਵੇਗਾ ਆਪੇ ਸੀ ਕਰੇਗਾ। ਮੁਹੰਮਦ ਸਾਹਿਬ ਅਜੇ ਜਿਉਂਦੇ ਸਨ। ਜਦੋਂ ਉਹਨਾਂ ਨੇ ਦੰਦ ਭੰਨਣ ਵਾਸਤੇ ਆਏ ਨਾ, ਦੋ ਦੰਦ ਭੰਨਾ ਲਏ, ਸੀ ਨਹੀਂ ਕੀਤੀ ਵੀ ਮੈਨੂੰ ਮਾਰ ਨਾ ਦੇਣਾ। ਉਸ ਤੋਂ ਬਾਅਦ ਊਠਣੀ 'ਤੇ ਚੜ੍ਹ ਕੇ ਮਦੀਨੇ ਪਹੁੰਚੇ ਅਤੇ ਉੱਥੇ ਜਾ ਕੇ ਉਹ ਸਰੀਰ ਛੱਡਿਆ। ਮੁਸਲਮਾਨ ਊਠਣੀ ਦਾ ਬੜਾ ਸਤਿਕਾਰ ਕਰਦੇ ਹੈ, ਸਾਡੇ ਮੁਹੰਮਦ ਸਾਹਿਬ ਨੂੰ ਬਚਾ ਕੇ ਲੈ ਕੇ ਆਈ ਸੀ। ਸੋ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ ਕੌਣ ਕਰੇ? ਇਬਰਾਹਿਮ ਪੈਗੰਬਰ ਨੂੰ ਖੁਦਾ ਦਾ ਜਲਵਾ ਹੋਇਆ, ਪ੍ਰਕਾਸ਼ ਹੋਇਆ, ਬੜੇ ਚਾਅ ਚਾਅ ਨਾਲ ਕਹਿ ਬੈਠਾ, ਹੇ ਖੁਦਾ ਕਿਰਪਾ ਕਰੋ, ਮੈਂ ਤੁਹਾਨੂੰ ਕੋਈ ਚੀਜ਼ ਭੇਟ ਕਰਨੀ ਚਾਹੁੰਦਾ ਹਾਂ। ਕਹਿਣਗੇ, ਕਿਸੇ ਵਸਤੂ ਦੀ ਲੋੜ ਨਹੀਂ? ਨਹੀਂ ਮਹਾਰਾਜ, ਕੋਈ ਨਾ ਕੋਈ ਵਸਤੂ ਮੇਰੀ ਸਵੀਕਾਰ ਕਰਨ। ਕਹਿੰਦੇ, ਚੰਗਾ, ਜਿਹੜੀ ਸਾਰਿਆਂ ਤੋਂ ਤੈਨੂੰ ਪਿਆਰੀ ਵਸਤੂ ਹੈ ਨਾ, ਉਹ ਸਾਡੇ ਭੇਟ ਕਰਦੇ। ਕਹਿੰਦਾ ਜੀ, ਸਭ ਤੋਂ ਵੱਧ ਤਾਂ ਮੈਨੂੰ ਆਪਣਾ ਇਸਮਾਇਲ ਪੁੱਤਰ ਹੀ ਪਿਆਰਾ। ਉਹ ਕਹਿਣਗੇ, ਚੰਗਾ, ਸਾਡੇ ਨਾਂ 'ਤੇ ਉਹ ਜਿਵਾ ਕਰਵਾ ਦੇ। ਜਦੋਂ ਪੁੱਤਰ ਦੇ ਜਿਵਾ ਕਰਨ ਦਾ ਸਮਾਂ ਆਇਆ, ਪੁੱਤਰ ਵੀ ਰੋਈ ਜਾਂਦਾ, ਪਿਤਾ ਵੀ ਰੋਈ ਜਾਂਦਾ ਹੈ। ਮੈਂ ਆਪਣੇ ਪੁੱਤਰ ਦੀ ਗਰਦਨ 'ਤੇ ਕਿਵੇਂ ਛੁਰੀ ਚਲਾਵਾਂ? ਅੱਖਾਂ 'ਤੇ ਪੱਟੀ ਬੰਨ ਲਈ। ਚੇਲਿਆਂ ਨੇ, ਸੇਵਕਾਂ ਨੇ ਆਖਿਆ, ਪੈਗੰਬਰ ਸਾਹਿਬ ਨੇ ਤਾਂ ਗੇਲੀ ਗਾਲ ਦਿੱਤੀ, ਛਤਰਾ ਲਿਆ ਕੇ ਹਾਜ਼ਰ ਕੀਤਾ, ਦੋ ਛੁਰੀਆਂ ਸਾਬਤ 'ਤੇ, ਅੱਧੀ ਛੁਰੀ ਚਲਾਈ, ਹੱਥ 'ਚ ਛੁਰੀ ਡਿੱਗ ਪਈ। ਕਹਿਣਗੇ, ਹੁਣ ਖੁਦਾ ਨੂੰ ਢਾਈ ਛੁਰੀਆਂ ਹੀ ਪ੍ਰਵਾਨ ਹੈ। ਉਦੋਂ ਤੋਂ ਲੈ ਕੇ ਢਾਈ ਛੁਰੀਆਂ ਨਾਲ ਜਿਵੇਂ ਬੱਕਰੇ ਛਤਰੇ ਕਰਦੇ ਨੇ, ਇਹ ਮਰਿਆਦਾ ਚੱਲ ਪਈ ਹੈ। ਤਾਂ ਉਹਦੀ ਕਮਜ਼ੋਰੀ ਸੀ ਪੈਗੰਬਰ ਦੀ, ਉਹ ਧਰਮ ਦਾ ਇੱਕ ਅੰਗ ਬਣਾ ਲਿਆ। ਸੋ ਖਾਲਸਾ ਜੀ, ਕੌਣ ਮੁਕਾਬਲਾ ਕਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ? ਵਿਸ਼ਿਸ਼ਟ ਮੁਨੀ ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਨੇ ਵਿਸ਼ਿਸ਼ਟ ਮੁਨੀ, ਉਹਨਾਂ ਨੇ ਵਿਸ਼ਿਸ਼ਟ ਪੁਰਾਣ 'ਚ ਲਿਖਿਆ ਵੀ ਮੋਹ ਦਾ ਤਿਆਗ ਕਿਵੇਂ ਕਰਨਾ ਹੈ। ਪਰ ਜਦੋਂ 100 ਦਾ 100 ਪੁੱਤਰੀ ਵਿਸ਼ਵਾਮਿੱਤਰ ਨੇ ਮਾਰਿਆ ਨਾ ਸਰਾਪ ਦੇ ਕੇ, ਉਸ ਵੇਲੇ ਖਾਲਸਾ ਜੀ ਪਹਾੜਾਂ 'ਚ ਮੱਥਾ ਮਾਰ ਕੇ ਮਰਨ ਲੱਗੇ। ਜਿੱਥੇ ਇਸੇ ਤਰ੍ਹਾਂ ਪਹਿਲੋਂ ਆ ਜਿਹੜਾ ਦਰਿਆ ਹੈ ਨਾ, ਬਿਆਸ ਦਰਿਆ ਜਿਹਨੂੰ ਕਹਿੰਦੇ ਹੈ, ਇਹਦੇ 'ਚ ਪਹਿਲੋਂ ਫਾਹੀ ਪਾ ਕੇ ਮਰਨ ਲੱਗੇ। ਉਹ ਦਰਿਆ ਨੇ ਉਹ ਖਾਲਸਾ ਜੀ ਫਾਹੀ ਮੁਨੀ ਜਾਣ ਕੇ ਕੱਟ ਦਿੱਤੇ। ਉਸ ਦਾ ਨਾਮ ਦਰਿਆ ਦਾ ਤਾਂ ਪੈ ਗਿਆ ਬੇਪਾਸ, ਬੇ ਨਾਮ ਰਹਿਤ ਦਾ ਹੁੰਦਾ, ਫਾਸ ਨਾ ਫਾਹੀ ਦਾ ਹੁੰਦਾ। ਅਸੀਂ ਉਹਨੂੰ ਵਿਗੜ ਕੇ ਉਹਦਾ ਨਾਂ ਅੱਜ ਕੱਲ੍ਹ ਬਿਆਸ ਬਿਆਸ ਕਹਿਣਾ ਸ਼ੁਰੂ ਕਰਤਾ। ਇਹ ਵਿਸ਼ਿਸ਼ਟ ਮੁਨੀ ਦੇ ਫਾਹੀ ਪਾ ਕੇ ਡੁੱਬਣ ਤੋਂ ਇਹਦਾ ਨਾਂ ਇਹ ਬਣਿਆ ਸੀ, ਉਹਨੇ ਬਚਾ ਲਿਆ ਸੀ। ਗਿੱਟੇ ਗਿੱਟੇ ਇਸੇ ਤਰ੍ਹਾਂ ਖਾਲਸਾ ਜੀ ਉਦੋਂ ਫਾਹੀ ਅਰੀ ਕੱਟ ਦਿੱਤੇ ਸੀ। ਫਿਰ ਜਿਹੜਾ ਸਤਲੁਜ ਦਰਿਆ ਜਿਹਨੂੰ ਕਹਿੰਦੇ ਹੈ, ਇਹਦੇ ਵਿੱਚ ਇਹ ਪੈ ਕੇ ਡੁੱਬ ਕੇ ਮਰਨ ਲੱਗਾ। ਕਿਤੇ ਗਿੱਟੇ ਗਿੱਟੇ ਅਤੇ ਕਿਤੇ ਗੋਡੇ ਗੋਡੇ ਪਾਣੀ ਆਇਆ, ਦਰਿਆ ਨੇ ਡੋਬਿਆ ਨਾ, ਉਸ ਦਰਿਆ 100 ਧਾਰਾ ਹੋ ਕੇ ਪਾਣੀ ਵਗਿਆ। ਉਹਨੂੰ ਅਸੀਂ ਸੱਤਾ ਦਰਵ ਕਹਿੰਦੇ, ਸੱਤਾ ਦਰਵ, ਸਤਨਾਮ 100 ਦਾ, ਦਰਵ ਨਾਮ ਧਾਰਾ ਦਾ ਹੁੰਦਾ। ਉਦੋਂ ਤੋਂ ਨਾਮ ਪੈ ਗਿਆ ਜਿਹਨੂੰ ਅਜੇ ਸਤਲੁਜ ਸਤਲੁਜ ਕਹਿਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਵਿੱਚ ਹਜ਼ੂਰ ਕਹਿੰਦੇ, ਤੀਰ ਸੱਤਾ ਦਰਵ ਗ੍ਰੰਥ ਸੁਧਾਰਾ। 24 ਸਾਹਿਬ ਦੀ ਸਮਾਪਤੀ ਵੇਲੇ ਹਜ਼ੂਰ ਨੇ ਉਹਦਾ ਨਾਮ ਵਰਤਿਆ, ਕਈ ਥਾਵਾਂ 'ਤੇ ਵਰਤਿਆ ਹੈ। ਫਿਰ ਖਾਲਸਾ ਜੀ, ਕੇਸਗੜ੍ਹ ਸਾਹਿਬ ਵਾਲੇ ਥਾਵਾਂ 'ਤੇ ਪਹਾੜੀ ਨਾਲ ਮੱਥਾ ਮਾਰ ਕੇ ਮਰਨ ਲੱਗਾ। ਆਕਾਸ਼ਬਾਣੀ, ਹੋਏ ਵਿਸ਼ੇਸ਼ਟ, ਤੂੰ ਤਾਂ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਗ੍ਰੰਥ ਲਿਖੇ ਸਨ, ਕੀ ਗੱਲ ਹੋ ਗਈ? ਕੀ ਕਰਾਂ ਹੇ ਪਰਮੇਸ਼ਰ, ਮੇਰੀ ਕੁਲ ਨਹੀਂ ਚੱਲਣੀ, ਮੇਰੇ ਪੁੱਤਰ 100 ਦਾ 100 ਮਰ ਗਿਆ ਹੈ। ਕਹਿਣਗੇ, ਕੋਈ ਧੀਰਜ ਕਰ, ਖਿਆਲ ਕਰ, ਤੇਰੇ ਘਰ ਵਾਲੀ ਰੁਣਤੀ, ਉਹਦੇ ਪੇਟ ਵਿੱਚ ਬੱਚਾ ਹੈ ਅਤੇ ਉਹਦੇ ਉੱਤੇ ਤੇਰੀ ਅੰਸ ਬੰਸ ਵਧੇਗੀ, ਕੁਝ ਖਿਆਲ ਕਰ। ਫਿਰ ਮਨ ਨੂੰ ਧੀਰਜ ਆਈ, ਖਾਲਸਾ ਜੀ ਕੌਣ ਮੁਕਾਬਲਾ ਕਰੇ? ਰਾਮ ਚੰਦਰ ਜੀ ਦੇ ਪਿਤਾ ਰਾਜੇ ਦਸ਼ਰਥ ਨੇ ਰਾਣੀ ਕਕਈ ਦੇ ਕਹਿਣ 'ਤੇ 14 ਸਾਲ ਦਾ ਬਨਵਾਸ ਦੇ ਕੇ ਹੱਥੀਂ ਰਾਮ ਜੀ ਨੂੰ ਤੋਰਿਆ। ਜਦੋਂ ਤੱਕ ਰਾਮ ਜੀ ਦਿਸਦੇ ਰਹਿ ਜਾਂਦੇ, ਰਾਜਾ ਮਹਿਲਾਂ ਦੀ ਛੱਤ 'ਤੇ ਚੜ੍ਹ ਕੇ ਵੇਖਦਾ ਰਿਹਾ, 14 ਸਾਲਾਂ ਨੂੰ ਮੋੜ ਆਉਣਾ ਹੈ। ਆਪ ਹੀ ਬਨਵਾਸ ਦੇ ਕੇ ਤੋਰਿਆ ਹੈ। 14 ਸਾਲਾਂ ਬਾਅਦ ਪੁੱਤਰ ਨੇ ਘਰੇ ਆ ਜਾਣਾ ਹੈ। ਰਾਜਾ ਦਸ਼ਰਥ ਮਹਿਲਾਂ ਦੀ ਛੱਤ 'ਤੇ ਚੜ੍ਹ ਕੇ ਵੇਖਣ ਲੱਗ ਪਿਆ। ਜਦੋਂ ਤੱਕ ਰਾਮ ਜੀ ਦਿਸਦੇ ਰਹੇ ਵੇਖਦਾ ਰਿਹਾ, ਜਦੋਂ ਰਾਮ ਜੀ ਦਿਸਣੋਂ ਹੋ ਹਟ ਗਏ, ਓਹਲੇ ਹੋ ਗਏ, ਚਾਸ਼ਟੀ ਖਾਲਸਾ ਜੀ ਮਹਿਲਾਂ ਤੋਂ ਛਾਲ ਮਾਰੀ ਅਤੇ ਮਨਕੀ ਟੁੱਟ ਗਏ। ਕੌਣ ਪੁੱਤਰ ਦਾ ਵਿਯੋਗ ਚੱਲੇ, ਧੰਨ ਬਾਜਾਂ ਵਾਲੇ ਮੇਰੇ ਸਤਿਗੁਰੂ ਕੋ ਮੋਹ ਹੀ ਨਹੀਂ ਮਨ ਵਿੱਚ। ਛੋਟੇ ਸਾਹਿਬਜ਼ਾਦਿਆਂ ਦੀ ਖਬਰ ਦੀਨੇ ਹਜ਼ੂਰ ਸੱਚੇ ਪਾਤਸ਼ਾਹ ਬੈਠੇ ਨੇ। ਸੋ ਖਾਲਸਾ ਜੀ, ਚੋਜੀ ਪ੍ਰੀਤਮ ਨੇ ਆਪ ਭੇਜਿਆ, ਜਾਓ ਨੂਰੇ ਮਾਹੀ ਨੂੰ ਖਬਰ ਲੈਣ ਵਾਸਤੇ ਭੇਜਿਆ, ਜਾ ਨੂਰਿਆ ਖਬਰ ਲੈ ਕੇ ਆ ਸਰਹੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ। ਜਦੋਂ ਖਬਰ ਲੈਣ ਪਹੁੰਚਿਆ, ਉੱਥੇ ਉਹਦੀ ਭੈਣ ਵਿਆਹੀ ਹੋਈ ਸੀ, ਉੱਥੇ ਰਾਤ ਟਿਕਿਆ, ਸਾਰੀ ਖਬਰ ਸਰਹੰਦ ਹੀ ਲੈ ਕੇ ਆਇਆ। ਹਜ਼ੂਰ ਸੱਚੇ ਪਾਤਸ਼ਾਹ ਨੂੰ ਆ ਕੇ ਖਬਰ ਸੁਣਾਈ ਜਾ ਰਿਹਾ, ਨਾਲੇ ਖਬਰ ਸੁਣ ਰਹੇ ਨੇ ਉੱਥੋਂ ਦੀ ਦਾਸਤਾਨ। ਸਤਿਗੁਰੂ ਪਿਤਾ, ਤੁਹਾਡੇ ਲਖ ਤੇ ਜਿਗਰ ਹੈ। ਉਹ ਜ਼ਾਲਮਾਂ ਨੇ ਭੁੱਖੇ ਪਿਆਸੇ ਇੱਕ ਠੰਡ ਵਾਲਾ ਠੰਡਾ ਬੁਰਜ ਜਿਹਦਾ ਕੋਈ ਬੂਹਾ ਬਾਰੀ ਨਹੀਂ, ਦਰਿਆ ਦੇ ਪਾਣੀ ਦੇ ਕਿਨਾਰੇ ਦੇ ਉੱਪਰ, ਉਹਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ। ਤੁਹਾਡੀ ਬਿਰਧ ਮਾਂ ਅਤੇ ਛੋਟੇ ਮਾਸੂਮ ਜਿੰਦਾ ਜ਼ਾਲਮਾਂ ਨੇ ਉੱਥੇ ਕੈਦੀ ਬਣਾ ਕੇ ਰੱਖੇ, ਕੋਈ ਥੱਲੇ ਸਾਫ਼ ਨਹੀਂ, ਕੋਈ ਫੂੜੀ ਨਹੀਂ, ਕੋਈ ਉੱਪਰ ਲੈਣ ਵਾਸਤੇ ਕੱਪੜਾ ਨਹੀਂ ਦਿੱਤਾ। 3 ਰਾਤਾਂ ਉੱਥੇ ਭੁੱਖੜ ਪਾਣੇ ਰਹਿ, ਲੱਗੀ ਹੋਈ ਕਚਹਿਰੀ 'ਚ ਪਰਖ ਹੁੰਦੀ ਨਹੀਂ, ਸਾਹਿਬਜ਼ਾਦੇ ਅਡੋਲ ਰਹਿ। ਅਖੀਰ ਜ਼ਾਲਮਾਂ ਨੇ 4th ਦਿਨ ਉਹਨਾਂ ਬਾਲਕਾਂ ਨੂੰ, ਸੱਚੇ ਪਾਤਸ਼ਾਹ ਤੁਹਾਡੀਆਂ ਫਰਜ਼ੰਦ ਜਿੰਦਾਂ ਨੂੰ ਦੀਵਾਰ 'ਚ ਖੜ੍ਹੇ ਕਰ ਲਿਆ। ਜਦੋਂ ਪਹਿਲੀ ਇੱਟ ਲਾਈ ਕਲਗੀਆਂ ਵਾਲਿਆ, ਉਹ ਇੱਟ ਸਹੀ ਨਾ ਲੱਗੀ, ਗਿੱਟੀਆਂ ਨਾ ਲੱਗਣ ਕਰਕੇ ਸਾਹਿਬਜ਼ਾਦਿਆਂ ਦੇ ਜ਼ਾਲਮਾਂ ਨੇ ਗਿੱਟੇ ਭਰ ਦਿੱਤੇ, ਲੇਕਿਨ ਸਰਕਾਰ ਦੀ ਇੱਟ ਨਹੀਂ ਭੰਨਣ ਦਿੱਤੀ ਸ਼ਾਹੀ ਕਾਜੀ ਨੇ। ਤੇਸੀਆਂ ਮਾਰ ਮਾਰ ਕੇ ਦਾਤਾ ਤੇਰੇ ਪੁੱਤਰਾਂ ਦੇ ਗਿੱਟੇ ਭੰਨ ਸਿੱਟੇ ਜ਼ਾਲਮਾਂ ਨੇ। ਜਦੋਂ ਗੋਡਿਆਂ ਦੀਆਂ ਚੱਪੜੀਆਂ 'ਤੇ ਦੀਵਾਰ ਆਈ ਦਾਤਾ, ਉਹੀ ਹਾਲ, ਤੇਸੀਆਂ ਮਾਰ ਮਾਰ ਕੇ ਜ਼ਾਲਮਾਂ ਨੇ ਚੱਪੜੀਆਂ ਗੋਡਿਆਂ ਦੀਆਂ ਭੰਨ ਸਿੱਟੀਆਂ ਮੇਰੇ ਸਤਿਗੁਰਾਂ, ਪਰ ਧੰਨ ਤੁਸੀਂ ਅਤੇ ਧੰਨ ਤੁਹਾਡੇ ਲਗਤੇ ਜਿਗਰ, ਕੋਈ ਹਾਏ, ਕੋਈ ਸੀ, ਕੋਈ ਤੋਬਾ ਨਹੀਂ, ਕੋਈ ਮਾਣ ਮਰਿਆਦਾ ਨੂੰ ਫਰਕ ਨਹੀਂ ਪੈਣ ਦਿੱਤਾ, ਸ਼ਹੀਦ ਹੋ ਗਏ ਤੁਹਾਡੇ ਲਗਤੇ ਜਿਗਰ ਦਾਤਾ। ਜ਼ਾਲਮਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤੁਹਾਡੀ ਮਾਂ ਵੀ ਠੰਡੇ ਬੁਰਜ ਵਿੱਚ ਦਾਤਾ ਸੱਚਖੰਡ ਗਮਨ ਕਰ ਗਏ। ਗਰੀਬ ਨਿਵਾਜ ਹਜ਼ੂਰ ਸੁਣ ਰਹੇ ਨੇ, ਅਤੇ ਨਾਲੇ ਕਾਹੀ ਦਾ ਬੂਟਾ ਪੁੱਟੀ ਜਾਂਦੇ ਤੀਰ ਦੀ ਨੋਕ ਨਾਲ। ਜਦੋਂ ਸਾਰੀ ਕਹਾਣੀ ਸੁਣ ਲਈ ਹੈ, ਸਰਹੰਦ ਦੀ ਖਬਰ ਸਾਰੀ ਸੁਣ ਲਈ ਹੈ, ਇੱਧਰੋਂ ਕਾਹੀ ਦਾ ਬੂਟਾ ਪੁੱਟਿਆ, ਨੂਰਿਆ ਅਸੀਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ 'ਚ ਪਾਈਆਂ ਹਨ। ਉਹ ਗੁਰੂ ਸਾਹਿਬਜ਼ਾਦ ਕੌਮ ਦੇ ਲੇਖੇ ਲੱਗੇ ਨੇ, ਇਹ ਕੌਮ ਦੀਆਂ ਨੀਹਾਂ ਮਜ਼ਬੂਤ ਕਰ ਗਏ ਹਨ, ਉਹਨਾਂ ਦੀਆਂ ਮਾਵਾਂ ਦੀਆਂ ਕੁੱਖਾਂ ਸਫਲੀਆਂ ਹੋਈਆਂ ਨੇ, ਭਾਗਾਂ ਵਾਲੇ ਹੋਏ ਨੇ। ਖਾਲਸਾ ਜੀ, ਐਡੇ ਨਿਰਮੋਹ ਮੇਰੇ ਸਤਿਗੁਰੂ ਗਰੀਬ ਨਿਵਾਜ, ਨਹੀਂ ਕੋਈ ਹਿਰਦੇ 'ਚ ਗੁਰੂ ਕੇ ਸਿੱਖ ਦੇ ਭਰਮ, ਅਤੇ ਨਾ ਸਤਿਗੁਰੂ ਦੇ, ਅਤੇ ਨਾ ਗੁਰੂ ਕੇ ਸਿੱਖ ਨੂੰ ਵੀ ਹਜ਼ੂਰ ਨੇ ਇਹਨਾਂ ਬਲਾਮਤਾਂ ਤੋਂ ਬਚਾ ਕੇ ਰੱਖਿਆ। ਮੋਹ ਤੋਂ ਵੀ ਨਿਰਲੇਪ ਹਜ਼ੂਰ ਕਹਿੰਦੇ ਰਹਿਣਾ,
ਮਾਨ ਅਪਮਾਨ
ਅਤੇ ਨਾ ਖਾਲਸਾ ਜੀ ਮਾਨ, ਵੀ ਮੇਰਾ ਸਤਿਕਾਰ ਹੋਵੇ ਜਿੱਥੇ ਮੈਂ ਜਾਵਾਂ ਨਾ, ਉੱਥੇ ਮੇਰੇ ਜਿੰਦਾਬਾਦ ਦੇ ਨਾਅਰੇ ਲੱਗਣ, ਲੋਕ ਫੁੱਲਾਂ ਦੇ ਸਿਹਰੇ ਲੈ ਕੇ ਅੱਗੇ ਖਲੋਤੇ ਹੋਣ ਵੀ ਮਸਾਂ ਆਇਆ। ਸੋ ਮਾਨ ਹੋਣ ਹੋਵੇ ਵਡਿਆਈ, ਅਤੇ ਜੇ ਕਿਤੇ ਅਪਮਾਨੰਗ ਨਰਾਦਰੀ ਹੋ ਜਾਵੇ ਨਾ, ਫਿਰ ਅਸਲੋ ਹੀ ਸੁੰਗੜ ਜਾਣਾ। ਇਹ ਤੱਤਰਗਤੇ ਸੰਸਾਰ ਦੀ ਹਾਲਤ ਹੈ ਨਾ, ਜੇ ਤਾਂ ਵਡਿਆਈ ਹੋਵੇ ਤਾਂ ਫੁੱਲੇ ਨਹੀਂ ਸਮਾਉਣਾ, ਅਤੇ ਜੇ ਮਾੜੀ ਜਿਹੀ ਨਰਾਦਰੀ ਹੋ ਗਈ ਤਾਂ ਫਿਰ ਅਸਲੋ ਨਿੰਮੋ ਝੋਣੇ ਹੋ ਜਾਣਾ, ਵੀ ਇਹ ਮੇਰੇ ਨਾਲ ਕੀ ਬਣਿਆ, ਮੇਰੀ ਭਲਾ ਨਰਾਦਰੀ ਕਿਉਂ ਹੋਈ। ਸੋ ਮਾਨ ਪ੍ਰਭ ਤਾਂ ਵਡਿਆਈ ਵੇਖ ਕੇ ਪ੍ਰਸੰਨ ਹੋਣਾ, ਅਤੇ ਮਾੜੀ ਜਿਹੀ ਨਰਾਦਰੀ ਹੋ ਜਾਵੇ ਅਤੇ ਚਾਟੀ ਅਪਮਾਨ ਹੋ ਜਾਵੇ, ਨਰਾਦਰੀ ਹੋ ਜਾਵੇ, ਅਤੇ ਫਿਰ ਅਸਲੋ ਸੁੰਗੜ ਜਾਣਾ।
ਮਦੰ ਮਾਇਆ ਵਿਆਪਤ,
ਹਜ਼ੂਰ ਕਹਿੰਦੇ ਮਦੰ ਗਰੂਰੀ ਚੰਬੜੀ ਹੋਈ ਹੈ, ਮਾਇਆ ਜੀਵਾਂ ਨੂੰ ਵਿਆਪਤ ਚੰਬੜੀ ਹੋਈ ਹੈ। ਇਹ ਮਾਇਆ ਦੇ ਕਰਕੇ ਹਜ਼ੂਰ ਕਹਿਣਗੇ ਮੈਲਾਂ ਚੰਬੜੀਆਂ ਹੋਈਆਂ ਨੇ, ਮਾਇਆ ਦੀ ਮਦ ਗਰੂਰੀ ਚੰਬੜੀ, ਮਾਇਆ ਦਾ ਨਸ਼ਾ ਚੜਿਆ ਹੋਇਆ ਹੈ, ਮਾਇਆ ਦੀ ਗਰੂਰੀ ਕਰਕੇ। ਮਾਇਆ ਤਾਰੀਆ ਤਾਨਾ ਬੋਲਾ, ਸ਼ਬਦ ਨਾ ਸੁਣਿਆ ਹੀ ਬਹੁ ਰੋਲ ਕਚੋਲਾ, ਮਾਇਆ ਵਿਆਪਤ ਚੰਬੜ ਰਹੀ ਹੈ ਜੀਵਾਂ ਦੇ ਤਾਂ ਹੀ।
ਮ੍ਰਿਤ ਜਨਮ ਪਰਮੰਤ ਨਰਕ,
ਹਜ਼ੂਰ ਕਹਿੰਦੇ ਜਿਸ ਕਰਕੇ ਮ੍ਰਿਤ ਜਨਮ ਪਰਮੰਤ ਨਰਕ ਹੈ, ਮ੍ਰਿਤ ਮਰਦੇ ਰਹਿੰਦੇ ਨੇ ਅਤੇ ਜਨਮਦੇ ਰਹਿੰਦੇ ਨੇ ਜੀਵ, ਅਤੇ ਨਰਕਾਂ ਦੇ ਵਿੱਚ ਭਵੰਤ ਪੈਂਦੇ ਰਹਿੰਦੇ ਹਨ। ਕਦੇ ਕਿਸੇ ਨਰਕ 'ਚ ਪੈ ਗਿਆ, ਕਦੇ ਕਿਸੇ ਨਰਕ 'ਚ ਪੈ ਗਿਆ, ਜਿਸ ਦੇ ਕਾਰਨ ਕਰਕੇ ਹਜ਼ੂਰ ਕਹਿੰਦੇ ਮ੍ਰਿਤ ਜਨਮ ਪਰਮੰਤ ਨਰਕ ਹੈ। ਮ੍ਰਿਤ ਮੌਤ ਦੇ ਮੂੰਹ 'ਚ ਜਾ ਪੈਂਦੇ ਨੇ ਅਤੇ ਜੰਮਦੇ ਰਹਿੰਦੇ ਨੇ ਵਾਰ ਵਾਰ, ਪਰਮੰਤ ਭਰਮਾਏ ਰਹਿੰਦੇ ਨੇ, ਭਰਮੇ ਰਹਿੰਦੇ ਨੇ, ਨਰਕਾਂ 'ਚ ਪੈ ਰਹਿੰਦੇ ਹਨ। ਅਨੇਕ ਪ੍ਰਕਾਰ ਦੇ ਭਾਵੇਂ ਉਪਾਅ ਯਤਨ ਕਰ ਲੈਣ, ਨਾ ਸਿੱਧੇ ਅਤੇ ਨਹੀਂ ਮੁਕਤੀ ਪ੍ਰਾਪਤ ਹੁੰਦੇ, ਨਹੀਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਸਕਦੇ।
ਸਾਧ ਸੰਗ,
ਸੱਚੇ ਪਾਤਸ਼ਾਹ ਫਿਰ ਪ੍ਰਾਪਤੀ ਹੋ ਵੀ ਸਕਦੀ ਹੈ ਕਿਤੇ, ਹਜ਼ੂਰ ਕਹਿਣਗੇ ਹਾਂ ਭਾਈ ਨਿਰਮਲ ਸਾਧ ਸੰਗ ਹੈ, ਜਿਹੜੀ ਗੁਰੂ ਕੀ ਸਾਧ ਸੰਗਤ ਨਾ ਨਿਰਮਲਤਾਈ ਵਾਲੇ ਉੱਜਲ ਜੀਵਨ ਵਾਲੀ ਜਿਹੜੀ ਗੁਰੂ ਕੀ ਸਾਧ ਸੰਗਤ ਹੈ,
ਜਪੰਤ ਨਾਨਕ ਗੋਪਾਲ ਨਾਮੰ,
ਉਸ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਨਾ ਜਪੰਤ ਜਪਣਾ ਕਰੀਏ ਗੋਪਾਲ ਨਾਮੰ। ਗੋ ਪਿਰਥਵੀ ਦਾ ਜਿਹੜਾ ਪਾਲਕ ਹੈ ਨਾ, ਉਸ ਵਾਹਿਗੁਰੂ ਦੇ ਨਾਮ ਨੂੰ ਜਪੀਏ, ਗੁਰੂ ਕੀ ਸੰਗਤ ਕਰਿਆ ਕਰੀਏ।
ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ,
ਨਿਤਾ ਪ੍ਰਤੀ ਗੋਬਿੰਦ ਪਰਮੇਸ਼ਰ ਵਾਹਿਗੁਰੂ ਜਿਹੜਾ ਨਿਰੰਕਾਰ ਹੈ ਉਹਦੇ ਗੁਣਾਂ ਨੂੰ ਗਾਉਣਾ ਕਰੀਏ ਗੁਰੂ ਕੀ ਸੰਗਤ ਵਿੱਚ ਆ ਕੇ। ਜਦੋਂ ਗੁਰੂ ਕੀ ਸੰਗਤ ਵਿੱਚ ਆਵਾਂਗੇ ਨਾ, ਫਿਰ ਭਰਮ ਮੋਹ ਹੰਕਾਰ ਆ ਇਸੇ ਤਰ੍ਹਾਂ ਮਾਇਆ ਦੀ ਜਿਹੜੀ ਚੰਬੜੀ ਹੋਈ ਗਰੂਰੀ ਹੈ ਇਹ ਵੀ ਸਾਰੀ ਉੱਤਰ ਜਾਵੇਗੀ। ਪੰਜ ਜਿਹੜੇ ਵਿਕਾਰਾਂ ਦੀ ਮੈਲ ਲੱਗੀ ਹੋਈ ਉਹ ਉੱਤਰ ਜਾਵੇਗੀ, ਜਿਹੜੀ ਇਸੇ ਤਰ੍ਹਾਂ ਪੰਜ ਤਰ੍ਹਾਂ ਦੀ ਮਨ ਨੂੰ ਮੈਲ ਲੱਗੀ ਹੋਈ ਹੈ, ਜਦੋਂ ਗੁਰੂ ਕੀ ਸਾਧ ਸੰਗਤ ਕਰਾਂਗੇ ਨਾ ਔਰ ਸਭ ਧੋਤੀ ਜਾਵੇਗੀ। ਜਿਵੇਂ ਕੱਪੜਾ ਮੈਲਾ ਹੋ ਜਾਵੇ ਨਾ ਖਾਲਸਾ ਜੀ, ਬੱਚਾ ਗੰਦ ਪਿਸ਼ਾਬ ਕਰ ਦੇਵੇ ਅਤੇ ਸਿਆਣੀ ਮਾਂ ਨੂੰ ਸਾਬਣ ਲੈ ਕੇ ਪਾਣੀ ਲੈ ਕੇ ਉਹ ਕੱਪੜਾ ਧੋ ਕੇ ਸਾਫ ਕਰ ਲੈਂਦੀ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ, ਅਤੇ ਜਿਹਦੀ ਬੁੱਧ ਭ੍ਰਿਸ਼ਟ ਹੋ ਜਾਵੇ ਬੁੱਧ ਮਲੀਨ ਹੋ ਜਾਵੇ। ਹਜ਼ੂਰ ਕਹਿੰਦੇ ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਉਹ ਨਾਮ ਦੇ ਸਾਬਣ ਨਾਲ ਧੋਤੀ ਜਾ ਸਕਦੀ ਹੈ, ਅਤੇ ਗੁਰੂ ਕੀ ਸਾਧ ਸੰਗਤ ਰੂਪੀ ਘਾਟ 'ਤੇ ਆਉਣਾ ਪੈਂਦਾ। ਜਦੋਂ ਕੱਪੜਾ ਧੋਣਾ ਹੋਵੇ ਨਾ ਧੋਬੀ ਘਾਟ 'ਤੇ ਜਾਂਦਾ, ਘਾਟ 'ਤੇ ਉੱਥੇ ਜਾ ਕੇ ਫਿਰ ਸਾਬਣ ਲਾਉਂਦਾ ਹੈ, ਮੁਕੀਆਂ ਲਾਉਂਦਾ ਹੈ, ਫਿਰ ਉਹਨੂੰ ਧੋ ਕੇ ਸਾਫ ਕਰਦਾ ਹੈ। ਇਸੇ ਤਰ੍ਹਾਂ ਪਿਆਰ ਆ ਮਨ ਰੂਪੀ ਇੱਕ ਮੈਲਾ ਹੋਇਆ ਕੱਪੜਾ ਇਹਦੇ ਧੋਣ ਵਾਸਤੇ ਪਹਿਲਾਂ ਗੁਰੂ ਕੀ ਸਾਧ ਸੰਗਤ ਰੂਪੀ ਘਾਟ 'ਤੇ ਆ, ਗੁਰੂ ਕਾ ਸ਼ਬਦ ਪ੍ਰੇਮ ਰੂਪੀ ਸਾਬਣ ਲਾ, ਅਤੇ ਫਿਰ ਉਗਤੀਆਂ ਜੁਗਤੀਆਂ ਜਿਹੜੇ ਸਾਧਨ ਨੇ ਨਾ ਪ੍ਰਾਪਤੀ ਦੇ ਇਹ ਮੁਕੀਆਂ ਲਾ, ਫਿਰ ਤੇਰਾ ਹਿਰਦਾ ਰੂਪੀ ਕੱਪੜਾ ਮੇਰੇ ਸਤਿਗੁਰੂ ਐਣ ਧੋ ਕੇ ਸਾਫ ਕਰ ਦੇਣਗੇ, ਗੁਰੂ ਕੀ ਕਿਰਪਾ ਹੋ ਜਾਵੇਗੀ। ਸੋ ਇਹ ਗੁਰੂ ਕਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਵੇ, ਸਤਿਗੁਰੂ ਦੀ ਰਹਿਮਤ ਹੋਵੇ। ਸੋ ਕੱਲ੍ਹ ਦਾ ਦੀਵਾਨ ਵੀ ਇੱਥੇ, ਅੱਜ ਦਾ ਦੀਵਾਨ ਵੀ ਇੱਥੇ ਸਜਿਆ, ਬੜੀ ਗੁਰੂ ਕੀ ਕਿਰਪਾ ਹੋਈ। ਹਰ ਸਾਲ ਇਹ ਦਮਦਮੀ ਟਕਸਾਲ ਦਾ ਜਥਾ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਉਹਨਾਂ ਨੇ ਡਿਊਟੀ ਲਾਈ ਹੈ, ਅਤੇ ਜ਼ਿੰਮੇਵਾਰੀ ਹੈ ਤੇਰੀ ਭਾਈ, ਜਦੋਂ ਤੱਕ ਤੇਰੇ ਸਵਾਸ ਨੇ ਉਦੋਂ ਤੱਕ ਟਕਸਾਲ ਦੀ ਇਹ ਸੇਵਾ ਨਿਭਾਉਂਦੇ ਰਹਿਣਾ। ਸੋ ਸਤਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਇਹ ਥਾਵਾਂ ਥਾਵਾਂ 'ਤੇ, ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ, ਸਭ ਥਾਵਾਂ 'ਤੇ ਜਿੱਥੇ ਗੁਰੂ ਦੀਆਂ ਸੰਗਤਾਂ ਯਾਦ ਕਰਦੀਆਂ ਨੇ ਉੱਥੇ ਇਹ ਤੁਹਾਡਾ ਟਕਸਾਲ ਸਤਿਗੁਰੂ ਗਰੀਬ ਨਿਵਾਜ ਕਲਗੀਧਰ ਸਤਿਗੁਰੂ ਤੋਂ ਵਰੋਸਾਈ ਹੋਈ ਇਹ ਗੁਰੂ ਕੀ ਚਲਾਈ ਹੋਈ ਟਕਸਾਲ ਉੱਥੇ ਉੱਥੇ ਧਰਮ ਪ੍ਰਚਾਰ ਵਾਸਤੇ ਨਿਰੋਲ ਗੁਰੂ ਕੀ ਬਾਣੀ ਦਾ ਪ੍ਰਚਾਰ, ਨਹੀਂ ਕਿਸੇ ਨਾਲ ਕੋਈ ਵੈਰ ਭਾਵ, ਨਹੀਂ ਕਿਸੇ ਦੀ ਵਿਰੋਧਤਾ, ਨਹੀਂ ਕਿਸੇ ਨੂੰ ਮਾੜਾ ਕੋਈ ਸ਼ਬਦ, ਆਪਣੇ ਧਰਮ ਦੀ ਮਾਣ ਮਰਿਆਦਾ ਦਾ ਪ੍ਰਚਾਰ ਕਰਨਾ ਅਤੇ ਅੰਮ੍ਰਿਤ ਛਕਾਉਣਾ ਇਹ ਮਹਾਂਪੁਰਖਾਂ ਨੇ ਡਿਊਟੀ ਲਾਈ ਹੋਈ ਹੈ। ਸਤਿਗੁਰੂ ਅੰਤਲੇ ਸਵਾਸ ਤੱਕ ਇਹ ਸੇਵਾ ਲੈਂਦੇ ਰਹਿਣ, ਤੁਸੀਂ ਵੀ ਅਰਦਾਸ ਕਰਿਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਹਰ ਸਾਲ ਹੀ ਬੰਬੇ ਨਿਵਾਸੀ ਸੰਗਤ ਸਾਰੇ ਤੁਸੀਂ ਬੜਾ ਪਿਆਰ ਕਰਦੇ ਹੋ। ਸੋ ਕਾਲਮ ਬੋਲੀ ਦੀਆਂ ਸੰਗਤਾਂ ਵਿਸ਼ੇਸ਼ ਤੌਰ 'ਤੇ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਇਸ ਕਰਕੇ ਕਰਦਾ ਵੀ ਜਦੋਂ ਤੋਂ 20-25 ਦਿਨ ਜਥਾ ਰਹਿੰਦਾ, ਗੱਡੀਆਂ ਵੇਖਣ ਦਾ ਕੰਮ ਵੀ ਛੱਡ ਦਿੰਦੇ ਨੇ, ਆਪਦੇ ਦਫ਼ਤਰਾਂ ਦਾ ਕੰਮ ਵੀ ਛੱਡ ਦਿੰਦੇ ਨੇ, ਔਰ ਨਾਲ ਰਹਿ ਕੇ ਵੱਡੀ ਭਾਰੀ ਸੇਵਾ। ਸੋ ਗੱਡੀਆਂ ਵੀ ਹਾਜ਼ਰ, ਆਪ ਵੀ ਹਾਜ਼ਰ, ਹੁਣ ਵੀ ਸਾਰੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ, ਅਤੇ ਜਿੰਨੀ ਗੁਰੂ ਕੀ ਸੰਗਤ ਹੈ ਕਾਲਮ ਬੋਲੀ ਦੇ ਜ਼ਿੰਮੇਵਾਰ ਸੱਜਣ, ਗੁਰੂ ਕੀ ਕਿਰਪਾ ਨਾਲ ਕੱਲ੍ਹ ਵੀ ਦੀਵਾਨ ਵਿੱਚ, ਅੱਜ ਵੀ ਇਸੇ ਤਰ੍ਹਾਂ ਰੋਜ਼ਾਨਾ ਦੀਵਾਨ 'ਚ ਭੈਣਾਂ ਅਤੇ ਵੀਰ ਬਜ਼ੁਰਗ ਸਿਆਣੇ ਸਭ ਗੁਰੂ ਕੀ ਕਿਰਪਾ ਨਾਲ ਹਾਜ਼ਰੀਆਂ ਭਰਦੇ ਨੇ, ਬੜੀ ਗੁਰੂ ਕੀ ਕਿਰਪਾ ਹੈ। ਸੋ ਸਤਿਗੁਰੂ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ, ਇਹਨਾਂ ਦੇ ਉੱਤਮ ਦਾ ਸਦਕਾ ਤੁਹਾਡੇ ਗੁਰਸਿੱਖਾਂ ਦੇ ਹਰ ਸਾਲ ਦਰਸ਼ਨ ਦੀਦਾਰ ਹੁੰਦੇ ਨੇ, ਔਰ ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਅਤੇ ਤੁਹਾਡੇ ਉੱਦਮ ਦਾ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਦਾਤੇ ਦੇ ਚਰਨ ਪਰਸਣ ਦਾ, ਗੁਰੂ ਕੇ ਦਰਸ਼ਨ ਕਰਨ ਦਾ ਇਹ ਸਬੱਬ ਬਣਦਾ ਹੈ। ਸੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਗਿਆਨ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਸਾਹਿਬ ਜੀ, ਸਾਰੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਸਾਰੇ ਜ਼ਿੰਮੇਵਾਰ ਹੋ, ਸਤਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਅਤੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਪਿਆਰ ਦੀ ਸਾਂਝ ਸਤਿਗੁਰੂ ਬਣਾਈ ਰੱਖੇ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੁੜ ਸਕੀਏ। 14 ਤਰੀਕ ਵਾਲੇ ਦਿਨ ਖਾਲਸਾ ਜੀ ਅੰਮ੍ਰਿਤ ਦਾ ਵਾਟਾ, ਵਿਸਾਖੀ ਵਾਲਾ ਦਿਹਾੜਾ ਹੈ, ਜਿਸ ਦਿਨ ਬਾਜਾਂ ਵਾਲੇ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ, ਸਿਰਜਣਾ ਦਿਵਸ ਹੈ ਖਾਲਸੇ ਦੇ, ਉਸ ਦਿਨ ਖਾਲਸਾ ਜੀ ਦੁਪਹਿਰੇ 1:30 ਵਜੇ ਤੋਂ ਬਾਅਦ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ ਜਾਣਾ ਹੈ। ਜਿਨ੍ਹਾਂ ਭੈਣਾਂ ਅਤੇ ਵੀਰਾਂ ਮਾਤਾਵਾਂ ਅਤੇ ਬਜ਼ੁਰਗਾਂ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ ਭਾਈ, ਉਹ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ, ਗੁਰੂ ਕੀ ਕਿਰਪਾ ਦੇ ਪਾਤਰ ਬਣੋ। ਸੋ ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਜੀਵਨ ਚੜ੍ਹਦੀ ਕਲਾ ਹੌਲਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਪਿਤਾ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਫਿਰ ਜਦੋਂ ਅਗਲੇ ਸਾਲ ਸਤਿਗੁਰੂ ਸੁਭਾਗ ਬਖਸ਼ਣਗੇ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਨਿਰਮਲੰ ਸਾਧ ਸੰਗ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।